ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਬੁੱਧਵਾਰ ਦੀ ਸਵੇਰ ਨੂੰ ਵਾਅਦੇ ਮੁਤਾਬਿਕ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਸੁਖਪ੍ਰੀਤ ਆਦੀ ਨਾਲ ਦਿਹਾੜੀ ਦੇ ਸਟੂਡੀਓ ਤੋਂ ਸੋ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਤੇ ਹਾਸੇ ਵਾਸੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਸੋ ਅੱਜ ਤਰੀਕ ਹੋ ਗਈ ਹੈ ਜੀ 14 ਅਕਤੂਬਰ ਤੇ ਸਾਲ 2020 ਸੋ ਬੜੀ ਸੋਹਣੀ ਜਿਹੀ ਸਵੇਰ ਇਸ ਬੁੱਧਵਾਰ ਦੀ ਆਸਟ੍ਰੇਲੀਆ ਦੇ ਵਿੱਚ ਚੜ ਚੁੱਕੀ ਹੈ ਸੋ ਆਸਟ੍ਰੇਲੀਆ ਦੇ ਨਾਲ ਨਾਲ ਨਿਊਜ਼ੀਲੈਂਡ ਦੀਆਂ ਬਰੂਹਾਂ ਨੂੰ ਵੀ ਇਸ ਸਵੇਰ ਨੇ ਰੁਸ਼ਨਾਇਆ ਹੋਇਆ ਸੋ ਕਈ ਦੇਸ਼ ਅਜੇ ਰਾਤ ਦੇ ਘੁੱਪ ਹਨੇਰੇ ਦੀ ਚਾਦਰ ਤਾਣ ਕੇ ਸੁੱਤੇ ਪਏ ਨੇ ਤੇ ਕਈ ਦੇਸ਼ਾਂ ਦੇ ਵਿੱਚ ਅਜੇ ਮੰਗਲਵਾਰ ਦੀ ਦੁਪਹਿਰ ਜਾਂ ਸ਼ਾਮ ਦੀਆਂ ਗੜਾਈਆਂ ਭਰ ਰਹੀ ਹੋਵੇਗੀ ਸੋ ਆਓ ਮਾਰਦੇ ਹਾਂ ਜੀ ਝਾਤ ਦੁਨੀਆਂ ਦੀਆਂ ਘੜੀਆਂ ਤੇ ਦੇਖੀਏ ਕਿਹੜਾ ਸਮਾਂ ਦਿਖਾ ਰਹੀਆਂ ਹੈ ਉਹ ਜੇ ਮੈਂ ਐਡੀਲੇਡ ਦੀ ਗੱਲ ਕਰਾਂ ਤੇ ਇਸ ਵੇਲੇ 7:33 ਹੋ ਚੁੱਕੇ ਆ ਜੀ ਐਡੀਲੇਡ ਦੇ ਵਿੱਚ ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਵੱਜ ਚੁੱਕੇ ਆ 8:03 ਤੇ ਨਿਊਜ਼ੀਲੈਂਡ ਦੇ ਵਿੱਚ ਸਮਾਂ ਚੱਲ ਰਿਹਾ ਹੈ 10:03 ਤੇ ਪਰਥ ਤੇ ਹਾਂਗਕਾਂਗ ਦੀਆਂ ਘੜੀਆਂ 5:03 ਦਿਖਾ ਰਹੀਆਂ ਇਸ ਵੇਲੇ ਪੰਜਾਬ ਦੇ ਵਿੱਚ ਅਜੇ ਸਵੇਰ ਸਾਲ ਵੱਡਾ ਤੜਕਾ ਚੱਲ ਰਿਹਾ ਜੀ 2:33 ਹੋਏ ਨੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ ਇੰਗਲੈਂਡ ਦੀ ਤੇ ਲੰਡਨ ਦੇ ਵਿੱਚ 10:03 ਹੋ ਚੁੱਕੇ ਨੇ ਮੰਗਲਵਾਰ ਦੀ ਰਾਤ ਦੇ ਤੇ ਉਸ ਤੋਂ ਪਰੇ ਜੇ ਗੱਲ ਕਰਾਂ ਮੈਂ ਵੈਨਕੂਵਰ ਦੀ ਪੱਛਮੀ ਦੇਸ਼ਾਂ ਦੇ ਵਿੱਚ ਇਸ ਵੇਲੇ ਮੰਗਲਵਾਰ ਦੀ ਦੁਪਹਿਰ ਚੱਲ ਰਹੀ ਹੈ ਸੋ ਵੈਨਕੂਵਰ ਦੇ ਵਿੱਚ ਸਮਾਂ ਹੋ ਗਿਆ ਜੀ 2:03 ਮੰਗਲਵਾਰ ਦੀ ਦੁਪਹਿਰ ਤੇ ਸੋ ਇੱਕ ਹੀ ਧਰਤੀ ਜੀ ਵੱਖੋ ਵੱਖਰੇ ਮੌਸਮ ਤੇ ਵੱਖੋ ਵੱਖਰੇ ਸਮੇਂ ਨੂੰ ਅਸੀਂ ਸਾਰੇ ਮਾਣ ਰਹੇ ਹਾਂ ਸੋ ਤੁਸੀਂ ਜਾਂ ਦਿਨ ਜਾਂ ਰਾਤ ਦੇ ਜਿਸ ਵੀ ਪੈਰ ਨੂੰ ਮਾਣ ਰਹੇ ਹੋ ਰੱਬ ਸੁੱਖ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਆਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ ਉਸ ਪਰਮਾਤਮਾ ਦਾ ਉਸਨੂੰ ਯਾਦ ਕਰੀਏ ਤੇ ਚਿਹਰੇ ਤੇ ਲੈ ਕੇ ਆਈਏ ਇੱਕ ਵੱਡੀ ਸਾਰੀ ਸਮਾਈਲ ਜੀ ਹਾਂ ਬਿਲਕੁਲ ਸੋ ਜਿਹਨਾਂ ਕੰਨਾਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਚਿਹਰੇ ਤੇ ਯਾਦ ਬੈਠੀ ਇੱਕ ਵੱਡੀ ਸਾਰੀ ਸਮਾਈਲ ਦਿਲ ਵਿੱਚ ਸ਼ੁਕਰਾਨਾ ਆਓ ਇੱਕ ਝਾਤ ਮਾਰੀਏ ਉਹਨਾਂ ਦਾਤਾਂ ਦਾ ਉਹ ਬਲੈਸਿੰਗਸ ਜੋ ਸਾਡੀ ਜ਼ਿੰਦਗੀ ਦੇ ਵਿੱਚ ਹੈ ਬੇਸ਼ੱਕ ਉਹ ਮਟੀਰੀਅਲਿਸਟਿਕ ਨਹੀਂ ਮਟੀਰੀਅਲਿਸਟਿਕ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਆ ਚਾਹੇ ਉਹ ਬਾਹਰ ਦੀ ਚੜੀ ਸੋਹਣੀ ਜਿਹੀ ਸਵੇਰ ਹੋਵੇ ਚਾਹੇ ਸਾਡਾ ਪਰਿਵਾਰ ਹੋਵੇ ਸਾਡੇ ਬੱਚੇ ਹੋਣ ਸਾਡੀ ਫੁੱਲਾਂ ਦੀ ਕਿਆਰੀ ਹੋਵੇ ਇਹ ਚਮਕਦਾ ਸੂਰਜ ਹੋਵੇ ਇਹ ਪੰਛੀ ਜੋ ਚਹਿਚਹਾ ਰਹੇ ਨੇ ਕੁਝ ਵੀ ਜੋ ਵੀ ਤੁਹਾਨੂੰ ਲੱਗਦਾ ਕਿ ਜਿਹਨਾਂ ਨੇ ਤੁਹਾਡੀ ਜ਼ਿੰਦਗੀ ਨੂੰ ਬਹੁਤ ਸੋਹਣੀ ਬਣਾ ਰੱਖਿਆ ਹੈ ਉਹਨਾਂ ਸਾਰੀਆਂ ਚੀਜ਼ਾਂ ਵੱਲ ਇੱਕ ਵਾਰ ਨਜ਼ਰ ਲੈ ਕੇ ਜਾਓ ਉਹਨਾਂ ਸ਼ੁਕਰਾਨਿਆਂ ਵੱਲ ਤੇ ਆਓ ਇੱਕ ਵਾਰੀ ਉਸ ਦੁਨੀਆਂ ਤੇ ਵੀ ਝਾਤ ਮਾਰੀਏ ਜਿਨ੍ਹਾਂ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੇ ਇਹਨਾਂ ਬਲੈਸਿੰਗਸ ਤੋਂ ਵਾਂਝੇ ਆ ਅਜੇ ਤੱਕ ਸੋ ਉਹਨਾਂ ਦੇ ਲਈ ਅਰਦਾਸ ਤੇ ਆਪਣੇ ਲਈ ਸ਼ੁਕਰਾਨਾ ਆਓ ਗੁਰੂ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦੋਂ ਖੁਸ਼ੀਆਂ ਵੰਡਣ ਲੱਗਦੇ ਆ ਨਾ ਤੇ ਖੁਸ਼ੀਆਂ ਸਭ ਤੋਂ ਪਹਿਲਾਂ ਸਾਨੂੰ ਮਿਲਦੀਆਂ ਕੋਈ ਵੀ ਚੀਜ਼ ਦੀ ਅਸੀਂ ਕਿਸੇ ਨੂੰ ਸਮਾਈਲ ਦਿੰਨੇ ਆ ਤੇ ਸਾਡੇ ਚਿਹਰੇ ਤੇ ਸਮਾਈਲ ਪਹਿਲਾਂ ਆਪ ਆਉਂਦੀ ਆ ਦੂਸਰਾ ਫੇਰ ਮੁਸਕਰਾਉਂਦਾ ਆ ਇਸੇ ਤਰ੍ਹਾਂ ਜੇ ਅਸੀਂ ਕਿਸੇ ਨੂੰ ਗੁੱਸਾ ਦਿੰਨੇ ਆ ਜਾਂ ਕਿਸੇ ਨੂੰ ਈਰਖਾ ਦਿਖਾਉਂਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਆਪਣੇ ਤੇ ਹੰਢਾਉਂਦੇ ਆ ਤੇ ਫੇਰ ਦੂਸਰਿਆਂ ਨੂੰ ਪਾਸ ਆਨ ਕਰਦੇ ਆ ਹਨਾ ਸੋ ਆਓ ਆਪਣੇ ਆਪ ਲਈ ਵੀ ਕੁਛ ਕਰੀਏ ਤੇ ਦੂਸਰਿਆਂ ਲਈ ਵੀ ਚੰਗੀਆਂ ਚੀਜ਼ਾਂ ਆਪਣੇ ਮਨ ਦੇ ਵਿੱਚ ਬੁਣੀਏ ਚੰਗੀਆਂ ਚੀਜ਼ਾਂ ਵੰਡੀਏ ਤੇ ਸਾਡੇ ਕੋਲ ਚੰਗੀਆਂ ਚੀਜ਼ਾਂ ਆਪ ਹੀ ਆ ਜਾਣੀਆਂ ਸੋ ਆਓ ਸ਼ੁਕਰ ਕਰੀਏ ਰਲ ਕੇ ਇਸ ਪਰਮਾਤਮਾ ਦਾ ਜਿੰਨੇ ਇਹ ਸਵੇਰ ਦਿਖਾਈ ਹੈ ਤੇ ਨਾਲ ਹੀ ਸ਼ੁਕਰਾਨਾ ਕਰਦੇ ਹਾਂ ਜੀ ਸਰਬਜੀਤ ਭਾਜੀ ਦਾ ਜੋ ਸਵੇਰੇ ਇੰਨੀ ਛੇਤੀ ਉੱਠ ਕੇ ਸੋਚੋ 2:30 ਵਜੇ ਆ ਪੰਜਾਬ ਦੇ ਵਿੱਚ ਇਸ ਵੇਲੇ ਤੇ ਪਟਿਆਲੇ ਤੋਂ ਬਸ ਹੁਣ ਅੱਗੇ ਅੱਗੇ ਸਰਦੀਆਂ ਸ਼ੁਰੂ ਹੋ ਜਾਣੀਆਂ ਪੰਜਾਬ ਦੇ ਵਿੱਚ ਪਰ ਇੰਨੀ ਠੰਡ ਦੇ ਬਾਵਜੂਦ ਇੰਨੀ ਸਵਖਤੇ ਉੱਠ ਕੇ ਸਰਬਜੀਤ ਭਾਜੀ ਸਾਡੀ ਟੈਕਨੀਕਲ ਸਪੋਰਟ ਕਰਦੇ ਆ ਤੇ ਇਸ ਕਰਕੇ ਮੇਰੀ ਆਵਾਜ਼ ਤੇ ਤੁਹਾਡੇ ਸੁਨੇਹੇ ਮੇਰੇ ਤੱਕ ਪਹੁੰਚਦੇ ਆ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਅਸੀਂ ਲਹਿਰਾਂ ਲਗਾ ਸਕਦੇ ਆ ਇਕੱਠੇ ਬੈਠ ਕੇ ਸੋ ਬਹੁਤ ਬਹੁਤ ਸ਼ੁਕਰੀਆ ਸਰਬਜੀਤ ਭਾਜੀ ਦਾ ਵੀ ਇੱਕ ਵਾਰੀ ਤੇ ਤੁਹਾਡੇ ਸਾਰਿਆਂ ਦਾ ਵੀ ਤੁਹਾਡੇ ਸਾਰਿਆਂ ਦਾ ਪਿਆਰ ਜਦੋਂ ਮਿਲਦਾ ਤੇ ਫੇਰ ਉਤਸ਼ਾਹ ਹੁੰਦਾ ਤੇ ਗੱਲਾਂ ਕਰਨ ਨੂੰ ਵੀ ਫੇਰ ਹੀ ਦਿਲ ਕਰਦਾ ਜਦੋਂ ਤੁਸੀਂ ਹੁੰਗਾਰੇ ਭਰਦੇ ਹੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਹੁੰਗਾਰੇ ਭਰਦੇ ਰਹਿਣਾ ਤੁਸੀਂ ਪਤਾ ਮੈਂ ਤੁਹਾਨੂੰ ਜਲਦੀ ਦੱਸ ਦੇਣਾ ਔਰ ਨਾਲ ਦੀ ਨਾਲ ਬਹੁਤ ਸਾਰੇ ਗਾਣੇ ਵੀ ਸੁਣਨੇ ਸੋਹਣੇ ਸੋਹਣੇ ਤੇ ਇੱਕ ਖਾਸ ਮੁਲਾਕਾਤ ਵੀ ਕਰਨੀ ਹੈ ਤੇ ਉਸ ਤੋਂ ਇਲਾਵਾ ਯਾਦਾਂ ਜਿਹੜੀਆਂ ਉਹ ਵੀ ਕਰਨੀਆਂ ਯਾਦ ਅਸੀਂ ਸੋ ਇਹ ਸਾਰੀਆਂ ਚੀਜ਼ਾਂ ਜੋ ਜੋ ਅੱਜ ਪ੍ਰੋਗਰਾਮ ਦੇ ਵਿੱਚ ਕਰਨੀਆਂ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਪਰ ਉਸ ਤੋਂ ਪਹਿਲਾਂ ਇੱਕ ਧਾਰਮਿਕ ਗੀਤ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਉਸ ਤੋਂ ਬਾਅਦ ਆਪਣੀਆਂ ਯਾਦਾਂ ਬੁੱਧਵਾਰ ਦਾ ਪ੍ਰੋਗਰਾਮ ਮੈਂ ਤੇ ਤੁਸੀਂ ਜੀ ਇਸ ਗੀਤ ਤੋਂ ਬਾਅਦ ਲਓ ਜੀ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਹਾਂ ਔਰ ਉਮੀਦ ਆ ਸਾਰਿਆਂ ਨੇ ਪਸੰਦ ਕੀਤਾ ਹੋਣਾ। ਤੋ ਹੁਣ ਤੋਂ ਕੋਈ ਤੁਹਾਡੇ ਨਾਲ ਮੇਰਾ 2 ਘੰਟੇ ਦਾ ਸਫ਼ਰ ਰਹਿਣਾ ਲਹਿਰਾਂ ਦੇ ਉੱਤੇ ਔਰ ਇਸ ਸਫ਼ਰ ਦੌਰਾਨ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰੀਆਂ ਯਾਦਾਂ ਯਾਦ ਕਰਨੀਆਂ ਤੁਹਾਡੇ ਨਾਲ ਬੈਠ ਕੇ ਮੈਂ ਔਰ ਇੱਕ ਖਾਸ ਮੁਲਾਕਾਤ ਅੱਜ ਕਰਾਂਗੇ ਅਸੀਂ ਸੁਖਪਾਲ ਔਜਲਾ ਹੋਣਾ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਉਹਦੇ ਵਿੱਚ ਵੀ ਕੁਝ ਉਹਨਾਂ ਦੀ ਸ਼ਾਇਰੀ ਸੁਣਾਂਗੇ ਤੇ ਕੁਝ ਯਾਦਾਂ ਯਾਦ ਕਰਾਂਗੇ ਸੁਖਪਾਲ ਔਜਲਾ ਹੋਣਾ ਨਾਲ ਬੈਠ ਕੇ ਅੱਜ। ਸੋ ਸੁਖਪਾਲ ਔਜਲਾ ਹੋਣਾ ਬਾਰੇ ਦੱਸ ਦਵਾਂ ਕਿ ਵੈਸੇ ਤੇ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ ਉਹ, ਪਰ ਫਿਰ ਵੀ ਚਲੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਬੜੇ ਉੱਘੇ ਗੀਤਕਾਰ ਹੈ ਔਰ ਗਾਇਕ ਵੀ ਹੈ। ਮਨਮੋਹਨ ਵਾਰਿਸ ਉਹਨਾਂ ਦੇ ਬਹੁਤ ਸਾਰੇ ਜਿਹੜੇ ਗੀਤ ਹੈ ਕਈ ਸਾਲਾਂ ਤੋਂ ਉਹ ਲਿਖ ਰਹੇ ਹਾਂ, ਜਿਹਨਾਂ ਦੇ ਵਿੱਚੋਂ ਬਹੁਤ ਸਾਰੇ ਮਕਬੂਲ ਗੀਤ ਵੀ ਹੈ। ਸਭ ਤੋਂ ਪਸੰਦ ਮੇਰਾ ਮੈਨੂੰ ਮੇਰੇ ਘਰ ਦਾ ਪਨੀਰਾ ਚੇਤੇ ਆ ਗਿਆ। ਸੋ ਉਹਨਾਂ ਦੀ ਲੇਖਣੀ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਪਿੰਡ ਹੈ ਉਹਦਾ ਜ਼ਿਕਰ ਬਾਰ ਬਾਰ ਆਉਂਦਾ, ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਸਾਡੇ ਵਾਂਗੂ ਛਲਕਦੀਆਂ ਰਹਿੰਦੀਆਂ ਆ। ਸੋ ਮੈਂ ਸੋਚਿਆ ਕਿ ਪਿੰਡ ਦੀਆਂ ਯਾਦਾਂ ਨੂੰ ਯਾਦ ਕਰ ਰਹੇ ਆ ਤੇ ਕਿਉਂ ਨਾ ਸੁਖਪਾਲ ਔਜਲਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ। ਸੋ ਉਹਨਾਂ ਨਾਲ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਆਪਣੀ ਪੜਾ ਹੱਸੇ ਕੱਢ ਲਈਏ, ਹੈ ਨਾ। ਸੋ ਬਿਲਕੁਲ ਜੀ, ਉਹ ਬਹੁਤ ਜ਼ਰੂਰੀ ਹੈ। ਸੋ ਅਸੀਂ ਸਾਰਿਆਂ ਨੇ ਅੱਜ ਫੇਰ ਆਪਣੇ ਪਿੰਡ ਵਾਪਸ ਹੋਣਾ ਤੇ ਆਪਣੇ ਪਿੰਡਾਂ ਨੂੰ ਯਾਦ ਕਰਨਾ, ਕਿਉਂਕਿ ਪਿਛਲੀ ਵਾਰੀ ਗੱਲ ਤੋਰੀ ਸੀ ਤੇ 2 ਘੰਟਿਆਂ ਦੇ ਵਿੱਚ ਗੱਲ ਤੋਰੀ ਦੀ ਬਾਅਦ ਵਿੱਚ ਤੇ ਬਸ ਟਾਈਮ ਪਹਿਲਾਂ ਖਤਮ ਹੋ ਜਾਂਦਾ ਨਾ। ਸੋ ਇਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਆਪਣੇ ਪਿੰਡ ਯਾਦ ਕਰਨੇ ਆ। ਸੋ ਚਲੋ ਜੀ, ਇੱਕ ਵਾਰੀ ਜਦੋਂ ਮੈਂ ਪਿੰਡ ਗਿਆ ਤੇ ਆਪਣੇ ਆਪਣੇ ਪਿੰਡ ਆਪਣੀਆਂ ਅੱਖਾਂ ਅੱਗੇ ਲੈ ਆਓ, ਉਹ ਕਿਹੜਾ ਨਜ਼ਾਰਾ ਹੈ ਜਦੋਂ ਮੈਂ ਤੁਹਾਨੂੰ ਤੁਹਾਡੇ ਪਿੰਡ ਦੀ ਯਾਦ ਦਵਾਈ ਹੈ ਤੇ ਉਹ ਕਿਹੜਾ ਨਜ਼ਾਰਾ ਜਿਹੜਾ ਤੁਹਾਡੀਆਂ ਅੱਖਾਂ ਦੇ ਆ ਗਿਆ ਅੱਗੇ। ਸੋ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ, ਆਪਣੇ ਪਿੰਡ ਦਾ ਨਾਂ ਦੱਸ ਸਕਦੇ ਹੋ, ਤੁਹਾਡਾ ਪਿੰਡ ਕਿਸ ਚੀਜ਼ ਲਈ ਮਸ਼ਹੂਰ ਹੈ ਉਹਦੇ ਬਾਰੇ ਦੱਸ ਸਕਦੇ ਹੋ, ਜਾਂ ਪਿੰਡ ਦੀ ਕੋਈ ਖਾਸ ਜਗ੍ਹਾ ਜਿਹੜੀ ਤੁਹਾਨੂੰ ਬੜੀ ਪਸੰਦ ਹੈ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ। ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ ਮੈਨੂੰ ਵੀ ਮੇਰੇ ਪਿੰਡ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਦਿਸ ਗਈਆਂ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ। ਤੇ ਸਭ ਤੋਂ ਪਹਿਲਾਂ ਮੈਨੂੰ ਦੱਸਿਆ ਮੇਰੇ ਪਿੰਡ ਜਦੋਂ ਐਂਟਰ ਹੁੰਦੇ ਸੀਗੇ ਤਾਂ ਇੱਕ ਰੇਲਵੇ ਸਟੇਸ਼ਨ ਹੁੰਦਾ ਸੀਗਾ, ਉਹ ਲਾਲ ਜਿਹੇ ਰੰਗ ਦਾ ਰੇਲਵੇ ਸਟੇਸ਼ਨ, ਉਹ ਇੱਕ ਪਿੰਡ ਦੀ ਪਛਾਣ ਹੁੰਦੀ ਸੀ ਕਿਉਂਕਿ ਜਦੋਂ ਵੀ ਬੱਸ ਦੇ ਵਿੱਚ ਆਈਦਾ ਸੀ ਦੂਰੋਂ ਹੀ ਦਿਸ ਜਾਂਦਾ ਸੀ ਤੇ ਪਤਾ ਲੱਗ ਜਾਂਦਾ ਸੀ ਪਿੰਡ ਆ ਗਿਆ। ਸੋ ਉਹਦੇ ਚਲਕਾਰੇ ਪਏ, ਕੁਝ ਕੁ ਖੂਹ ਜਿਹੜੇ ਸਾਡੇ ਪਿੰਡ ਦੇ ਹੁਣ ਤੱਕ ਬੰਦ ਹੋ ਚੁੱਕੇ ਸੀਗੇ, ਉਹ ਮੈਨੂੰ ਨਜ਼ਰ ਆਏ। ਉਸ ਤੋਂ ਇਲਾਵਾ ਉਹ ਸਕੂਲ ਤੇ ਬਿਲਕੁਲ ਜੀ ਮੇਰਾ ਉਹ ਘਰ ਮੈਨੂੰ ਦਿਸਿਆ ਉਸ ਪਿੰਡ ਦੇ ਵਿੱਚ। ਸੋ ਤੁਸੀਂ ਵੀ ਮੈਨੂੰ ਦੱਸਣਾ ਕਿ ਤੁਹਾਨੂੰ ਕੀ ਕੀ ਯਾਦ ਆਇਆ। ਮੈਨੂੰ ਬਹੁਤ ਕੁਛ ਯਾਦ ਆਇਆ। ਸੋ ਚਲੋ ਸੁੱਖ ਨਾਲ ਜੇ ਟਾਈਮ ਹੈਗਾ ਆਪਣੇ ਕੋਲ ਤੁਹਾਡੇ ਨਾਲ ਗੱਲਾਂ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਚਲੋ ਮੌਸਮ ਦੀ ਗੱਲਬਾਤ ਕਰ ਲਈਏ ਤੇ ਮੌਸਮ ਕਿਹੋ ਜਿਹਾ ਚੱਲ ਰਿਹਾ ਹੈ। ਐਡੀਲੇਡ ਦੇ ਵਿੱਚ ਅੱਜ ਬੜਾ ਹੀ ਸੋਹਣਾ ਦਿਨ ਚੜਿਆ ਜੀ, ਪਿਛਲੇ 3 ਦਿਨਾਂ ਤੋਂ ਮੌਸਮ ਬੜਾ ਵਧੀਆ ਚੱਲ ਰਿਹਾ, ਬੜਾ ਹੀ ਸੁਹਾਵਣਾ, ਉਹ 26-27 ਡਿਗਰੀ ਦੇ ਆਸ ਪਾਸ ਚੱਲ ਰਿਹਾ ਔਰ ਅੱਜ ਵੀ ਮੌਸਮ ਬਿਲਕੁਲ ਸਾਫ਼ ਦਿਨ ਚੜਿਆ ਔਰ ਚੰਗਾ ਸੂਰਜ ਚਮਕ ਰਿਹਾ ਸਵੇਰੇ ਸਵੇਰੇ। ਸੋ ਅੱਜ ਵੀ ਦਿਨ ਜਿੱਦਾਂ ਦਾ ਇੱਕ ਸਪਰਿੰਗ ਸੀਜ਼ਨ ਦਾ ਹੁੰਦਾ ਬਿਲਕੁਲ ਉਹੋ ਜਿਹਾ ਦਿਨ ਚੜਨਾ। ਤੁਸੀਂ ਵੀ ਮੈਨੂੰ ਦੱਸਣਾ ਕਿ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ। ਅੱਜ ਮੌਸਮ ਦਾ ਹਾਲ ਮੈਂ ਨਹੀਂ ਦੱਸਣਾ, ਤੁਸੀਂ ਦੱਸਿਓ ਵੀ ਕਿਹੋ ਜਿਹਾ ਮੌਸਮ ਹੈ ਅੱਜ ਤੁਹਾਡੇ ਇਲਾਕੇ ਦਾ, ਤੁਹਾਡੇ ਸ਼ਹਿਰ ਦਾ ਤੇ ਤੁਹਾਡੇ ਪਿੰਡ ਦਾ। ਸੋ ਚਲੋ ਜੀ, ਜਿਹੋ ਜਿਹਾ ਵੀ ਮਾਣ ਰਹੇ ਹੋ ਮਾਣਦੇ ਰਹੋ ਮੌਸਮ ਦਾ ਆਨੰਦ, ਰੱਬ ਕਰੇ ਸੁੱਖ ਦਾ ਸੂਰਜ ਤੁਹਾਡੇ ਵਿਹੜੇ ਚਮਕੇ ਤੇ ਖੁਸ਼ੀਆਂ ਦੀ ਹੋਵੇ ਬਰਸਾਤ, ਹਾਸਿਆਂ ਦੀ ਹਨੇਰੀ ਦੁੱਲੇ ਤੇ ਪਿਆਰ ਦੇ ਦੁੱਲੇ ਵਗਦੇ ਰਹਿਣ। ਇਹੋ ਜਿਹਾ ਮੌਸਮ ਕੁਝ ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਘਰ ਪਰਿਵਾਰ ਦੇ ਵਿੱਚ ਅੱਜ ਰਵੇ, ਇਹੀ ਅਰਦਾਸ ਕਰਦੀ ਹਾਂ। ਸੋ ਤੁਹਾਨੂੰ ਕਿਹਾ ਸੀਗਾ ਵੀ ਅੱਜ ਪਿੰਡ ਦੀਆਂ ਗੱਲਾਂ ਕਰਨੀਆਂ ਤੇ ਤੁਸੀਂ ਆਪਣਿਆਂ ਨੇ ਆਪਣੇ ਸੁਨੇਹੇ ਜਿਹੜੇ ਆ ਉਹ ਜ਼ਰੂਰ ਮੇਰੇ ਤੱਕ ਪਹੁੰਚਾਉਣੇ ਆ, ਤੇ ਸੁਨੇਹੇ ਤੁਸੀਂ ਪਹੁੰਚਾ ਸਕਦੇ ਹੋ ਮੈਨੂੰ ਈਮੇਲ ਦੇ ਰਾਹੀਂ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਰਾਹੀਂ ਵੀ ਆਪਣੇ ਸੁੱਖ ਸੁਨੇਹੇ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ @harmanradio ਤੇ। ਆਪਣਾ ਕੋਈ ਵੀ ਮੈਸੇਜ, ਵੋਇਸ ਮੈਸੇਜ ਜਾਂ ਫੋਟੋ ਮੈਸੇਜ ਜੋ ਵੀ ਤੁਸੀਂ ਭੇਜਣਾ ਚਾਹੁੰਦੇ ਹੋ ਭੇਜ ਸਕਦੇ ਹੋ। ਤੇ ਹਾਂ ਸੱਚ, ਜੇ ਤੁਹਾਡੇ ਕੋਲ ਤੁਹਾਡੇ ਪਿੰਡ ਦੀ ਕੋਈ ਫੋਟੋ ਪਈ ਹੋਵੇ, ਕੋਈ ਤਸਵੀਰ ਹੋਵੇ ਤਾਂ ਤੁਸੀਂ ਉਹ ਵੀ ਮੇਰੇ ਨਾਲ ਜ਼ਰੂਰ ਸਾਂਝੀ ਕਰਿਓ, ਮੈਨੂੰ ਬਹੁਤ ਵਧੀਆ ਲੱਗੂਗਾ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਸੋ ਜੇ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਚਾਹੁੰਦੇ ਹੋ ਤੇ ਤੁਸੀਂ ਯਾਨੀ ਬ੍ਰੇਕ ਤੋਂ ਪਹਿਲਾਂ ਇਹ ਵਾਲਾ ਜਿਹੜਾ ਪਹਿਲਾਂ 1 ਘੰਟਾ ਉਹਦੇ ਵਿੱਚ ਕਰ ਸਕਦੇ ਹੋ, ਕਿਉਂਕਿ 2 ਘੰਟੇ ਦੇ ਵਿੱਚ ਅਸੀਂ ਸੁਖਪਾਲ ਔਜਲਾ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਨਾਲ ਲੈਣਾ ਹੈ। ਇਸ ਕਰਕੇ ਇਹ ਜਿਹੜਾ ਪਹਿਲਾ ਘੰਟਾ ਇਹਦੇ ਵਿੱਚ ਤੁਸੀਂ ਜੇ ਕਾਲ ਕਰਨੀ ਚਾਹੋ ਤਾਂ ਮੈਨੂੰ ਜ਼ਰੂਰ ਕਰ ਸਕਦੇ ਹੋ। ਤੇ ਹੋਰ ਤੁਹਾਡੇ ਮੈਸੇਜਿਸ ਜਿਹੜੇ ਆਉਣੇ ਸ਼ੁਰੂ ਹੋ ਗਏ ਆ। ਲਓ ਜੀ, ਹਰੀਸ਼ ਅਰੋੜਾ ਹੋਣਾ ਦਾ ਤੇ ਹਰਿੰਦਰ ਰਠੌਰ ਹੋਣਾ ਦੇ ਮੈਸੇਜ ਪਹੁੰਚ ਗਏ ਆ। ਹਰੀਸ਼ ਅਰੋੜਾ ਹੋਣੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਹਾਜ਼ਰ ਜੀ, ਲਓ ਜੀ ਹਾਜ਼ਰੀ ਲਵਾਤੀ ਆ ਹਰੀਸ਼ ਅਰੋੜਾ ਹੋਣਾ ਨੇ, ਬਿਲਕੁਲ ਬੀਬੇ ਬੱਚੇ ਵਾਂਗੂ ਸਭ ਤੋਂ ਪਹਿਲਾਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਦੋਂ ਤੁਸੀਂ ਸਾਰੇ ਆ ਜਾਂਦੇ ਹੋ ਨਾ, ਹਾਜ਼ਰੀ ਲਵਾ ਦਿੰਦੇ ਹੋ ਤਾਂ ਫਿਰ ਲੱਗਣ ਲੱਗ ਜਾਂਦਾ ਵੀ ਸਾਰੇ ਇਕੱਠੇ ਹੋ ਗਏ। ਹੁਣ ਗੱਲ ਤੋਰਤੀ ਆ ਮੈਂ ਅੱਗੇ, ਹੈ ਨਾ। ਤੇ ਨਰਿੰਦਰ ਰਾਠੌਰ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਪਰਿਵਾਰ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਪਿਆਰ ਮੇਰੇ ਤੱਕ ਪਹੁੰਚਾਉਣ ਲਈ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਬੜਾ ਪਿਆਰਾ ਜਿਹਾ। ਆਪਣੇ ਅੱਜ ਸਾਰੇ ਗੀਤ ਇਹੋ ਜਿਹੇ ਹੀ, ਆਪਣੇ ਪਿੰਡਾਂ ਨੂੰ ਔਰ ਆਪਣੇ ਘਰਾਂ ਨੂੰ ਯਾਦ ਕਰਾਂਗੇ ਇਹ ਗੀਤ ਨੂੰ ਸੁਣ ਕੇ ਵੀ, ਤੇ ਉਸ ਤੋਂ ਇਲਾਵਾ ਬਿਲਕੁਲ ਜੀ ਅੱਜ ਗੱਲਾਂ ਕੁਝ ਇਹੋ ਜਿਹੀਆਂ ਤੁਰਨੀਆਂ, ਹੋ ਸਕਦਾ ਥੋੜੇ ਜਿਹੇ ਇਮੋਸ਼ਨਲ ਹੋ ਜਾਈਏ ਪ੍ਰੋਗਰਾਮ ਦੇ ਵਿੱਚ ਫੇਰ, ਪਰ ਉਹਦੇ ਲਈ ਮੈਂ ਪਹਿਲਾਂ ਤੋਂ ਹੀ ਸੋਰੀ ਕਹਿ ਜਾਂਦੀ ਹਾਂ। ਹੁੰਦਾ ਨਾ ਬਹੁਤ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਇਮੋਸ਼ਨਲ ਕਰ ਦਿੰਦੀ ਹਾਂ, ਪਰ ਇਹੋ ਜਿਹੀ ਗੱਲ ਨਹੀਂ। ਉਸ ਤੋਂ ਬਾਅਦ ਮੈਂ ਵੀ ਬਹੁਤ ਦੇਰ ਤੱਕ ਇਮੋਸ਼ਨਲ ਰਹਿੰਦੀ ਹਾਂ। ਬੁੱਧਵਾਰ ਦਾ ਦਿਨ ਮੇਰਾ ਥੋੜਾ ਜਿਹਾ ਜਜ਼ਬਾਤੀ ਹੋ ਜਾਂਦਾ ਹੈ, ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਪੰਜਾਬ ਚ ਹੋ ਆਉਂਦੀ ਹਾਂ। ਸੋ ਪੰਜਾਬ ਤੋਂ ਜਦੋਂ ਵਾਪਸ ਮੁੜੋ ਤਾਂ ਫਿਰ ਅਸੀਂ ਸਾਰੇ ਜਜ਼ਬਾਤੀ ਹੋ ਜਾਂਦੇ ਹਾਂ ਨਾ, ਤੇ ਉਹੀ ਹਾਲ ਮੇਰਾ ਹੁੰਦਾ ਪ੍ਰੋਗਰਾਮ ਕਰਕੇ। ਜਦੋਂ ਮੈਂ ਹਟਦੀ ਹਾਂ ਤੇ ਫਿਰ ਇੱਦਾਂ ਲੱਗਦਾ ਪਏ ਪੰਜਾਬ ਤੋਂ ਵਾਪਸ ਫਿਰ ਪਰਦੇਸ ਚ ਆ ਗਈ, ਤੇ ਥੋੜਾ ਜਿਹਾ ਔਖਾ ਵੀ ਲੱਗਦਾ, ਪਰ ਚਲੋ ਕੋਈ ਗੱਲ ਨੀ ਜੀ, ਇੱਕ ਦਿਨ ਹੋਣਾ ਚਾਹੀਦਾ ਥੋੜੇ ਜਜ਼ਬਾਤੀ ਹੋਣ ਲਈ ਵੀ। ਸੋ ਲੋ ਜੀ, ਅਸ਼ਮਲੀ ਹੁਣ ਵੀ ਆ ਗਏ, ਕਹਿੰਦੇ ਸਤਿ ਸ੍ਰੀ ਅਕਾਲ, ਆਪਾਂ ਵੀ ਹਾਜ਼ਰ ਹਾਂ ਜੀ। ਚਲੋ ਚਲੋ ਆ ਗਏ ਜੀ, ਆ ਗਏ ਸਾਰੇ, ਤੇ ਹੁਣ ਅਸੀਂ ਗੱਲ ਤੋਰਦੇ ਹਾਂ ਅੱਗੇ। ਸਵਾਗਤ ਹੈ ਅਰਸ਼ ਪ੍ਰੋਗਰਾਮ ਦੇ ਵਿੱਚ, ਤੇ ਇੱਕ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਲਾਉਂਦੇ ਹਾਂ ਰੌਣਕਾਂ ਫਿਰ, ਤੇ ਕਰਦੇ ਹਾਂ ਯਾਦ ਆਪਣੇ ਪਿੰਡਾਂ ਨੂੰ।
ਲੁਕ ਬੈਨੇ ਇੱਕ ਗੱਲ ਤੇ ਦੱਸ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ।
ਲੋ ਜੀ ਗੀਤ ਬਾਅਦ ਹਾਜ਼ਰ ਹਾਂ ਮੈਂ ਫੇਰ ਇੱਕ ਵਾਰ ਗੱਲ ਕਰ ਰਹੇ ਹਾਂ ਅੱਜ ਅਸੀਂ ਯਾਦਾਂ ਦੀਆਂ ਬਿਲਕੁਲ ਜੀ ਹਰ ਬੁੱਧਵਾਰ ਦਾ ਪ੍ਰੋਗਰਾਮ ਯਾਦਾਂ ਦਾ ਹੀ ਹੁੰਦਾ ਵੈਸੇ ਤੇ ਪਰ ਅੱਜ ਦੀਆਂ ਯਾਦਾਂ ਕੁਝ ਜ਼ਿਆਦਾ ਰੋਚਕ ਹੋ ਜਾਣੀਆਂ ਕਿਉਂਕਿ ਗੱਲ ਕਰ ਰਹੇ ਹਾਂ ਅਸੀਂ ਆਪਣੇ ਪਿੰਡ ਦੀ ਹੈ ਨਾ ਸੋ ਬਿਲਕੁਲ ਜੀ ਆਪਣਾ ਜਿਹੜਾ ਪਿੰਡ ਤੇ ਆਪਣੀ ਮਾਂ ਕਹਿੰਦੇ ਹੁੰਦੇ ਆ ਨਾ ਕਿ ਹਮੇਸ਼ਾ ਸਭ ਨੂੰ ਸਭ ਤੋਂ ਪਿਆਰੀ ਲੱਗਦੀ ਹੈ ਨਾ ਆਪਣਾ ਪਿੰਡ ਤੇ ਆਪਣੀ ਮਾਂ ਮੁੜ ਮੁੜ ਦਿਲ ਕਰਦਾ ਉਸ ਪਿੰਡ ਦੀਆਂ ਗਲੀਆਂ ਚ ਜਾਣ ਨੂੰ ਤੇ ਆਪਣੀ ਮਾਂ ਦੀ ਗੋਦ ਚ ਜਾਣ ਨੂੰ ਖਾਸ ਕਰਕੇ ਜਦੋਂ ਅਸੀਂ ਆਪਣੇ ਸਾਡੇ ਵਰਗੇ ਜੋ ਆਪਣੇ ਆਪ ਦੂਰ ਆ ਕੇ ਪ੍ਰਦੇਸ਼ ਚ ਵੱਸ ਜਾਂਦੇ ਆ ਤੇ ਉੱਥੇ ਮਾਂ ਦੀ ਗੋਦ ਤੇ ਪਿੰਡ ਦੀ ਫਿਰ ਨੀ ਰਾਬੀ ਹੋ ਜਾਂਦੀ ਹੈ ਉਹ ਪਿੰਡ ਜਿੱਥੇ ਅਸੀਂ ਹੋਸ਼ ਸਾਂਭੀ ਖੇਡਾਂ ਖੇਡੀਆਂ ਜਿਸ ਦੇ ਖੇਤਾਂ ਵਿੱਚ ਆੜਾਂ ਦੇ ਨਾਲ ਨਾਲ ਭੱਜਦੇ ਅਸੀਂ ਵੱਡੇ ਹੋਏ ਉਹ ਪਿੰਡ ਜਿੱਥੋਂ ਸਾਡੀ ਡੋਲੀ ਜਾਂ ਸਾਡੀ ਬਰਾਤ ਨਿਕਲੀ ਉਹ ਪਿੰਡ ਜਾਂ ਸਕੂਲ ਪਿੰਡ ਦਾ ਸਕੂਲ ਜਿੱਥੇ ਹਰ ਸਾਲ ਨਤੀਜੇ ਸੁਣ ਅਗਲੀ ਜਮਾਤ ਵਿੱਚ ਹੋਏ ਪਿੰਡ ਦਾ ਉਹ ਗੁਰੂ ਘਰ ਉਹ ਮੰਦਿਰ ਉਹ ਮੜੀਆਂ ਮਸੀਤਾਂ ਜਿੱਥੇ ਆਪਣੇ ਧਰਮਾਂ ਤੋਂ ਕਿਤੇ ਉੱਪਰ ਉੱਠ ਕੇ ਅਸੀਂ ਮੱਥੇ ਟੇਕਦੇ ਤੇ ਚੰਗੀ ਜ਼ਿੰਦਗੀ ਲਈ ਅਰਦਾਸਾਂ ਕਰਦੇ ਅੱਜ ਉਹ ਅਰਦਾਸਾਂ ਕਬੂਲ ਵੀ ਹੋਈਆਂ ਤੇ ਚੰਗੀ ਜ਼ਿੰਦਗੀ ਵੀ ਜਿਉਂਦੇ ਹਾਂ ਪਰ ਫਿਰ ਕਿਉਂ ਅਜਿਹਾ ਲੱਗਦਾ ਹੈ ਕਿ ਮਾਂ ਦੀ ਗੋਦ ਤੇ ਆਪਣੇ ਪਿੰਡ ਤੋਂ ਵਧੀਆ ਕੋਈ ਥਾਂ ਹੋ ਹੀ ਨਹੀਂ ਸਕਦੀ ਖੈਰ ਉਹ ਪਿੰਡ ਸਾਡੀ ਇਬਾਦਤ ਵਾਂਗ ਸਾਡੀਆਂ ਯਾਦਾਂ ਵਿੱਚ ਤੇ ਸਾਡੇ ਨਾਲ ਹੀ ਰਹਿੰਦਾ ਹੈ ਤੇ ਹਰਮਾ ਰੇਡੀਓ ਤੇ ਅਸੀਂ ਹਰ ਹਫ਼ਤੇ ਬੈਠ ਕੇ ਇਬਾਦਤ ਕਰ ਲਈ ਦੀ ਹੈ ਜਦੋਂ ਅਸੀਂ ਆਪਣੀਆਂ ਯਾਦਾਂ ਦੀ ਬੇੜੀ ਪਾ ਕੇ ਮੁੜ ਪੰਜਾਬ ਜਾਈਦਾ ਤੇ ਫਿਰ ਉਹ ਸਾਰੇ ਚਿਹਰਿਆਂ ਨੂੰ ਉਹਨਾਂ ਗਲੀਆਂ ਮੁਹੱਲਿਆਂ ਨੂੰ ਤੇ ਆਪਣੇ ਪਿੰਡ ਗੇੜੀ ਲਾ ਆਉਂਦੇ ਹਾਂ ਸ਼ਾਇਦ ਪੰਜਾਬ ਉਹ ਜਿਹਾ ਰਿਹਾ ਨਹੀਂ ਕਿਉਂਕਿ ਜੋ ਪੰਜਾਬ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਸੰਭਾਲ ਕੇ ਬੈਠੇ ਹਾਂ ਸ਼ਾਇਦ ਉਹ ਪੰਜਾਬ ਜਾ ਕੇ ਵੀ ਨਹੀਂ ਲੱਭਦਾ ਪਰ ਖੁਸ਼ਕਿਸਮਤ ਸਮਝਦੀ ਹੁੰਦੀ ਹਾਂ ਕਿ ਸ਼ਾਇਦ ਅਸੀਂ ਉਹ ਪੰਜਾਬ ਨੂੰ ਆਪਣੀਆਂ ਜ਼ਿਹਨ ਦੇ ਵਿੱਚ ਆਪਣੀਆਂ ਯਾਦਾਂ ਦੇ ਵਿੱਚ ਵਸਾਉਣਾ ਸੀ ਇਸੇ ਕਰਕੇ ਉਹ ਪੰਜਾਬ ਛੱਡਿਆ ਹੈ ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਮੈਂ ਆਪਣੀ ਗੱਲ ਕਰਾਂ ਤੇ ਹਮੇਸ਼ਾ ਇੱਕ ਚੰਗੇ ਪੰਜਾਬ ਦੀ ਜਿਹੜੀ ਝਲਕ ਹੈ ਉਹ ਹੀ ਦਿਸਦੀ ਹੈ ਇਹੋ ਜਿਹੀ ਗੱਲ ਨਹੀਂ ਜਦੋਂ ਮਾੜਾ ਦੌਰ ਆਇਆ ਪੰਜਾਬ ਦਾ ਉਹ ਵੀ ਬਹੁਤ ਦੇਖਿਆ ਆਪਣੇ ਪਿੰਡ ਦੇ ਉੱਤੇ ਵੀ ਉਸ ਚੀਜ਼ ਦਾ ਇੱਕ ਜਿਹੜਾ ਕਾਲਾ ਪਰਛਾਵਾਂ ਦੇਖਿਆ ਤੇ ਜੇ ਮੈਂ ਪਿੰਡ ਦੀ ਗੱਲ ਕਰਾਂ ਤੇ ਉਹ ਵੀ ਯਾਦ ਹੈ ਜਦੋਂ ਸਾਡਾ ਪਿੰਡ 6 ਵਜੇ ਨਾਲ ਹੀ ਸੁੰਨ ਸਨਾਟਾ ਪੈ ਜਾਂਦਾ ਹੁੰਦਾ ਸੀਗਾ ਤੇ ਸਰ ਆਪਣਾ ਆਪਣੀ ਅੰਦਰ ਹੀ ਜਿੰਦਰੇ ਮਾਰ ਕੇ ਬੈਠ ਜਾਂਦੇ ਹੁੰਦੇ ਸੀਗੇ ਹੈਨਾ ਪਰ ਫਿਰ ਵੀ ਯਾਦਾਂ ਯਾਦਾਂ ਹੀ ਹੁੰਦੀਆਂ ਅੱਜ ਜੇ ਉਹਨਾਂ ਯਾਦਾਂ ਨੂੰ ਯਾਦ ਕਰੋ ਤੇ ਚਲੋ ਇੱਕ ਯਾਦ ਚੰਗੀ ਵੀ ਆਉਂਦੀ ਹੈ ਤੇ ਮਾੜੀ ਵੀ ਆਉਂਦੀ ਹੈ ਸੋ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਜ਼ਿਹਨ ਦੇ ਵਿੱਚ ਉਹ ਅਸੀਂ ਸਾਰੇ ਬੈਠ ਕੇ ਯਾਦ ਕਰ ਲੈਂਦੇ ਹਾਂ ਤੇ ਪਿੰਡ ਦੀ ਗੱਲ ਤੋਰੀ ਸੀ ਪਿਛਲੀ ਵਾਰੀ ਗੱਲ ਕੀਤੀ ਸੀਗੀ ਮੈਂ ਜੀ ਤੁਹਾਨੂੰ ਦੱਸਿਆ ਸੀ ਮੈਂ ਆਪਣੇ ਪਿੰਡ ਬਾਰੇ ਦੱਸਿਆ ਸੀ ਕਿ ਮੇਰਾ ਪਿੰਡ ਜੀ ਖੁੱਡਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਲੰਧਰ ਪਠਾਨਕੋਟ ਰੋਡ ਦੇ ਉੱਤੇ ਦੁਆਬੇ ਤੋਂ ਕਹਿ ਲਓ ਵੀ ਜਿਹੜਾ ਖੇਤਾ ਲੱਗਦਾ ਹੈ ਅੱਛਾ ਪਿੰਡਾਂ ਦੀ ਇੱਕ ਆਮ ਜਿਹੀ ਗੱਲ ਹੁੰਦੀ ਸੀਗੀ ਸਾਰੇ ਪਿੰਡ ਇੱਕੋ ਜਿਹੇ ਹੁੰਦੇ ਸੀਗੇ ਕਈ ਬਹੁਤੇ ਪਿੰਡਾਂ ਦੇ ਮੈਨੂੰ ਯਾਦ ਆ ਵੀ ਸਾਡੇ ਪਿੰਡ ਤਾਂ ਨਹੀਂ ਚਲੋ ਕਿਉਂਕਿ ਜੀਟੀ ਰੋਡ ਤੇ ਸੀਗਾ ਪਰ ਕਈ ਪਿੰਡ ਹੁੰਦੇ ਸੀਗੇ ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਗੇਟ ਬਣੇ ਹੁੰਦੇ ਸੀ ਉਹ ਪਿੰਡ ਮੈਨੂੰ ਬੜੇ ਵਧੀਆ ਲੱਗਦੇ ਹੁੰਦੇ ਸੀਗੇ ਹਨਾ ਉਹ ਇੱਕ ਮੇਨ ਰੋਡ ਤੋਂ ਅੰਦਰ ਨੂੰ ਜਾ ਕੇ ਜਿਹੜੇ ਪਿੰਡ ਹੁੰਦੇ ਸੀ ਉਹਨਾਂ ਦੇ ਬਾਹਰ ਵੱਡੇ ਸਾਰੇ ਗੇਟ ਬਣੇ ਹੁੰਦੇ ਸੀਗੇ ਉਹਦੇ ਉੱਤੇ ਕੁਛ ਲਿਖਿਆ ਹੁੰਦਾ ਸੀ ਕੋਈ ਗੁਰਬਾਣੀ ਦੀ ਤੁਕ ਲਿਖੀ ਹੁੰਦੀ ਸੀ ਜਾਂ ਜਿਹਨੇ ਉਹ ਬਣਵਾਇਆ ਹੁੰਦਾ ਸੀ ਉਹਦਾ ਨਾਮ ਵਗੈਰਾ ਲਿਖਿਆ ਹੁੰਦਾ ਸੀ ਅੱਛਾ ਉਸ ਗੇਟ ਤੋਂ ਅੱਗੇ ਫਿਰ ਇੱਕ ਹੋਰ ਸੜਕ ਸ਼ੁਰੂ ਹੁੰਦੀ ਹੁੰਦੀ ਸੀ ਜਿਹੜੀ ਅੰਦਰ ਨੂੰ ਪਿੰਡ ਵੱਲ ਜਾਂਦੀ ਹੁੰਦੀ ਸੀਗੀ ਤੇ ਉਸ ਸੜਕ ਦੇ ਆਲੇ ਦੁਆਲੇ ਜ਼ਿਆਦਾਤਰ ਖੇਤ ਹੀ ਹੁੰਦੇ ਸੀਗੇ ਹੈਨਾ ਤੇ ਫਿਰ ਉੱਥੋਂ ਮੈਨੂੰ ਯਾਦ ਆ ਵੀ ਮੇਰੇ ਭੂਆ ਦੇ ਪਿੰਡ ਏਦਾਂ ਹੁੰਦਾ ਸੀਗਾ ਤੇ ਉਹ ਵੱਡਾ ਸਾਰਾ ਗੇਟ ਹੁੰਦਾ ਸੀਗਾ ਤੇ ਉੱਥੇ ਅਸੀਂ ਉੱਤਰ ਜਾਣਾ ਤੇ ਉੱਥੋਂ ਉੱਤਰ ਕੇ ਫਿਰ ਪੈਦਲ ਜਾਣਾ ਅੱਗੇ ਉਹਨਾਂ ਦੇ ਪਿੰਡ ਤੇ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਇੱਕ ਤਾਂ ਉਹ ਜਿਹੜਾ ਪੈਂਡਾ ਹੁੰਦਾ ਸੀ ਉਹ ਚਾਹ ਚਾਹ ਚ ਹੀ ਮੁੱਕਦਾ ਹੁੰਦਾ ਸੀਗਾ ਵੀ ਹੈਨਾ ਅਸੀਂ ਆ ਗਏ ਭੂਆ ਦੇ ਪਿੰਡ ਹੁਣ ਅਸੀਂ ਪਹੁੰਚਾਂਗੇ ਕੀ ਕਰਦੀ ਹੋਊਗੀ ਭੂਆ ਸੋ ਇਹੋ ਜਿਹੀਆਂ ਚੀਜ਼ਾਂ ਦੀ ਕਿਉਰਿਓਸਿਟੀ ਤੇ ਬਾਕੀ ਆਲੇ ਦੁਆਲੇ ਜਿਹੜੀ ਖੇਤ ਲੱਗੇ ਹੁੰਦੇ ਸੀ ਖੇਤਾਂ ਦੇ ਵਿੱਚ ਕਦੀ ਕਣਕ ਲੱਗੀ ਹੋਣੀ ਕਦੀ ਝੋਨਾ ਹੋਣਾ ਕਦੀ ਸੂਰਜਮੁਖੀ ਹੋਣਾ ਕਦੀ ਉੱਥੇ ਸਰੋਂ ਲੱਗੀ ਹੋਣੀ ਸੋ ਉਹ ਆਲਾ ਦੁਆਲਾ ਦੇਖਦੇ ਕਿਤੇ ਮੋਟਰ ਤੇ ਮੋਟਰ ਚੱਲਦੀ ਹੋਣੀ ਤੇ ਉੱਥੇ ਰੁਕ ਕੇ ਪਾਣੀ ਪੀ ਲੈਣਾ ਸੋ ਉਹ ਜਿਹੜੀ ਇੱਕ ਜਰਨੀ ਹੁੰਦੀ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਰੋਚਕ ਹੁੰਦੀ ਸੀ ਉਹ ਜਿਹੜਾ ਗੇਟ ਹੁੰਦਾ ਸੀ ਉੱਥੋਂ ਲੈ ਕੇ ਜਿਹੜੀ ਪਿੰਡ ਤੱਕ ਜਾਣਾ ਉਹ ਪਿੰਡ ਦੀ ਫਿਰਨੀ ਤੱਕ ਜਾਣਾ ਤੇ ਉੱਥੇ ਫਿਰ ਕੋਈ ਨਾ ਕੋਈ ਮਿਲ ਜਾਣਾ ਲੋਕ ਹਨਾ ਉੱਥੇ ਉਹਨਾਂ ਨੂੰ ਖੜੇ ਹੋ ਕੇ ਬੁਲਾਉਂਦੇ ਕਰਦੇ ਜਾਂਦਿਆਂ ਨੂੰ ਫੇਰ ਘਰ ਪਹੁੰਚਣਾ ਕਿੰਨਾ ਵਧੀਆ ਹੁੰਦਾ ਸੀਗਾ ਉਹ ਪਿੰਡਾ ਤੇ ਉਹ ਚੀਜ਼ਾਂ ਹੁਣ ਕਿਤੇ ਸਾਡੇ ਤੋਂ ਜਿੱਦਾਂ ਖੁਸ ਜਿਹੀਆਂ ਗਈਆਂ ਇੱਕ ਤਾਂ ਹੁਣ ਗੱਲ ਇਹ ਹੋ ਗਈ ਵੀ ਕਿਤੇ ਜਾਣਾ ਵੀ ਹੋਵੇ ਤਾਂ ਫੋਨ ਕਰਕੇ ਬੜੀਦਾ ਹੈ ਹਨਾ ਵੀ ਹਾਂਜੀ ਪਹਿਲਾਂ ਤੇ ਘਰ ਆ ਜਾਂ ਨਹੀਂ ਆ ਕਿੱਦਾਂ ਆ ਸੋ ਅਗਲੇ ਬੰਦੇ ਨੂੰ ਵੀ ਪਤਾ ਹੁੰਦਾ ਤੁਸੀਂ ਆ ਰਹੇ ਆ ਤੇ ਤੁਹਾਨੂੰ ਵੀ ਪਤਾ ਹੁੰਦਾ ਵੀ ਹਾਂਜੀ ਜੀ ਉਹ ਘਰ ਹੀ ਹੋਣੇ ਇਸ ਵੇਲੇ ਆਹ ਹੀ ਕਰਦੇ ਹੋਣੇ। ਇੱਕ ਉਹ ਕਰਿਓਸਟੀ ਜਦੋਂ ਤੁਸੀਂ ਦਰਵਾਜ਼ੇ ਦੇ ਅੱਗੇ ਜਾ ਕੇ ਦਰਵਾਜ਼ਾ ਖੜਕਾਉਂਦੇ ਹੁੰਦੇ ਸੀ ਤੇ ਤੁਹਾਨੂੰ ਪਤਾ ਨੀ ਹੁੰਦਾ ਸੀ ਦਰਵਾਜ਼ਾ ਕਿੰਨੇ ਖੋਲਣਾ। ਅੱਛਾ ਕਈ ਵਾਰੀ ਇਹ ਹੁੰਦਾ ਸੀ ਕਿ ਅਗਲਾ ਬੰਦਾ ਖੋਲਦਾ ਵੀ ਨੀ ਹੁੰਦਾ ਸੀ ਤੇ ਜਿਹੜੇ ਆਂਢੀ ਗੁਆਂਢੀ ਹੁੰਦੇ ਸੀ ਉਹਨਾਂ ਦਾ ਸ਼ਰੀਕਾ ਭਾਈਚਾਰਾ ਹੁੰਦਾ ਸੀ, ਕਈ ਵਾਰੀ ਉੱਥੇ ਬੈਠਣਾ ਪੈਂਦਾ ਹੁੰਦਾ ਸੀਗਾ। ਪਰ ਸਭ ਆਪਣੇ ਆਪਣੇ ਲੱਗਦੇ ਹੁੰਦੇ ਸੀ, ਬੇਸ਼ੱਕ ਉਹ ਆਪਣੇ ਨਹੀਂ ਹੁੰਦੇ ਸੀ ਪਰ ਫੇਰ ਵੀ ਉਹ ਬੇਗਾਨੇ ਨੀ ਲੱਗਦੇ ਹੁੰਦੇ ਸੀਗੇ। ਹਰ ਕੋਈ ਜਾਣਦਾ ਸੀ ਇੱਕ ਦੂਜੇ ਨੂੰ, ਕਿਉਂਕਿ ਪਿੰਡਾਂ ਦੇ ਵਿੱਚ ਉਹ ਹੀ ਪੀੜੀ ਦਰ ਪੀੜੀ ਜਿਹੜੀਆਂ ਜਿਹੜੇ ਪਰਿਵਾਰ ਆ ਉਹੀ ਚੱਲਦੇ ਰਹਿੰਦੇ ਸੀ। ਸੋ ਇਹ ਗੱਲ ਹੁੰਦੀ ਸੀਗੀ। ਮੈਨੂੰ ਯਾਦ ਆ ਵੀ ਮੇਰੇ ਦਾਦੀ ਵੀ ਕਹਿੰਦੇ ਹੁੰਦੇ ਸੀ ਵੀ ਪਿੰਡਾਂ ਦਾ ਰਹਿਣਾ ਰਹਿਣ ਹੁੰਦਾ ਆ। ਚਲੋ ਮੈਂ ਸ਼ਹਿਰ ਨੂੰ ਮਾੜਾ ਨੀ ਕਹਿੰਦੀ, ਪਰ ਉਹ ਕਹਿੰਦੇ ਹੁੰਦੇ ਸੀਗੇ ਕਿ ਪਿੰਡਾਂ ਦੇ ਵਿੱਚ ਤੁਹਾਨੂੰ ਸਾਰੇ ਜਾਣਦੇ ਆ, ਪੁਸ਼ਤਾਂ ਤੋਂ ਜਾਣਦੇ ਆ ਇੱਕ ਦੂਜੇ ਨੂੰ, ਕਿਉਂਕਿ ਉਹ ਹੀ ਰਹਿੰਦੇ ਹੁੰਦੇ ਸੀਗੇ। ਉਹ ਹੀ ਦਾਦੇ ਪੜਦਾਦੇ ਅੱਗੇ ਉਹਨਾਂ ਦੇ ਕਿੰਨੀਆਂ ਜਨਰੇਸ਼ਨ ਉਸੇ ਪਿੰਡ ਵਿੱਚ ਹੁੰਦੀਆਂ ਸੀ ਤੇ ਉਹਨਾਂ ਨੇ ਕਹਿਣਾ ਵੀ ਸ਼ਹਿਰਾਂ ਵਿੱਚ ਤੇ ਵਣ ਵਣ ਦੀ ਲੱਕੜੀ ਇਕੱਠੀ ਹੋਈ ਹੁੰਦੀ ਆ, ਹਨਾ, ਕਿ ਕਿਉਂਕਿ ਕੋਈ ਕਿਤਿਓਂ ਆ ਕੇ ਵਸਿਆ ਹੁੰਦਾ, ਕੋਈ ਕਿਤਿਓਂ ਆ ਕੇ ਵਸਿਆ ਹੁੰਦਾ। ਸੋ ਉਹੋ ਜਿਹੇ ਕਲਚਰ ਤੋਂ, ਉਹੋ ਜਿਹੀਆਂ ਗੱਲਾਂ ਤੋਂ ਵੀ ਜਿੱਥੇ ਇੱਕ ਪਿੰਡ ਦੇ ਵਿੱਚ ਪੁਸ਼ਤਾਂ ਦਰ ਪੁਸ਼ਤਾਂ ਚੱਲੀ ਆਉਂਦੀਆਂ ਉੱਥੇ ਰਹਿੰਦੇ ਸੀ ਤੇ ਉੱਥੋਂ ਇੱਕ ਇੱਥੇ ਬਾਹਰਲੇ ਇੱਕ ਸ਼ਹਿਰ ਵੀ ਨਹੀਂ ਇੱਕ ਬਾਹਰਲੇ ਮੁਲਕ ਆ ਕੇ ਵਸਣਾ, ਹਨਾ, ਔਰ ਕਾਫੀ ਕੁਝ ਵੱਖਰਾ ਲੱਗਦਾ ਹੁੰਦਾ ਹੈ, ਬਹੁਤ ਕੁਝ ਵੱਖਰਾ ਲੱਗਦਾ ਹੁੰਦਾ ਹੈ। ਪਰ ਚਲੋ ਜੀ, ਇਹ ਹੀ ਜ਼ਿੰਦਗੀ ਹੈ। ਜ਼ਿੰਦਗੀ ਨੂੰ ਹਰ ਹਾਲ ਮਾਣਦੇ ਰਹੋ ਔਰ ਆਪਣਾ ਪਿੱਛਾ ਨਾ ਭੁੱਲੋ, ਅੱਜ ਨੂੰ ਮਾਣੋ ਤੇ ਅੱਗੇ ਤੁਰਦੇ ਰਹੋ, ਇਹ ਜ਼ਿੰਦਗੀ ਹੈ। ਸੋ ਚਲੋ ਜੀ, ਤੁਰਦੇ ਤੁਰਦੇ ਨਾਲ ਨਾਲ ਅਸੀਂ ਗਾਣੇ ਵੀ ਸੁਣਨੇ ਆ। ਸੋ ਇੱਕ ਗਾਣਾ ਸੁਣਦੇ ਆ ਔਰ ਉਸ ਤੋਂ ਬਾਅਦ ਤੁਰਦੇ ਆ ਆਪਣੇ ਪਿੰਡ ਦੀਆਂ ਰਾਹਾਂ ਤੇ ਅੱਗੇ ਜੀ।
ਅੱਜ ਦੇ ਜ਼ਮਾਨੇ ਦੀ ਗੱਲ ਕਰਨ ਲੱਗਾ, ਦੁਨੀਆਂ ਤੇ ਕੀ ਹੋ ਰਿਹਾ। ਪੜ੍ਹ ਲਿਖ ਕੇ ਵੀ ਦੁਨੀਆਂ
ਹੱਸਦਿਆਂ ਬੇਘਰ ਵਸਦੇ ਸੱਜਣ ਜੀ ਹੱਸਿਆ ਦੇਸੋ ਜੀ ਹੱਸਦੇ ਵਸਦੇ ਰਹੋ ਤੁਸੀਂ ਸਾਰੇ ਔਰ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਅਸੀਂ ਹੱਸਦਿਆਂ ਦੇ ਘਰ ਵਸਦੇ ਵਸਦੇ ਰਹਿਣ ਦੀ ਸਾਰਿਆਂ ਦੇ ਘਰ ਤੇ ਹੱਸਦੇ ਰਹਿਣ ਸਾਰਿਆਂ ਦੇ ਚਿਹਰੇ ਸੋ ਗੱਲ ਕਰ ਰਹੇ ਹਾਂ ਜੀ ਆਪਣੇ ਪਿੰਡਾਂ ਦੀ ਹੈ ਨਾ ਸੋ ਪਿੰਡਾਂ ਦੀ ਗੱਲ ਕੀਤੀ ਤੇ ਮੈਂ ਗੇਟ ਦੀ ਗੱਲ ਕੀਤੀ ਸੀ ਤੇ ਬਹੁਤ ਸਾਰੇ ਪਿੰਡ ਜਿਹੜੇ ਹੁੰਦੇ ਸੀ ਉਹਨਾਂ ਦੇ ਵਿੱਚ ਬਾਹਰ ਇੱਕ ਵੱਡਾ ਸਾਰਾ ਗੇਟ ਬਣਿਆ ਹੁੰਦਾ ਸੀ ਹੈ ਨਾ ਸੋ ਥੈਂਕ ਯੂ ਅਰਸ਼ ਅਰਸ਼ ਮੱਲੀ ਨੇ ਮੈਨੂੰ ਬਹੁਤ ਸੋਹਣੀਆਂ ਫੋਟੋਆਂ ਭੇਜੀਆਂ ਇੱਕ ਤੇ ਉਹਨਾਂ ਨੇ ਆਪਣੇ ਪਿੰਡ ਮੇਰੇ ਖਿਆਲ ਚ ਰਾਮਗੜ੍ਹ ਭੁੱਲਰ ਦੀ ਉਹਨਾਂ ਨੇ ਜਿਹੜਾ ਇੱਕ ਮਾਈਲ ਸਟੋਨ ਹੁੰਦਾ ਉਹਦੀ ਮੈਨੂੰ ਫੋਟੋ ਭੇਜੀ ਆ ਤੇ ਨਾਲ ਹੀ ਉਹ ਗੇਟ ਦੀ ਫੋਟੋ ਭੇਜੀ ਆ ਮੈਨੂੰ ਲੱਗਦਾ ਇਹ ਗੇਟ ਜਿਹੜਾ ਇਹ ਰਸਤਾ ਇਹਨਾਂ ਦੇ ਪਿੰਡ ਨੂੰ ਜਾਂਦਾ ਹੋਣਾ ਬਹੁਤ ਸੋਹਣਾ ਜਿਹਾ ਰਾਹ ਔਰ ਸੱਚੀ ਗੱਲ ਫੋਟੋ ਦੇਖ ਕੇ ਯਾਦਾਂ ਤਾਜ਼ਾ ਹੋ ਗਈਆਂ ਅਰਸ਼ ਮੱਲੀ ਬਿਲਕੁਲ ਇਹੋ ਜਿਹਾ ਹੀ ਗੇਟ ਮੇਰੀਆਂ ਯਾਦਾਂ ਦੇ ਵਿੱਚ ਸੀ ਸੋ ਵੱਡਾ ਸਾਰਾ ਗੇਟ ਆ ਉਹਦੇ ਉੱਤੇ ਦੋ ਸ਼ੇਰ ਬੈਠੇ ਹੋਏ ਆ ਤੇ ਦੋ ਬਾਜ਼ ਵੱਡੇ ਵੱਡੇ ਬੈਠੇ ਹੋਏ ਆ ਤੇ ਲਿਖਿਆ ਹੋਇਆ ਸੰਤ ਬਾਬਾ ਮੱਘਰ ਸਿੰਘ ਜੀ ਔਰ ਉਸ ਤੋਂ ਬਾਅਦ ਇੱਕ ਸੜਕ ਜਿਹੜੀ ਆ ਉਹ ਪਿੱਛੇ ਪਿੰਡ ਵੱਲੋਂ ਜਾ ਰਹੀ ਹੈ ਜਿਹਦੇ ਆਲੇ ਦੁਆਲੇ ਬਿਲਕੁਲ ਖੇਤ ਆ ਜੀ ਤੇ ਖੇਤਾਂ ਦੇ ਵਿੱਚ ਮੈਨੂੰ ਲੱਗਦਾ ਵੀ ਕਣਕ ਲੱਗੀ ਹੋਈ ਆ ਸੋ ਪਿੰਡਾਂ ਦਾ ਜਿਹੜੇ ਐਂਟਰੈਂਸ ਕਹਿ ਲਓ ਉਹ ਵੱਖੋ ਵੱਖਰੀ ਸੀ ਜਿੱਦਾਂ ਮੈਂ ਦੱਸਿਆ ਵੀ ਸਾਡੇ ਪਿੰਡ ਤਾਂ ਮੇਰਾ ਸਾਡਾ ਜਿਹੜਾ ਪਿੰਡ ਸੀ ਬਿਲਕੁਲ ਜੀਟੀ ਰੋਡ ਤੇ ਸੀ ਇਸ ਕਰਕੇ ਜਦੋਂ ਪਿੰਡ ਵੜਦੇ ਸੀ ਤੇ ਵੱਡਾ ਸਾਰਾ ਇੱਕ ਰੇਲਵੇ ਸਟੇਸ਼ਨ ਸੀ ਕਿਉਂਕਿ ਰੇਲਵੇ ਲਾਈਨ ਤੇ ਜੀਟੀ ਰੋਡ ਇਕੱਠੇ ਲੰਘਦੇ ਹੁੰਦੇ ਸੀ ਸੋ ਕਈ ਪਿੰਡਾਂ ਦੇ ਅੱਗੇ ਗੇਟ ਬਣੇ ਹੁੰਦੇ ਸੀ ਵੱਡੇ ਵੱਡੇ ਪਰ ਇਸ ਤੋਂ ਇਲਾਵਾ ਕਈ ਛੋਟੇ ਛੋਟੇ ਪਿੰਡ ਵੀ ਹੁੰਦੇ ਸੀਗੇ ਹਨਾ ਬਹੁਤ ਜ਼ਿਆਦਾ ਘਰ ਨਹੀਂ ਹੁੰਦੇ ਸੀਗੇ ਕਈ ਤਾਂ ਮੈਨੂੰ ਲੱਗਦਾ ਵੀ 25-30 ਘਰਾਂ ਵਾਲੇ ਵੀ ਪਿੰਡ ਹੁੰਦੇ ਸੀਗੇ ਛੋਟੇ ਛੋਟੇ ਪਿੰਡ ਜਿਹੜੇ ਹੁੰਦੇ ਸੀ ਪਰ ਕੁਝ ਕੁ ਖਾਸ ਗੱਲਾਂ ਹੁੰਦੀਆਂ ਸੀਗੀਆਂ ਮੇਨਲੀ ਜਿਹੜੇ ਹਰ ਪਿੰਡ ਦੇ ਵਿੱਚ ਹੁੰਦੀਆਂ ਸੀਗੀਆਂ ਇੱਕ ਡਾਕਖਾਨਾ ਹੁੰਦਾ ਸੀ ਬਹੁਤ ਛੋਟੇ ਪਿੰਡਾਂ ਜਿਹੜੇ ਪਿੰਡ ਹੁੰਦੇ ਸੀ ਉਹਨਾਂ ਦੇ ਵਿੱਚ ਤਾਂ ਨਹੀਂ ਹੁੰਦਾ ਸੀ ਪਰ ਆਮ ਹੀ ਹਰ ਪਿੰਡ ਦੇ ਵਿੱਚ ਡਾਕਖਾਨਾ ਹੁੰਦਾ ਸੀ ਪ੍ਰਾਇਮਰੀ ਸਕੂਲ ਹੁੰਦਾ ਸੀ ਇਹੋ ਜਿਹੀਆਂ ਚੀਜ਼ਾਂ ਔਰ ਗੁਰਦੁਆਰਾ ਸਾਹਿਬ ਜ਼ਰੂਰ ਹੁੰਦੇ ਸੀਗੇ ਭਾਵੇਂ ਛੋਟਾ ਹੋਵੇ ਪਿੰਡ ਜਾਂ ਵੱਡਾ ਹੋਵੇ ਇੱਕ ਗੁਰਦੁਆਰਾ ਸਾਹਿਬ ਉਸ ਪਿੰਡ ਦੇ ਵਿੱਚ ਜ਼ਰੂਰ ਹੁੰਦੇ ਸੀ ਔਰ ਸਵੇਰ ਉਸ ਪਿੰਡ ਦੀ ਸ਼ੁਰੂ ਹੁੰਦੀ ਸੀ ਗੁਰਬਾਣੀ ਦੇ ਨਾਲ ਜਦੋਂ ਸਪੀਕਰ ਤੇ ਬਾਬਾ ਜੀ ਨੇ ਸਵੇਰੇ ਸਵੇਰੇ ਬੋਲਣਾ ਤੇ ਮੂੰਹ ਹਨੇਰੇ ਤੇ ਪਤਾ ਲੱਗ ਜਾਂਦਾ ਸੀ ਕਿ ਹੋ ਗਈ ਸਵੇਰ ਹਨਾ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਪਿੰਡ ਦੇ ਵਿੱਚ ਚਹਿਲ ਪਹਿਲ ਹੋਣੀ ਸ਼ੁਰੂ ਹੋ ਜਾਂਦੀ ਸੀ ਘਰਾਂ ਦੇ ਵਿੱਚ ਆਪਾਂ ਆਪਣੇ ਰੂਟੀਨ ਦੇ ਮੁਤਾਬਿਕ ਮਧਾਣੀਆਂ ਪਾ ਦੇਣੀਆਂ ਸਵਾਣੀਆਂ ਨੇ ਉਸ ਤੋਂ ਇਲਾਵਾ ਸਵੇਰ ਨੂੰ ਜਿਹਨਾਂ ਨੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ ਸੀ ਉਹਨਾਂ ਦੀ ਕਾਹਲ ਹੋ ਜਾਂਦੀ ਸੀ ਮੈਨੂੰ ਯਾਦ ਆ ਕਿ ਸਾਡੇ ਸਵੇਰੇ ਸਵੇਰੇ ਲੋਹ ਬਲ ਪੈ ਨਹੀਂ ਹੁੰਦੀ ਸੀ ਰੋਟੀਆਂ ਲਾਉਣ ਦੇ ਲਈ ਸੁਖਨਾ ਟੱਬਰ ਵੱਡਾ ਹੁੰਦਾ ਸੀਗਾ ਤੇ ਸਵੇਰੇ ਸਵੇਰੇ ਛਾਬਾ ਭਰ ਕੇ ਰੋਟੀਆਂ ਦਾ ਲੱਥਣਾ ਸੁੱਖ ਨਾਲ ਔਰ ਦੂਸਰੀ ਗੱਲ ਇਹ ਹੁੰਦੀ ਸੀ ਤੇ ਇਹ ਜ਼ਰੂਰ ਵਿਚਾਰ ਹੁੰਦਾ ਸੀਗਾ ਘਰਾਂ ਦੇ ਵਿੱਚ ਕਿ ਜ਼ਰੂਰਤ ਤੋਂ ਜ਼ਿਆਦਾ ਰੋਟੀਆਂ ਯਾਨੀ ਜਿੰਨੀਆਂ ਖਾਣ ਵਾਲੀਆਂ ਪਤਾ ਵੀ ਟੱਬਰ ਨੇ ਖਾਣੀਆਂ ਉਸ ਤੋਂ 5-10 ਰੋਟੀਆਂ ਵੱਧ ਹੀ ਪਕਾ ਕੇ ਛਾਬੇ 'ਚ ਰੱਖਣੀਆਂ ਹੁੰਦੀਆਂ ਸੀ ਤਾਂ ਕਿ ਕੋਈ ਆਇਆ ਗਿਆ ਹੋ ਜਾਂਦਾ ਕੋਈ ਮੰਗਤਾ ਆ ਜਾਂਦਾ ਜਾਂ ਕੋਈ ਹੋਰ ਖਾ ਜਾਂਦਾ ਦਰਵਾਜ਼ੇ ਅੱਗੇ ਤੇ ਖਾਲੀ ਨਾ ਮੁੜੇ ਸੋ ਇਹ ਜਿਹੜੀਆਂ ਵੈਲਿਊਜ਼ ਆ ਇਹ ਕਦਰਾਂ ਕੀਮਤਾਂ ਮੈਨੂੰ ਲੱਗਦਾ ਵੀ ਸਾਡੇ ਹਰ ਪੰਜਾਬੀ ਘਰਾਂ ਦੇ ਵਿੱਚ ਹੁੰਦੀਆਂ ਸੀਗੀਆਂ ਹੈ ਨਾ ਚਲੋ ਇਹਨਾਂ ਕਦਰਾਂ ਕੀਮਤਾਂ ਬਾਰੇ ਫਿਰ ਗੱਲ ਕਰਾਂਗੇ ਅੱਜ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰ ਰਹੀ ਹਾਂ ਤੇ ਪਿੰਡ ਤੇ ਗੱਲ ਦੱਸਾਂ ਤੇ ਸਾਡੇ ਪਿੰਡ ਦੀ ਇੱਕ ਜਿਹੜੀ ਹੋਰ ਗੱਲ ਮੈਨੂੰ ਮਸ਼ਹੂਰ ਹੁੰਦੀ ਸੀ ਸਾਡੇ ਪਿੰਡ ਵਿੱਚ ਇੱਕ ਡੇਰਾ ਹੁੰਦਾ ਸੀ ਔਰ ਕਾਫੀ ਮਾਨਤਾ ਸੀ ਉਹਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਕਾਫੀ ਮਾਨਤਾ ਸੀ ਔਰ ਕਾਫੀ ਵੱਡਾ ਡੇਰਾ ਹੁੰਦਾ ਸੀਗਾ ਔਰ ਉਸ ਡੇਰੇ ਦੇ ਵਿੱਚ ਸਾਲ ਆਏ ਸਾਲ ਮੇਲਾ ਵੀ ਲੱਗਦਾ ਹੁੰਦਾ ਸੀ ਮੈਨੂੰ ਯਾਦ ਆ ਤੇ ਉਸ ਡੇਰੇ ਤੋਂ ਵੀ ਸਵੇਰ ਨੂੰ ਜਿੱਦਾਂ ਪ੍ਰਸ਼ਾਦੇ ਲੈਣ ਜਾਂ ਸਬਜ਼ੀ ਲੈਣ ਇੱਕ ਦਿਨਾਂ ਜ਼ਰੂਰ ਫੇਰੀ ਤੇ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਆ ਕੇ ਜਦੋਂ ਵਾਹਿਗੁਰੂ ਜੀ ਕਹਿਣਾ ਤੇ ਫੇਰ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਦੇਣਾ ਸਿਰ ਢੱਕ ਕੇ ਤੇ ਸਬਜ਼ੀ ਪਾਉਣੀ ਉਹਨਾਂ ਦੇ ਡੋਲੂ ਦੇ ਵਿੱਚ ਉਹ ਚੀਜ਼ ਬੜੀ ਵਧੀਆ ਲੱਗਦੀ ਹੁੰਦੀ ਸੀ ਮੈਨੂੰ ਔਰ ਉਸ ਡੇਰੇ ਦੇ ਵਿੱਚ ਅਸੀਂ ਜਾਈਦਾ ਹੁੰਦਾ ਸੀਗਾ ਉਹ ਕਈ ਦੇਸੀ ਦਵਾਈਆਂ ਵੀ ਦਿੰਦੇ ਹੁੰਦੇ ਸੀ ਜਿੱਦਾਂ ਕਿਸੇ ਨੂੰ ਸੁੱਕੀ ਖੰਘ ਜਿਹੜੀ ਆ ਉਹ ਨਹੀਂ ਹਟਦੀ ਸੀ ਇਹੋ ਜਿਹੀਆਂ ਦੇਸੀ ਜਿਹੜੇ ਇਲਾਜ ਆ ਉਹ ਵੀ ਉੱਥੇ ਜਿਹੜੇ ਕੀਤੇ ਜਾਂਦੇ ਹੁੰਦੇ ਸੀਗੇ ਅੱਛਾ ਗੁਰਦੁਆਰਿਆਂ ਦੀ ਗੱਲ ਹੋ ਗਈ ਇਸ ਤੋਂ ਇਲਾਵਾ ਸਕੂਲ ਜਿਹੜੇ ਹੁੰਦੇ ਸੀ ਸਕੂਲਾਂ ਦੇ ਵਿੱਚ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਸਕੂਲ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਵੱਡਾ ਦਰਖਤ ਜ਼ਰੂਰ ਹੁੰਦਾ ਸੀਗਾ ਮੇਰੇ ਪਿੰਡ ਚ ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਸੀ ਉਹਦੇ ਵਿੱਚ ਇੱਕ ਬੋਹੜ ਦਾ ਦਰਖਤ ਸੀ ਤੇ ਇੱਕ ਪਿੱਪਲ ਦਾ ਦਰਖਤ ਸੀ ਦੋ ਬਹੁਤ ਵੱਡੇ ਦਰਖਤ ਸੀ ਮੈਨੂੰ ਯਾਦ ਆ ਉਹਦੇ ਵਿੱਚ ਔਰ ਨਾਲ ਹੀ ਮੈਂ ਹਮੇਸ਼ਾ ਜ਼ਿਕਰ ਕਰਦੀ ਹੁੰਦੀ ਉੱਥੇ ਇੱਕ ਪੰਜਾਂ ਪੀਰਾਂ ਦੀ ਮੱਟੀ ਜਿਹੀ ਬਣੀ ਹੁੰਦੀ ਸੀਗੀ ਉਹ ਛੋਟੀਆਂ ਜਿਹੀਆਂ ਮੱਟੀਆਂ ਹੁੰਦੀਆਂ ਸੀ ਤੇ ਹੁਣ ਜਾਓ ਤੇ ਉੱਥੇ ਕਿੱਡੀ ਵੱਡੀ ਬਿਲਡਿੰਗ ਬਣ ਗਈ ਹੈ ਤੇ ਪਰ ਫਿਰ ਵੀ ਉਹ ਜੋ ਭਾਵੇਂ ਉਹ ਇੰਨੀ ਡਿਵੈਲਪ ਚੀਜ਼ ਨਹੀਂ ਹੁੰਦੀ ਜੋ ਅਸੀਂ ਆਪਣੇ ਬਚਪਨ ਚ ਦੇਖੀ ਹੁੰਦੀ ਹੈ ਪਰ ਸਾਨੂੰ ਫਿਰ ਵੀ ਉਹੀ ਚੰਗੀ ਲੱਗਦੀ ਹੈ ਨਾ ਇਸ ਤੋਂ ਇਲਾਵਾ ਪਿੰਡ ਦੇ ਖੂਹ ਜਿਨ੍ਹਾਂ ਦਾ ਜ਼ਿਕਰ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਕੀਤਾ ਸੀ ਦੋ ਖੂਹ ਸੀ ਪਿੰਡ ਦੇ ਵਿੱਚ ਜੋ ਮੈਂ ਦੇਖੇ ਹੋਏ ਆ ਉਹ ਚੱਲਦੇ ਨਹੀਂ ਹੁੰਦੇ ਸੀ ਬੰਦ ਸੀਗੇ ਪਰ ਫਿਰ ਵੀ ਯਾਨੀ ਸਾਨੂੰ ਘਰਦਿਆਂ ਨੇ ਬਥੇਰਾ ਕਹਿਣਾ ਵੀ ਉਹ ਸਕੂਲ ਨੂੰ ਜਾਂਦੇ ਆ ਨਾ ਰਸਤੇ ਦੇ ਵਿੱਚ ਹੀ ਹੁੰਦੇ ਸੀਗੇ ਤੇ ਘਰਦਿਆਂ ਨੇ ਕਹਿਣਾ ਵੀ ਤੁਸੀਂ ਉੱਥੋਂ ਲੰਘਣਾ ਤੇ ਖੂਹ ਦੇ ਵਿੱਚ ਨੀ ਝਾਤੀ ਮਾਰਨੀ ਇਹ ਕਿੱਦਾਂ ਹੋ ਸਕਦਾ ਵੀ ਪੂਜ ਝਾਤੀ ਨਾ ਮਾਰੀਏ, ਡਰਦੇ ਡਰਦੇ ਹਰੇ ਨਾ ਨਾਲੇ ਝਾਤੀ ਮਾਰ ਲੈਣੀ, ਨਾਲੇ ਇੱਕ ਦੂਜੇ ਨੂੰ ਕਹਿਣਾ ਵੀ ਦੱਸੀ ਨਾ, ਮੈਂ ਦੇਖਿਆ ਸੀਗਾ ਖੁਦ ਦੇ ਵਿੱਚ। ਸੋ ਕੁਝ ਕ ਜਿਹੜੀ ਸੜਕ ਹੁੰਦੀ ਸੀ ਉਹ ਤੇ ਕਾਫੀ ਦੁਕਾਨਾਂ ਹੁੰਦੀਆਂ ਸੀਗੀਆਂ, ਕਹਿ ਲਓ ਟੀਵੀ ਤੋਂ ਲੈ ਕੇ ਸੂਈ ਤੱਕ ਸਾਰਾ ਕੁਛ ਸਾਡੇ ਪਿੰਡ ਮਿਲ ਜਾਂਦਾ ਹੁੰਦਾ ਸੀ। ਸੋ ਆਲੇ ਦੁਆਲੇ ਦੇ ਜਿਹੜੇ ਛੋਟੇ ਪਿੰਡ ਹੁੰਦੇ ਸੀ ਉਹਨਾਂ ਦੇ ਲਈ ਤਾਂ ਸਾਡਾ ਪਿੰਡ ਇੱਕ ਸ਼ਹਿਰ ਦੀ ਤਰ੍ਹਾਂ ਹੀ ਹੁੰਦਾ ਸੀਗਾ, ਕਿਉਂਕਿ ਉਹਨਾਂ ਨੇ ਆ ਕੇ ਆਪਣੇ ਸਾਈਕਲ ਸਕੂਟਰ ਵੀ ਖੜੇ ਕਰਕੇ ਉੱਥੇ ਬੱਸ ਫੜ ਕੇ ਜਾਣਾ ਹੁੰਦਾ ਸੀਗਾ। ਤੇ ਇਸ ਤੋਂ ਇਲਾਵਾ ਸੌਦਾ ਪੱਤਾ ਲੈਣ ਵੀ ਕਰਿਆਨੇ ਦਾ ਹੋਵੇ, ਮਨਿਆਰੀ ਦਾ ਹੋਵੇ, ਉਹ ਵੀ ਸਾਡੇ ਪਿੰਡ ਹੀ ਆਉਂਦੇ ਹੁੰਦੇ ਸੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ। ਸੋ ਬਹੁਤ ਸਾਰੀਆਂ ਦੁਕਾਨਾਂ ਸੀ, ਮੈਨੂੰ ਯਾਦ ਆ ਵੀ ਜਦੋਂ ਅਸੀਂ ਪਿੰਡ ਜਿਹੜੀ ਧਰਮ ਜੀਟੀ ਰੋਡ ਗਿਆ ਉਹਦੇ ਉੱਤੇ ਫੋਟੋਗ੍ਰਾਫਰ ਦੀ ਹੁੰਦੀ ਸੀਗੀ ਦੁਕਾਨ, ਮਨਿਆਰੀ ਦੀ ਹੁੰਦੀ ਸੀ, ਭਾਂਡਿਆਂ ਵਾਲੀ ਦੀ ਹੁੰਦੀ ਸੀ, ਕਰਿਆਨੇ ਦੀ ਹੁੰਦੀ ਸੀ, ਫਿਰ ਕੱਪੜੇ ਦੀ ਦੁਕਾਨ ਵੀ ਹੁੰਦੀ ਸੀਗੀ ਇੱਕ, ਉਹ ਜਿਹੜੇ ਉਹਨਾਂ ਨੇ ਚੁੰਨੀਆਂ ਸੋਹਣੀਆਂ ਸੋਹਣੀਆਂ ਕੱਢ ਕੇ ਬਾਹਰ ਟੰਗੀਆਂ ਹੁੰਦੀਆਂ ਸੀਗੀਆਂ, ਥਾਨਾਂ ਦੇ ਜਿਹੜੇ ਕੱਪੜੇ ਆ ਉਹ ਮੈਨੂੰ ਅਜੇ ਵੀ ਯਾਦ ਆ ਫੁੱਲਾਂ ਵਾਲੇ। ਇਸ ਤੋਂ ਇਲਾਵਾ ਹਲਵਾਈ ਦੀਆਂ ਦੋ ਦੁਕਾਨਾਂ ਹੁੰਦੀਆਂ ਸੀ, ਹਲਵਾਈ ਦੀ ਇੱਕ ਹੱਟੀ ਹੁੰਦੀ ਸੀ ਸਰਦਾਰਾਂ ਦੀ, ਉਹਨੂੰ ਸਰਦਾਰਾਂ ਦੀ ਹੱਟੀ ਕਹਿੰਦੇ ਸੀ, ਉਹਨਾਂ ਦੇ ਮਠਿਆਈ ਬੜੀ ਵਧੀਆ ਹੁੰਦੀ ਸੀਗੀ ਜੀ। ਹਾਏ ਸਮੋਸੇ ਤਾਂ ਮੈਂ ਅੱਜ ਤੱਕ ਵੀ ਨੀ ਖਾਧੇ ਉਹ ਹੋ ਜਾਏ ਕਦੀ ਕਿਤੇ। ਸੋ ਇਹ ਦੁਕਾਨਾਂ ਹੁੰਦੀਆਂ ਸੀ। ਇਸ ਤੋਂ ਇਲਾਵਾ ਵੈਲਡਿੰਗ ਦੀ ਹੁੰਦੀ ਸੀ ਦੁਕਾਨ, ਤੇ ਇੱਕ ਉਹ ਦੁਕਾਨ ਹੁੰਦੀ ਸੀ ਜਿਹੜੀ ਮੈਨੂੰ ਬਹੁਤ ਪਸੰਦ ਸੀ, ਉਹ ਹੁੰਦੀ ਸੀ ਜਿੱਥੇ ਬਿਸਕੁਟ ਬਣਾਉਂਦੇ ਹੁੰਦੇ ਸੀਗੇ, ਉਹ ਦੇਸੀ ਬਿਸਕੁਟ ਬਣਦੇ ਹੁੰਦੇ ਸੀਗੇ, ਉਹ ਬਿਸਕੁਟ ਉੱਥੋਂ ਬਣਦੇ ਹੁੰਦੇ ਸੀ। ਤੇ ਮੈਨੂੰ ਯਾਦ ਆ ਸਾਡੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਲੋਕ ਹੁੰਦੇ ਸੀਗੇ ਸਾਡੀ ਰਿਸ਼ਤੇਦਾਰੀ ਚੋ ਹੀ, ਉਹਨਾਂ ਨੇ ਵੀ ਉੱਥੋਂ ਹੀ ਬਿਸਕੁਟ ਬਣਾਉਣ ਆਉਣਾ। ਹਾਏ ਉਹ ਦੇਸੀ ਬਿਸਕੁਟ ਯਾਦ ਆ ਗਏ ਗੱਲਾਂ ਕਰਦੇ ਕਰਦੇ, ਹਨਾ। ਲਓ ਜੀ ਜੇ ਤੁਸੀਂ ਚਾਹ ਪੀ ਰਹੇ ਹੋ ਤੇ ਨਾਲ ਭਿਉਂ ਭਿਉਂ ਕੇ ਖਾਓ ਦੇਸੀ ਬਿਸਕੁਟ, ਤੇ ਨਾਲ ਮਿੱਠੀਆਂ ਮਿੱਠੀਆਂ ਯਾਦਾਂ ਸਾਡੇ ਪਿੰਡ ਦੀਆਂ ਉਹ ਅਸੀਂ ਸੁਣੀ ਜਾਣੀਆਂ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਗੈਰੀ ਵੀ ਆ ਗਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਹੈਵ ਅ ਨਾਈਸ ਡੇ। ਬਹੁਤ ਬਹੁਤ ਸ਼ੁਕਰੀਆ ਗੈਰੀ, ਤੇ ਕਰੋ ਫਿਰ ਯਾਦ ਆਪਣੇ ਪਿੰਡ ਨੂੰ ਤੇ ਕਰੋ ਸਾਂਝੀਆਂ ਯਾਦਾਂ ਆਪਣੇ ਪਿੰਡ ਦੀਆਂ। ਨਰਿੰਦਰ ਰਠੌਰ ਹੋਣਾ ਨੇ ਕਿਹਾ ਵੀ ਬਿੱਲਾ ਲਓ ਪ੍ਰਾਹੁਣਿਆਂ ਨੂੰ ਤੇ ਨਾਲੇ ਸੁਣਾ ਦਿਓ ਬਨੇਰਾ ਚੇਤੇ ਆ ਗਿਆ। ਠੀਕ ਆ ਜੀ, ਬਨੇਰਾ ਚੇਤੇ ਆ ਗਿਆ। ਇਹ ਗੀਤ ਇਹੋ ਜਿਹਾ ਆ ਵੀ ਜਿੰਨੀ ਵਾਰੀ ਮਰਜ਼ੀ ਸੁਣ ਲਓ, ਹਨਾ। ਮੈਨੂੰ ਲੱਗਦਾ ਖਾਸ ਕਰਕੇ ਬੁੱਧਵਾਰ ਦੀਆਂ ਪ੍ਰੋਗਰਾਮ ਦੇ ਲਹਿਰਾਂ ਦੇ ਵਿੱਚ ਇਹ ਗੀਤ ਪਤਾ ਨੀ ਕਿੰਨੀ ਕੁ ਵਾਰੀ ਚਲਾਇਆ ਹੋਣਾ, ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਸਭ ਤੋਂ ਢੁਕਵਾਂ ਗੀਤ ਹੈ ਜਦੋਂ ਅਸੀਂ ਯਾਦ ਕਰਦੇ ਹਾਂ ਆਪਣੇ ਪਿੰਡ ਨੂੰ। ਤੇ ਜ਼ਰੂਰ ਸਰਬਜੀਤ ਭਾਜ ਨੂੰ ਕਹੂੰਗੀ ਕਿ ਅੱਜ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦੇਣ, ਕਿਉਂਕਿ ਸੁਖਪਾਲ ਔਜਲਾ ਹੁਣੇ ਵੀ ਆ ਰਹੇ ਆ ਜਿਨ੍ਹਾਂ ਨੇ ਇੰਨਾ ਸੋਹਣਾ ਗੀਤ ਸਾਡੇ ਸਾਰਿਆਂ ਲਈ ਲਿਖਿਆ, ਔਰ ਉਸ ਤੋਂ ਵੀ ਵੱਧ ਖੂਬਸੂਰਤ ਆਵਾਜ਼ ਦੇ ਵਿੱਚ ਮਨਮੋਹਨ ਵਾਰਿਸ ਹੋਣਾ ਨੇ ਇਹਨਾਂ ਨੂੰ ਗਾਇਆ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਗੀਤ ਚਲਾਵਾਂਗੇ ਤੇ ਨਾਲ ਨਾਲ ਕਰਾਂਗੇ ਯਾਦ ਆਪਣੇ ਪਿੰਡ ਦੀਆਂ ਗੱਲਾਂ ਨੂੰ। ਸੋ ਲਓ ਜੀ ਇੱਕ ਗੀਤ ਸੁਣ ਲੈਂਦੇ ਹਾਂ ਹੁਣ, ਫਿਰ ਯਾਦਾਂ ਤੇ ਨਾਲ ਨਾਲ ਆਈ ਜਾਣੀਆਂ ਮੈਨੂੰ, ਹੈਨਾ, ਫਲੋ ਦੇ ਵਿੱਚ। ਸੋ ਇਸ ਗੀਤ ਤੋਂ ਬਾਅਦ ਯਾਦਾਂ ਕਰਦੇ ਹਾਂ ਹੋਰ ਜ਼ਿਆਦਾ ਆਪਣੇ ਆਪਣੇ ਪਿੰਡ ਦੀਆਂ ਜੀ।
ਕੋਈ ਵੀ ਪਰਦੇਸੀ ਆਪਣੀ ਖੁਸ਼ੀ ਨਾਲ ਆਪਣਾ ਘਰ ਛੱਡ ਕੇ ਪਰਦੇਸੀ ਨਹੀਂ ਹੁੰਦਾ, ਬਲਕਿ ਮਜਬੂਰੀਆਂ ਦਾ ਮਾਰਿਆ ਪਰਦੇਸੀ ਹੁੰਦਾ। ਨਾਲੇ ਘਰ ਛੱਡਣਾ ਕਿਹੜਾ ਸੌਖਾ, ਆਪਣਿਆਂ ਨਾਲ ਸਾਂਝਾਂ ਤੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ। ਤੇ ਜਦ ਵੀ ਕੋਈ ਆਪਣਾ ਘਰ ਛੱਡ ਪਰਦੇਸ ਤੁਰਦਾ ਤੇ ਆਪਣੇ ਘਰ ਨਾਲ ਇਹ ਵਾਅਦਾ ਜ਼ਰੂਰ ਕਰਦਾ ਕਿ ਬਸ ਚਾਰ ਕੁ ਛਿੱਲੜ ਡਾਲਰ ਪੌਂਡ ਕਮਾ ਕੇ ਮੈਂ ਬਸ ਆਇਆ, ਪਰ ਇੱਥੇ ਜ਼ਿੰਮੇਵਾਰੀਆਂ ਚ ਫਸਿਆ ਪਰਦੇਸੀ ਘਰ ਨਹੀਂ ਮੁੜਦਾ, ਬਸ ਇੱਥੇ ਹੀ ਵਸ ਕੇ ਰਹਿ ਜਾਂਦਾ। ਤੇ ਉਹ ਘਰ ਪਰਦੇਸੀ ਦੇ ਰੋਜ਼ ਸੁਪਨਿਆਂ ਚ ਆਉਂਦਾ ਤੇ ਇੱਕੋ ਗੱਲ ਪੁੱਛਦਾ,
ਕਦ ਤੱਕ ਹੋਰ ਉਡੀਕਾਂ ਦੱਸ ਦੇ, ਪੱਕੀਆਂ ਕੋਈ ਤਰੀਕਾਂ ਦੱਸ ਦੇ, ਕਦ ਤੱਕ ਹੋਰ ਉਡੀਕਾਂ ਦੱਸ ਦੇ, ਪੱਕੀਆਂ ਕੋਈ ਤਰੀਕਾਂ ਦੱਸ ਦੇ। ਥੱਕ ਗਿਆ ਹਾਂ ਖੜ ਨਹੀਂ ਹੁੰਦਾ, ਥੱਕ ਗਿਆ ਹਾਂ ਖੜ ਨਹੀਂ ਹੁੰਦਾ, ਮੈਂ ਲੱਗਾ ਹਾਂ ਟਹਿਣ, ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ, ਰਾਹ ਵਾਲੀ ਕੰਧ ਕਦ ਦੀ ਡਿੱਗ ਪਈ, ਛੱਤ ਦੇ ਬਾਲੇ ਟੁੱਟਣ ਲੱਗ ਪਏ, ਰਾਹ ਵਾਲੀ ਕੰਧ ਕਦ ਦੀ ਡਿੱਗ ਪਈ। छत दे बाले टुटन लग पे गोडे गोडे कावेड़े विच लोकी कूड़ा सुटन लग पे चावां दे नल लिपदी सी जनू चावां दे नल लिपदी सी जनू तेरी वड्डी भैण घर कहिंदा घर मुड़िया हुण तां लग पे खोला पर ढुकिया ना कदे कोई परौना जद एथे जमया तू नहीं आउंदा ता एथे जमया ने की आउणा पिंड पधाणे घूम जाया कर पिंड पधाणे घूम जाया कर घर कहिंदा घर मुड़िया हुण तां घर कहिंदा घर मुड़िया हुण तां लग पे खोला कैण गुवांडी ओ लग पे खंडर कै
चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
जी बिल्कुल लहरां लगियां होईयां हरमन रेडियो ते तुहाडे सारयां दे साथ दे नाल दिन बुधवार और अज बुधवार दा दिन है डेट तो लहरां लैके हाजिर हुंदियां मैं सुखप्रीत सो यादां याद कर रहे अज अपने पिंड दियां ते गुरिंदर सिंह होणा ने मैसेज कीता सत श्री अकाल बुला रहे कहिंदे सत श्री अकाल जी सारयां नूं ते नाल ही इन्हां ने इक फोटो भेजी है बड़ी प्यारी जी इन्हां दी बेटी जिहड़ी है ओह इक घर बना रही है मैनूं लगदा गत्ते दे नाल ना ਸਿਟੀਆਂ ਜਿਹੀਆਂ ਰੱਖ ਕੇ ਜਿਹੜੇ ਹੁੰਦੀਆਂ ਤੇ ਉਹਦੇ ਨਾਲ ਇੱਕ ਛੋਟਾ ਜਿਹਾ ਘਰ ਬਣਾ ਰਹੇ ਤੇ ਨਾਲ ਇਹਨਾਂ ਨੇ ਕਿਹਾ ਕਿ ਅੱਜ ਸਕੂਲ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ ਨੇਟਿਵ ਅਮੈਰੀਕਨਸ ਦਾ ਘਰ ਬਣ ਰਿਹਾ ਹੈ ਸਾਡੇ ਲਈ ਤਾਂ ਇਹ ਕੁੱਲੀ ਹੈ ਬਿਲਕੁਲ ਜੀ ਬਿਲਕੁਲ ਕੁੱਲੀ ਵਾਂਗੂ ਹੀ ਬਣਾ ਰਹੀ ਹੈ ਬਹੁਤ ਖੂਬਸੂਰਤ ਔਰ ਸਾਡੇ ਵੱਲੋਂ ਗੁੱਡ ਲੱਕ ਬੇਟੀ ਨੂੰ ਤੇ ਕਲੇਅਰ ਕੰਠ ਦਾ ਗੀਤ ਸੁਣ ਰਹੀ ਸੀ ਔਰ ਸੁਣਦੇ ਸੁਣਦੇ ਨਾਲ ਨਾਲ ਦਿਮਾਗ ਦੇ ਵਿੱਚ ਸਹੀ ਗੱਲ ਆ ਕਿ ਕੋਈ ਵੀ ਆਪਣਾ ਘਰ ਜਿਹੜਾ ਆ ਖੁਸ਼ੀ ਨਾਲ ਨਹੀਂ ਛੱਡਦਾ ਆਪਣਾ ਪਿੰਡ ਹੋਵੇ ਆਪਣਾ ਘਰ ਹੋਵੇ ਕੋਈ ਨਾ ਕੋਈ ਮਜਬੂਰੀਆਂ ਰਹਿੰਦੀਆਂ ਮਜਬੂਰੀਆਂ ਅਲੱਗ ਅਲੱਗ ਹੋ ਸਕਦੀਆਂ ਕੋਈ ਵੀ ਹੋ ਸਕਦੀਆਂ ਹਨਾ ਅੱਛਾ ਪਰ ਆਪਣੇ ਪਿੰਡ ਨੂੰ ਜਦੋਂ ਛੱਡੋ ਤੇ ਉਹਦੀ ਜਿਹੜੀ ਹੈ ਫੇਰ ਹੀ ਪਤਾ ਲੱਗਦੀ ਹੈ ਹਨਾ, ਉਨੀ ਦੇਰ ਉਹ ਪਿੰਡ ਸਾਨੂੰ ਲੱਗਦਾ ਹੁੰਦਾ ਕਿਹੜੀ ਕਿਹੜੀ ਖਾਸ ਗੱਲ ਹੈ ਇਹਦੇ ਵਿੱਚ ਸਾਰੇ, ਏਦਾਂ ਲੱਗਦਾ ਹੁੰਦਾ ਵੀ ਜਿਹੜੇ ਬਾਹਰ ਚਲੇ ਜਾਂਦੇ ਉਹ ਜਿਹੜੇ ਆਪਣੇ ਪਿੰਡ ਨੂੰ ਯਾਦ ਕਰਦੇ ਆ, ਪਿੰਡ ਦੀ ਵੀ ਕਿਹੜੀ ਗੱਲ ਹੁੰਦੀ ਹੈ, ਇੰਨੀਆਂ ਸੋਹਣੀਆਂ ਫੋਟੋਆਂ ਆਉਂਦੀਆਂ ਉਹਨਾਂ ਦੀਆਂ, ਇੰਨੇ ਸੋਹਣੇ ਕੰਟਰੀਜ਼ ਚ ਬੈਠੇ ਆ ਉੱਥੇ, ਇੰਨੀਆਂ ਸੁੱਖ ਸਹੂਲਤਾਂ ਆ ਵੀ ਦੱਸ ਪਿੰਡ ਕੀ ਰੱਖਿਆ ਆ ਹਨਾ, ਕਹਿਣਗੇ ਵੀ ਪਿੰਡ ਦੀ ਮਿੱਟੀ ਵੀ ਚੇਤੇ ਆਉਂਦੀ ਆ, ਵੀ ਇਹ ਕਿਤਾਬੀ ਗੱਲਾਂ ਆ, ਪਰ ਉਹ ਕਿਤਾਬੀ ਗੱਲਾਂ ਹਕੀਕਤ ਚ ਉਦੋਂ ਹੀ ਬਦਲਦੀਆਂ ਜਦੋਂ ਤੁਸੀਂ ਤੁਹਾਡੇ ਤੇ ਦੇਖਦੀ ਆ ਉਹ ਚੀਜ਼, ਔਰ ਨਾਲ ਹੀ ਫਿਰ ਥੋੜਾ ਜਿਹਾ ਕੰਪੈਸ਼ਨੇਟ ਤੁਸੀਂ ਹੋਰ ਹੋ ਜਾਂਦੇ ਆ ਉਹਨਾਂ ਦੇ ਲਈ ਜਦੋਂ ਜਿਹੜੇ ਘਈਏ ਆਉਂਦੇ ਹੁੰਦੇ ਸੀ ਪੰਜਾਬ ਦੇ ਵਿੱਚ ਹਨਾ, ਬਿਹਾਰ ਤੋਂ ਜਾਂ ਯੂਪੀ ਤੋਂ ਜਿਹੜੇ ਲੋਕ ਕੰਮ ਕਰਨ ਹੁੰਦੇ ਹੁੰਦੇ ਸੀ ਇੱਧਰ ਪੰਜਾਬ ਦੇ ਬਾਅਦ, ਹੁਣ ਸੋਚਦੀ ਆ ਵੀ ਸਹੀ ਗੱਲ ਆ ਉਹ ਵੀ ਆਪਣਾ ਘਰ ਪਰਿਵਾਰ ਛੱਡ ਕੇ ਆਉਂਦੇ ਹੁੰਦੇ ਹੋਏ ਆ, ਜੇ ਹੁਣ ਉਹਨਾਂ ਨਾਲ ਡੀਲ ਕਰੀਏ ਤੇ ਜ਼ਿਆਦਾ ਕੰਪੈਸ਼ਨੇਟ ਹੋ ਕੇ ਗੱਲ ਕਰਾਂਗੇ ਉਹਨਾਂ ਦੇ ਨਾਲ, ਕਿਉਂਕਿ ਅਸੀਂ ਉਹਨਾਂ ਦੀ ਤਕਲੀਫ ਸ਼ਾਇਦ ਸਮਝ ਸਕਦੇ ਹੋਵਾਂਗੇ ਹਨਾ, ਕਿ ਕਿੱਦਾਂ ਰੋਟੀ ਦੇ ਪਿੱਛੇ ਉਹਨਾਂ ਨੇ ਆਪਣਾ ਘਰ ਛੱਡਿਆ ਔਰ ਉਹਨਾਂ ਘਰਾਂ ਦੇ ਵਿੱਚ ਆ ਕੇ ਹੁਣ ਉੱਥੇ ਉਹ ਰਹਿ ਰਹੇ ਆ ਜਿੱਥੇ ਉਹਨਾਂ ਨੂੰ ਲੱਗਦਾ ਵੀ ਜ਼ਿਆਦਾ ਰਿਜਕ ਸੀਗਾ, ਔਰ ਅਸੀਂ ਉਹਨਾਂ ਜਗ੍ਹਾ ਨੂੰ ਛੱਡ ਕੇ ਇੱਥੇ ਬਾਹਰ ਆ ਗਏ ਆ ਕਿ ਸਾਨੂੰ ਲੱਗਦਾ ਵੀ ਉੱਥੇ ਰਿਜਕ ਨਹੀਂ ਹੈਗਾ, ਬਾਹਰ ਜ਼ਿਆਦਾ ਰਿਜਕ ਹੋਣਾ ਆ, ਇਹ ਕੀ ਮਾਨਸਿਕਤਾ ਆ ਸਾਡੀ ਦੇਖ ਲਓ ਹਨਾ, ਕਿ ਚੱਕਰ ਹੀ ਬਣਿਆ ਆ, ਅਸੀਂ ਜਿੱਥੇ ਸੀ ਕੋਈ ਉੱਥੇ ਆ ਕੇ ਬੈਠ ਕੇ ਆ ਰਿਜਕ ਲਈ ਤੇ ਅਸੀਂ ਉੱਥੋਂ ਉੱਠ ਕੇ ਕਿਤੇ ਹੋਰ ਆ ਕੇ ਬੈਠ ਕੇ ਰਿਜਕ ਲਈ, ਬਸ ਇਹ ਢਿੱਡ ਹੀ ਆ ਜੀ ਜਿਹੜਾ ਭਰਦਾ ਨੀ ਹਨਾ, ਤੇ ਇੱਕ ਮਨ ਹੈ ਜਿਹਨੂੰ ਕਦੀ ਸੰਤੁਸ਼ਟੀ ਨਹੀਂ ਆਉਂਦੀ, ਇਹਨਾਂ ਦੇ ਪਿੱਛੇ ਹੀ ਆਪਣੇ ਵੀ ਛੱਡ ਦਿੱਤੇ ਤੇ ਆਪਣੇ ਘਰ ਪਰਿਵਾਰ ਆਪਣੇ ਪਿੰਡ ਵੀ ਛੱਡ ਦਿੱਤੇ, ਪਰ ਚਲੋ ਜੀ ਜਿਸਮਾਨੀ ਤੌਰ ਤੇ ਬੇਸ਼ੱਕ ਉਹਨਾਂ ਸਾਰਿਆਂ ਨੂੰ ਛੱਡਿਆ ਆ, ਪਰ ਆਤਮਿਕ ਤੌਰ ਤੇ ਕਹਿ ਲਓ ਇਮੋਸ਼ਨਲੀ ਅਸੀਂ ਵੀ ਅਜੇ ਵੀ ਉਹਨਾਂ ਨਾਲ ਹੀ ਬੱਝੇ ਹੋਏ ਆ, ਉੱਥੇ ਹੀ ਫਿਰਦੇ ਆ। ਸੋ ਪਿੰਡਾਂ ਦੀ ਗੱਲ ਚੱਲ ਰਹੀ ਸੀਗੀ, ਖਾਸ ਖਾਸ ਚੀਜ਼ਾਂ ਜਿਹੜੀਆਂ ਆਪਣੇ ਪਿੰਡ ਦੀਆਂ ਉਹ ਮੈਂ ਤੁਹਾਨੂੰ ਯਾਦ ਕਰ ਉਹਨਾਂ ਬਾਰੇ ਦੱਸ ਰਹੀ ਸੀਗੀ। ਪ੍ਰਾਇਮਰੀ ਸਕੂਲ ਬਾਰੇ ਦੱਸ ਦਿੱਤਾ, ਇੱਕ ਹਾਈ ਸਕੂਲ ਸੀ ਪਿੰਡ ਦੇ ਵਿੱਚ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਸੀਗਾ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਬੱਚੇ ਕਾਫੀ ਉੱਥੇ ਪੜ੍ਹਨ ਆਉਂਦੇ ਹੁੰਦੇ ਸੀਗੇ, ਸੋ ਕਾਫੀ ਵੱਡਾ ਸਕੂਲ ਸੀ ਉਹ। ਉਸ ਤੋਂ ਇਲਾਵਾ ਮੈਨੂੰ ਯਾਦ ਹੈ ਪਈ ਜਿਹੜਾ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਹੁੰਦਾ ਸੀ, ਹਰ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਵੀ ਜ਼ਰੂਰੀ ਹੁੰਦਾ ਸੀ ਹਨਾ, ਔਰ ਉਸ ਚੀਜ਼ ਤੋਂ ਡਰ ਲੱਗਦਾ ਹੁੰਦਾ ਸੀ, ਉੱਧਰ ਨੂੰ ਲੰਘਣਾ ਨੀ ਹਨਾ, ਵੀ ਸਵੇਰੇ ਸਵੇਰੇ ਉੱਧਰੋਂ ਲੰਘੀਦਾ ਨੀ ਹੁੰਦਾ ਸੀ, ਵੀ ਨਾ ਡਰ ਲੱਗਦਾ ਹੁੰਦਾ ਸੀਗਾ। ਪਰ ਸਾਡੇ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟ ਸੀ ਬਾਅਦ ਵਿੱਚ ਬੜਾ ਵਧੀਆ ਬਣਾ ਦਿੱਤਾ ਸੀਗਾ, ਪਹਿਲਾਂ ਤਾਂ ਚਲੋ ਉਜਾੜ ਜਿਹੀ ਸੀਗੀ ਪਰ ਬਾਅਦ ਦੇ ਵਿੱਚ ਮੈਨੂੰ ਯਾਦ ਆ ਤੇ ਬਹੁਤ ਵਧੀਆ ਇੱਕ ਪਾਰਕ ਵਾਂਗੂ ਬਣਾ ਦਿੱਤਾ ਸੀਗਾ, ਫੁੱਲ ਫੁੱਲ ਲਗਾ ਦਿੱਤੇ ਸੀ ਉੱਥੇ, ਬੈਂਚ ਜਿਹੇ ਰੱਖ ਦਿੱਤੇ ਸੀ ਬੈਠਣ ਨੂੰ, ਔਰ ਪੱਕਾ ਉੱਪਰੋਂ ਛੱਤ ਦਿੱਤਾ ਸੀਗਾ, ਸੋ ਉਹ ਵੀ ਉੱਥੇ ਵੀ ਬੱਚੇ ਤੇ ਖੇਡਣ ਜਾਇਆ ਕਰਦੇ ਹੁੰਦੇ ਸੀਗੇ ਉਸ ਸ਼ਮਸ਼ਾਨ ਘਾਟ ਦੇ ਵਿੱਚ ਵੀ। ਉਸ ਤੋਂ ਇਲਾਵਾ ਪਿੰਡ ਦੇ ਵਿੱਚ ਡਾਕਖਾਨਾ ਹੁੰਦਾ ਸੀਗਾ, ਬਿਲਕੁਲ ਜੀ ਡਾਕਖਾਨੇ ਉੱਥੇ ਜਿੱਥੇ ਅਸੀਂ ਚਿੱਠੀਆਂ ਪਾਉਣ ਜਾਈਦੀਆਂ ਹੁੰਦੀਆਂ ਸੀਗੀਆਂ, ਜਾਂ ਫਿਰ ਉਹ ਜਿਹੜੇ ਲਿਫਾਫੇ ਹੁੰਦੇ ਸੀ ਚਿੱਠੀਆਂ ਵਾਲੇ ਉਹ ਲੈਣ ਜਾਈਦੇ ਹੁੰਦੇ ਸੀਗੇ ਉੱਥੋਂ। ਉਸ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਬੈਂਕ ਸੀ, ਛੋਟੀ ਜਿਹੀ ਬੈਂਕ ਵੀ ਹੁੰਦੀ ਸੀਗੀ ਸਾਡੇ ਪਿੰਡ ਦੇ ਵਿੱਚ, ਉਹ ਬੈਂਕ ਦੇ ਵਿੱਚ ਚੋਰੀਆਂ ਵੀ 3-4 ਵਾਰੀ ਹੋ ਗਈਆਂ ਸੀਗੀਆਂ ਪਿੱਛੇ ਜੇ, ਅਜੇ ਵੀ ਜਿਹੜਾ ਸਾਡੇ ਪਿੰਡ ਦਾ ਇੱਕ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਵੀ ਹੁਣ ਪਿੱਛੇ ਜੇ ਆਇਆ ਸੀ ਵੀ ਲਓ ਜੀ ਪਿੰਡ ਚ ਫਿਰ ਬੈਂਕ ਚ ਚੋਰੀ ਹੋ ਗਈ, ਉਹ ਬੈਂਕ ਵਿਚਾਰੀ ਵੀ ਨਾ ਲੁੱਟੀ ਦਿੰਦੀ ਆ ਹਰ ਚੌਥੇ ਦਿਨ। ਤੇ ਉਸ ਤੋਂ ਇਲਾਵਾ ਜੇ ਮੈਂ ਪਿੰਡ ਦੀ ਗੱਲ ਕਰਾਂ, ਸਭ ਤੋਂ ਜ਼ਿਆਦਾ ਚੰਗੀ ਮੈਨੂੰ ਪਿੰਡ ਦੇ ਵਿੱਚ ਜਿਹੜੀ ਚੀਜ਼ ਲੱਗਦੀ ਹੁੰਦੀ ਆ ਉਹ ਖੇਤ ਹੁੰਦੇ ਆ, ਉਹਨਾਂ ਨਾਲ ਬੜਾ ਮੋਹ ਆ, ਬਹੁਤ ਸੋਹਣੇ ਲੱਗਦੇ ਖੇਤ ਹੈਨਾ, ਸੋ ਉਹ ਖੇਤਾਂ ਵੱਲ ਨੂੰ ਜਾਂਦੇ ਕੱਚੇ ਪਹੇ ਤੇ ਉਹਨਾਂ ਦੇ ਆਲੇ ਦੁਆਲੇ ਲੱਗੇ ਦਰਖਤ, ਉਹ ਬਹੁਤ ਵੱਡੇ ਵੱਡੇ ਖੇਤ ਨਹੀਂ ਸੀ ਹੁੰਦੇ, ਛੋਟੇ ਛੋਟੇ ਹੁੰਦੇ ਸੀ ਮਰਲਿਆਂ ਦੇ ਹਿਸਾਬ ਨਾਲ, ਕਨਾਲਾਂ ਦੇ ਹਿਸਾਬ ਨਾਲ ਜਿਹੜੇ ਖੇਤ ਹੁੰਦੇ ਸੀ, ਇੱਦਾਂ ਨੀ ਹੁੰਦਾ ਸੀ ਵੀ ਬਹੁਤ ਵੱਡੇ ਵੱਡੇ ਖੇਤ ਸੀਗੇ, ਏਦਾਂ ਦੇ ਖੇਤ ਨਹੀਂ ਸੀ ਸਾਡੇ ਪਿੰਡ ਤੇ, ਬਸ ਕੁਝ ਕਨਾਲਾਂ ਹੁੰਦੀਆਂ ਸੀ, ਕਿਸੇ ਦੀਆਂ 2.5 ਕਨਾਲਾਂ, ਕਿਸੇ ਦੀਆਂ 2 ਕਨਾਲਾਂ, ਏਦਾਂ ਦੇ ਛੋਟੇ ਛੋਟੇ ਜਿਹੇ ਖੇਤ ਜਿਹੜੇ ਆ ਪਿੰਡ ਦੇ ਵਿੱਚ ਹੁੰਦੇ ਸੀਗੇ, ਔਰ ਉਹਨਾਂ ਦੇ ਵਿੱਚ ਸਾਰੇ ਆਪਣੀ ਆਪਣੀ ਸਹੂਲਤ ਦੇ ਅਕੋਰਡਿੰਗਲੀ ਜਿਹੜੀਆਂ ਫਸਲਾਂ ਹੋ ਗਈਆਂ ਜਾਂ ਪੱਠੇ ਹੋ ਗਏ ਪਸ਼ੂਆਂ ਦੇ ਲਈ, ਉਹ ਲਾ ਲੈਂਦੇ ਹੁੰਦੇ ਸੀ, ਕਿਉਂਕਿ ਪਿੰਡ ਦੇ ਵਿੱਚ ਸਾਡੇ ਮੇਨ ਜਿਹੜਾ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਖੇਤੀ ਤੇ ਜਿਹੜੇ ਨਿਰਭਰ ਨਹੀਂ ਹੁੰਦੇ ਸੀਗੇ, ਵੀ ਜ਼ਿਆਦਾਤਰ ਜੌਬ ਹੀ ਕਰਦੇ ਹੁੰਦੇ ਸੀ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਲੋਕ ਹੁੰਦੇ ਸੀ, ਸਾਰਿਆਂ ਨੇ ਆਪਣੇ ਜਿਹੜੇ ਖੇਤੀ ਨਾਲ ਇੱਕ ਸ਼ੌਕੀਆ ਤੌਰ ਤੇ ਜਾਂ ਕਹਿ ਲਓ ਵੀ ਇੱਕ ਜ਼ਰੂਰੀ ਹੁੰਦਾ ਸੀਗਾ ਅੱਗੇ ਪਿੰਡਾਂ ਦੇ ਵਿੱਚ, ਭਾਵੇਂ ਤੁਸੀਂ ਜੌਬ ਵੀ ਕਰਦੇ ਆ ਪਰ ਫਿਰ ਵੀ ਤੁਹਾਡੇ ਖੇਤ ਜਿਹੜੇ ਆ ਉਹ ਬੜੇ ਜ਼ਰੂਰੀ ਸਮਝੇ ਜਾਂਦੇ ਹੁੰਦੇ ਸੀਗੇ, ਖੇਤੀ ਜਿਹੜੀ ਕਰਨੀ ਉਹਨੂੰ ਚੰਗਾ ਸਮਝਿਆ ਜਾਂਦਾ ਹੁੰਦਾ ਸੀਗਾ। ਘਰ ਦੇ ਮੇਰੇ ਵੀ ਭਾਵੇਂ ਦੋਨੋਂ ਟੀਚਰ ਸੀ ਕਿੱਤੇ ਵਜੋਂ, ਪਰ ਫਿਰ ਵੀ ਸਾਰਾ ਕੰਮ ਹੱਥੀ ਕਰਦੇ ਹੁੰਦੇ ਸੀ, ਘਰ ਦੇ ਵਿੱਚ ਮੱਝ ਵੀ ਰੱਖੀ ਹੁੰਦੀ ਸੀ ਉਹ ਪੱਠੇ ਵੀ ਲੈਣ ਜਾਣਾ ਉਹ, ਤੇ ਉਸ ਤੋਂ ਇਲਾਵਾ ਕਣਕ ਜਦੋਂ ਲਾਉਣੀ ਤੇ ਕਣਕ ਵੀ ਮੰਮੀ ਡੈਡੀ ਨੇ ਆਪ ਹੀ ਵੱਢਣੀ ਕਿਉਂਕਿ ਬਹੁਤ ਵੱਡੇ ਖੇਤ ਨਹੀਂ ਹੁੰਦੇ ਸੀਗੇ ਤੇ ਉਹ ਜਦੋਂ ਕਣਕ ਵੱਢਦੇ ਹੁੰਦੇ ਸੀ ਤੇ ਮੈਨੂੰ ਯਾਦ ਆ ਸੀ ਵੀ ਡਣਗੇ ਮਾਰਦੇ ਫਿਰ ਜਾਲਾ ਨਾਲ ਨਾਲ ਉਹਨਾਂ ਦੇ ਕੰਮ ਕਰਵਾਉਣਾ ਹਨਾ ਤੇ ਉਹਦਾ ਰਿਵਾਰਡ ਸਾਨੂੰ ਫਿਰ ਸ਼ਾਮ ਨੂੰ ਕੁਲਫੀਆਂ ਮਿਲਦੀਆਂ ਹੁੰਦੀਆਂ ਸੀਗੀਆਂ। ਸੋ ਹੱਥੀ ਕੰਮ ਕਰਨ ਨੂੰ ਕੋਈ ਮਾੜਾ ਨੀ ਸਮਝਿਆ ਜਾਂਦਾ ਸੀਗਾ। ਹੌਲੀ ਹੌਲੀ ਪਤਾ ਨੀ ਸਾਡੇ ਦੇਖਦੇ ਦੇਖਦੇ ਹੀ ਇਹ ਰਿਵਾਜ ਹੋ ਗਿਆ ਵੀ ਆਹ ਕੰਮ ਨੀ ਚੰਗਾ ਤੇ ਆਹ ਕੰਮ ਨੀ ਚੰਗਾ। ਮੈਨੂੰ ਲੱਗਦਾ ਵੀ ਇਹ ਜਿਹੜੀ ਸਾਡੀ ਪੀੜੀ ਸੀਗੀ ਨਾ ਉਹਦੇ ਦਿਮਾਗ ਚ ਇਹ ਖੁਰਾਫਾਤਾਂ ਚੱਲੀਆਂ ਸਾਡੇ ਤੋਂ ਪਹਿਲਾਂ ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖੀਏ ਤੇ ਉਹ ਕੰਮ ਕਾਰ ਕਰਦੇ ਹੀ ਰਹੇ ਆ ਸਾਰੇ ਹਨਾ। ਭਾਵੇਂ ਅਸੀਂ ਆਪਣੀਆਂ ਮਾਵਾਂ ਨੂੰ ਦਾਦੀਆਂ ਨੂੰ ਦੇਖੀਏ ਵੀ ਗੋਹਾ ਕੂੜਾ ਕਰਨ ਚ ਵੀ ਕੋਈ ਉਹਨਾਂ ਨੂੰ ਐ ਨੀ ਹੁੰਦਾ ਸੀਗਾ ਵੀ ਘਰ ਦਾ ਕੰਮ ਆ ਕਿਉਂ ਨੀ ਕਰਨਾ, ਚਾਹੇ ਪਾਥੀਆਂ ਪੱਥਣੀਆਂ ਚਾਹੇ ਗੋਹਾ ਕੂੜਾ ਬਾਹਰ ਲੈ ਕੇ ਜਾਣਾ ਕਰਨਾ ਸਾਰੇ ਕੰਮ ਹੱਥੀ ਹੁੰਦੇ ਸੀਗੇ। ਇਹ ਵੈਸੇ ਸਹੀ ਗੱਲ ਆ, ਅਫਸੋਸ ਦੀ ਗੱਲ ਆ ਵੀ ਸਾਡੀ ਜਿਹੜੀ ਜਨਰੇਸ਼ਨ ਆ ਨਾ ਉਦੋਂ ਤੋਂ ਸ਼ੁਰੂ ਹੋਈਆਂ ਇਹ ਚੀਜ਼ਾਂ ਵੀ ਮੈਂ ਨੀ ਕਰਨਾ, ਇਹ ਮੈਂ ਕਰਾਂ, ਮੈਂ ਤਾਂ ਪਤਾ ਨੀ ਅਸੀਂ ਤਾਂ ਕਿੰਨੇ ਪੜ੍ਹ ਲਿਖ ਗਏ ਆ ਤੇ ਇਹ ਹੋ ਗਿਆ ਵੋ ਹੋ ਗਿਆ। ਤੇ ਉਹਦਾ ਕਾਰਨ ਹੀ ਇਹ ਬਣਿਆ ਕਿ ਅਸੀਂ ਉਹਨਾਂ ਕੰਮਾਂ ਨੂੰ ਮਾੜਾ ਸਮਝਣ ਲੱਗ ਗਏ ਤੇ ਫਿਰ ਹੌਲੀ ਹੌਲੀ ਸਾਨੂੰ ਲੱਗਾ ਵੀ ਨਹੀਂ ਇਹ ਕੰਮ ਕਰਨ ਦੇ ਤਾਂ ਲਾਇਕ ਅਸੀਂ ਹੈ ਹੀ ਨਹੀਂ ਤੇ ਫਿਰ ਸਾਨੂੰ ਉਹ ਪਿੰਡ ਜਿਹੜੇ ਛੱਡ ਕੇ ਆਉਣਾ ਪਿਆ ਮੈਨੂੰ ਲੱਗਦਾ ਹਨਾ। ਚਲੋ ਗੈਰੀ ਹੁਣਾਂ ਦਾ ਮੈਸੇਜ ਆਇਆ, ਗੈਰੀ ਹੁਣਾਂ ਨੇ ਵੀ ਆਪਣੇ ਪਿੰਡ ਦੀਆਂ ਫੋਟੋਆਂ ਭੇਜੀਆਂ ਆ। ਵਾਹ ਜੀ ਵਾਹ, ਬਹੁਤ ਸੋਹਣੀ ਇਹਨਾਂ ਨੇ ਪੂਰੀ ਇੱਕ ਐਲਬਮ ਸ਼ੇਅਰ ਕੀਤੀ। ਅੱਛਾ ਪਿੰਡ ਦੇ ਵਿੱਚ ਇੱਕ ਸਟੇਡੀਅਮ ਵੀ ਆ ਖੇਤਾਂ ਦੇ ਵਿੱਚ, ਬਹੁਤ ਸੋਹਣਾ ਗੈਰੀ, ਮਜ਼ਾ ਆ ਗਿਆ ਦੇਖ ਕੇ। ਦੂਰ ਦੂਰ ਤੱਕ ਖੇਤ ਤੇ ਹਰਿਆਲੀ ਹਰਿਆਲੀ ਆ ਜੀ ਦੂਰ ਤੱਕ ਵਿੱਚ, ਕਿਤੇ ਉਹ ਪਿੱਛੇ ਜਿਹਾ ਇੱਕ ਸਰੋਂ ਦਾ ਖੇਤ ਵੀ ਆ ਪੀਲਾ ਜਿਹਾ ਨਜ਼ਰ ਆ ਰਿਹਾ ਮੈਨੂੰ ਤੇ ਉਹਦੇ ਵਿੱਚ ਜਿਹੜਾ ਆ ਇੱਕ ਸਟੇਡੀਅਮ ਆ। ਬਹੁਤ ਸੋਹਣੀ ਗੱਲ ਜੇ ਪਿੰਡਾਂ ਦੀ ਵਿਵਹਾਰ ਮੈਨੂੰ ਲੱਗਦਾ ਇਹੋ ਜਿਹੀ ਬਣ ਜਾਵੇ ਤੇ ਲੋਕਾਂ ਨੂੰ ਸ਼ਾਇਦ ਪਿੰਡ ਛੱਡਣੇ ਨਾ ਪੈਣ। ਬਿਲਕੁਲ ਜੀ, ਇਹਨਾਂ ਨੇ ਸਟੇਡੀਅਮ ਜਿਹੜਾ ਆ ਉਹ ਭੇਜਿਆ ਕਲਗੀ ਦਾ ਸਟੇਡੀਅਮ ਕਮਾਲਪੁਰ ਦੀਆਂ ਇਹਨਾਂ ਨੇ ਫੋਟੋਆਂ ਕੁਝ ਮੇਰੇ ਨਾਲ ਸਾਂਝੀਆਂ ਕੀਤੀਆਂ। ਔਰ ਇੱਕ ਤਾਂ ਖਾਲੀ ਸਟੇਡੀਅਮ ਦੀ ਸੀ ਤੇ ਇੱਕ ਇਹਨਾਂ ਨੇ ਇੱਕ ਪੂਰਾ ਪਿੰਡ ਵੱਜਾ ਹੋਇਆ ਉੱਥੇ ਤੇ ਮੈਨੂੰ ਲੱਗਦਾ ਕਬੱਡੀ ਦਾ ਜਿਹੜਾ ਮੈਚ ਚੱਲ ਰਿਹਾ ਉਹਦੀਆਂ ਫੋਟੋਆਂ ਇਹਨਾਂ ਨੇ ਭੇਜੀਆਂ। ਬਹੁਤ ਸੋਹਣਾ ਜੀ, ਬਹੁਤ ਵਧੀਆ। ਸੋ ਬਾਕੀ ਗੱਲ ਇਹ ਆ ਕਿ ਅਸੀਂ ਆਪਣੇ ਪਿੰਡਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਪਿੰਡਾਂ ਦੇ ਲਈ ਅਸੀਂ ਕੀ ਕਰਦੇ ਹਾਂ ਉਹ ਸਾਨੂੰ ਜ਼ਰੂਰ ਸੋਚਣਾ ਪੈਣਾ। ਤੇ ਗੈਰੀ ਹੁਣਾਂ ਨੇ ਕਿਹਾ ਸੁਖਪ੍ਰੀਤ ਜੀ ਆਈ ਆਲਵੇਜ਼ ਕਿ ਸਾਡੇ ਪਿੰਡ ਦਾ ਸਟੇਡੀਅਮ ਆ ਐਜ਼ ਗਰਾਊਂਡ ਚ 10 ਸਾਲ ਕਬੱਡੀ ਖੇਡੀ ਆ ਜੀ ਇਸ, ਕਹਿੰਦੇ ਵਾਹ ਜੀ ਵਾਹ, ਕਹਿੰਦੇ ਇਸ ਗਰਾਊਂਡ ਚ 10 ਸਾਲ ਕਬੱਡੀ ਖੇਡੀ ਆ, ਬਹੁਤ ਵਧੀਆ। ਸੋ ਮੈਂ ਸਮਝ ਸਕਦੀ ਹਾਂ ਇਸ ਗਰਾਊਂਡ ਦੇ ਨਾਲ ਇਸ ਪਿੰਡ ਦੇ ਨਾਲ ਕਿੰਨਾ ਕੁ ਮੋਹ ਹੋਣਾ ਤੁਹਾਨੂੰ ਗੈਰੀ। ਬਿਲਕੁਲ, ਸੋ ਬਿਲਕੁਲ ਇਹ ਮੋਹ ਦੀਆਂ ਤੰਦਾਂ ਹੋਰ ਪੀੜੀਆਂ ਹੋ ਜਾਂਦੀਆਂ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੋਵੇ, ਜਿੱਥੇ ਅਸੀਂ ਜਵਾਨ ਹੋਏ ਹੋਈਏ, ਜਿੱਥੇ ਸਾਡੇ ਯਾਰ ਬੇਲੀ ਵਸਦੇ ਹੋਣ, ਜਿੱਥੇ ਸਾਡੇ ਮਾਂ ਪਿਓ ਰਹਿੰਦੇ ਹੋਣ, ਹੈਨਾ, ਜਿੱਥੇ ਅਸੀਂ ਆਪਣੇ ਬਜ਼ੁਰਗਾਂ ਨੂੰ ਹੱਥੀਂ ਸਾੜਿਆ ਹੋਵੇ, ਜਿੱਥੇ ਜਿਹਨਾਂ ਖੇਤਾਂ ਦੇ ਵਿੱਚ ਅਸੀਂ ਹੱਥੀਂ ਅਨਾਜ ਪੈਦਾ ਕਰਕੇ ਹੱਥੀਂ ਉਹਨਾਂ ਨੂੰ ਪਿਆ ਕੇ ਖਾਧਾ ਹੋਵੇ, ਹੈਨਾ, ਉਹ ਸਾਰੀਆਂ ਚੀਜ਼ਾਂ, ਉਹ ਸਿੰਪਲਿਸਿਟੀ। ਅੱਛਾ ਪਿੱਛੇ ਜੇ ਕੀ ਹੋਇਆ, ਪਿਛਲੇ ਹਫ਼ਤੇ ਮੈਂ ਅਸੀਂ ਕੈਂਪਿੰਗ ਤੇ ਗਏ, ਇੱਥੇ ਫਲਿੰਡਰ ਰੇਂਜਿਸ ਬੜੀ ਵਧੀਆ ਹੈਗੀ ਆ ਸਾਊਥ ਆਸਟ੍ਰੇਲੀਆ ਦੇ ਵਿੱਚ, ਤੇ ਉੱਥੇ ਅਸੀਂ ਕੈਂਪਿੰਗ ਕੀਤੀ, ਪੂਰੀ ਕੈਂਪਿੰਗ ਇੱਕ ਜੰਗਲ ਦੇ ਵਿੱਚ ਪੂਰਾ ਟੈਂਟ ਲਾ ਕੇ, ਔਰ ਉਹੀ ਸਿੰਪਲਿਸਿਟੀ, ਕੁਛ ਨੀ ਸੀਗਾ ਜ਼ਿਆਦਾ ਉੱਥੇ, ਬਸ ਈਵਨ ਰਸੋਈ ਵੀ ਨੀ ਸੀਗੀ, ਬੜਾ ਟਫ ਜਿਹੀ ਕੈਂਪਿੰਗ ਸੀਗੀ ਤੇ ਕਾਫੀ ਲੋਕ ਉੱਥੇ ਆਏ ਹੋਏ ਸੀਗੇ। ਤੇ ਮੈਂ ਇਹੀ ਸੋਚ ਰਹੀ ਸੀ ਵੀ ਦੇਖੋ ਹੁਣ ਅਸੀਂ ਹੋਲੀਡੇਜ਼ ਲਈ ਇਹ ਸਿੰਪਲਿਸਿਟੀ ਲੱਭਦੇ ਪਏ ਆ, ਵੀ ਹੋਲੀਡੇਜ਼ ਤੇ ਜਾਂਦੇ ਹਾਂ ਤਾਂ ਕਿ ਇੱਕ ਸਿੰਪਲ ਜਿਹੀ ਜ਼ਿੰਦਗੀ ਜੀਏ, ਸਿੰਪਲਿਸਿਟੀ ਵਾਲੀ, ਨੇਚਰ ਦੇ ਕਲੋਜ, ਰੌਲੇ ਰੱਪੇ ਤੋਂ ਦੂਰ, ਸ਼ਹਿਰ ਦੇ, ਹਨਾ। ਤੇ ਸਾਡੇ ਬਚਪਨ ਚ ਤਾਂ ਅਕਸਰ ਹੀ ਇਹ ਹੁੰਦਾ ਸੀਗਾ ਨਾ ਕੋਈ ਰੌਲਾ ਰੱਪਾ, ਸਾਧ ਮੁਰਾਦੀ ਜਿਹੀ ਜ਼ਿੰਦਗੀ, ਉਹੀ ਸਾਦਾ ਖਾਣਾ, ਸਾਦਾ ਪੋਣਾ, ਸਾਧ ਮੁਰਾਦੇ ਦੇ ਆਲੇ ਦੁਆਲੇ ਦੇ ਲੋਕ, ਤੇ ਉਹ ਚੀਜ਼ਾਂ ਛੱਡ ਕੇ ਅਸੀਂ ਦੇਖੋ ਉਹ ਚੀਜ਼ਾਂ ਨੂੰ ਫੜਿਆ ਵੀ ਜਿਹੜੀਆਂ ਲੱਗਦੀਆਂ ਸੀ ਵੀ ਬਹੁਤ ਇੰਪੋਰਟੈਂਟ ਆ ਜ਼ਿੰਦਗੀ ਲਈ, ਉਹ ਸਾਰਾ ਕੁਛ ਅਚੀਵ ਕੀਤਾ। ਤੇ ਉਹ ਅਚੀਵ ਕਰਨ ਤੋਂ ਬਾਅਦ ਹੁਣ ਫਿਰ ਹੋਲੀਡੇਜ਼ ਲਈ ਉਹ ਕੈਂਪਿੰਗ ਤੇ ਜਾਂਦੇ ਆ ਕਿ ਨਹੀਂ ਉਹ ਸਾਦੀ ਜ਼ਿੰਦਗੀ ਨੂੰ ਮਾਣ ਕੇ ਜ਼ਿਆਦਾ ਵਧੀਆ ਲੱਗਦਾ ਹੈਨਾ। ਸੋ ਬਿਲਕੁਲ ਜ਼ਿੰਦਗੀ ਦੇ ਤਜਰਬੇ ਆ ਜੀ ਸਾਰੇ ਆਪੋ ਆਪਣੇ। ਤੇ ਲਓ ਜੀ ਗੀਤ ਸੁਣਦੇ ਆ ਇੱਕ ਹੋਰ, ਤੇ ਗੀਤ ਤੋਂ ਬਾਅਦ ਕੁਝ ਗੱਲਾਂ, ਉਸ ਤੋਂ ਬਾਅਦ ਲਾਉਂਗੀ ਮੈਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਕਰਨੀ ਆ ਅਸੀਂ ਅੱਜ ਸੁਖਪਾਲ ਔਜਲਾ ਉਹਨਾਂ ਨਾਲ, ਉਹਨਾਂ ਦੇ ਪਿੰਡ ਦੀਆਂ ਕੁਝ ਗੱਲਾਂ ਤੇ ਉਹਨਾਂ ਦੀ ਸ਼ਾਇਰੀ, ਉਹਨਾਂ ਦੇ ਗੀਤਾਂ ਬਾਰੇ ਗੱਲ ਕਰਾਂਗੇ ਉਹਨਾਂ ਦੇ ਨਾਲ। ਸੋ ਇਸ ਗੀਤ ਤੋਂ ਬਾਅਦ ਲਓ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ ਮੇਰੇ ਪਿੰਡ ਵਿੱਚ ਵਸਦਾ ਰੱਬ ਦੇ। ਬਿਲਕੁਲ ਜੀ, ਪਿੰਡਾਂ ਦੇ ਵਿੱਚ ਰੱਬ ਹੀ ਵਸਦਾ ਹੁੰਦਾ ਆ, ਉਹ ਚੀਜ਼ ਸਾਨੂੰ ਉਦੋਂ ਨੀ ਮਹਿਸੂਸ ਹੋਈ ਪਰ ਅੱਜ ਉਹ ਚੀਜ਼ ਜ਼ਰੂਰ ਮਹਿਸੂਸ ਕਰਦੇ ਆ। ਔਰ ਜਿੱਥੇ ਮਰਜ਼ੀ ਬੈਠੇ ਹੋਈਏ ਅਸੀਂ, ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਆਪਣੇ ਪਿੰਡ ਵਾਲੀ ਫੀਲਿੰਗ, ਉਹ ਜੋ ਘਰਾਂ ਦੇ ਵਿੱਚ ਅਸੀਂ ਹੰਢਾਈਆਂ ਹੋਈਆਂ ਚੀਜ਼ਾਂ, ਉਹਨਾਂ ਪਿੰਡਾਂ ਦੇ ਵਿੱਚ ਜੋ ਗੁਜ਼ਾਰੇ ਹੋਏ ਪਲ ਆ, ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਚਾਹੇ ਉਹ ਆਪਣੀਆਂ ਕਿਆਰੀਆਂ ਦੇ ਵਿੱਚ ਧਨੀਆ ਲਾ ਲੈ ਕੇਕ ਹੋ ਜਾਵੇ, ਚਾਹੇ ਘੀਆ ਦੀ ਬੇਲ ਚੜਾ ਕੇ ਹੋ ਜਾਵੇ, ਚਾਹੇ ਮੇਥੀ ਹੋ ਜਾਵੇ, ਚਾਹੇ ਸਰੋਂ ਲਗਾ ਲਓ, ਜਾਂ ਹੋਰ ਛੋਟੀਆਂ ਛੋਟੀਆਂ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰਦੇ ਆ ਜਿਹਦੇ ਨਾਲ ਕਿ ਤੁਸੀਂ ਇੱਕ ਫੀਲ ਜਿਹਨੂੰ ਕਹਿੰਦੇ ਹੁੰਦੇ ਨਾ, ਫੀਲਿੰਗ ਹੀ ਲੈਂਦੇ ਆ ਜੀ ਅਸੀਂ ਤਾਂ। ਸੋ ਉਹ ਕਿਹੜੀ ਕਿਹੜੀ ਫੀਲ ਆ ਜਿਹੜੀ ਤੁਸੀਂ ਅਜੇ ਵੀ ਆਪਣੇ ਪਿੰਡ ਵਾਲੀ ਇੱਥੇ ਆ ਕੇ ਲੈਂਦੇ ਰਹਿੰਦੇ ਆ। ਸੋ ਜਿੱਦਾਂ ਮੈਂ ਗੱਲ ਕਰ ਲਓ, ਮੈਂ ਕਦੀ ਸਾਗ ਦੀ ਤੌੜੀ ਚ ਚੜਾ ਦੂੰਗੀ, ਜਿਹੜੀ ਮਿੱਟੀ ਦੀ ਤੌੜੀ ਹੁੰਦੀ ਉਹਦੇ ਵਿੱਚ ਸਾਗ ਜਾਂ ਦਾਲ ਬਣਾ ਲੈਂਦੀ ਹਾਂ, ਜਾਂ ਫਿਰ ਮੈਂ ਆਪਣੀ ਬਗੀਚੀ ਦੇ ਵਿੱਚ ਜਿੱਦਾਂ ਦੱਸਿਆ ਬਈ ਸਰੋਂ ਹੋ ਗਈ ਜਾਂ ਹੋਰ ਸਬਜ਼ੀਆਂ ਹੋ ਗਈਆਂ, ਉਹ ਚਲੋ ਸਬਜ਼ੀਆਂ ਸਾਰਾ ਕੁਝ ਮਿਲ ਜਾਂਦੀਆਂ ਪਰ ਉਹ ਇੱਕ ਫੀਲਿੰਗ ਲੈਣ ਲਈ ਲਗਾਉਣੀ ਹੁੰਦੀ ਆ ਕਿ ਇੱਕ ਪੰਜਾਬ ਨਾਲ ਤੁਸੀਂ ਜਿੱਦਾਂ ਆਪਣਾ ਜੁੜੇ ਰਹਿੰਦੇ ਆ, ਉਹ ਚੀਜ਼ ਸਾਨੂੰ ਮਹਿਸੂਸ ਹੁੰਦੀ ਆ ਇੱਥੇ। ਹੋਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਆਪਣੇ ਘਰਾਂ ਦੇ ਵਿੱਚ ਕੀਤੀਆਂ ਹੁੰਦੀਆਂ ਤੇ ਉਹਨਾਂ ਨੂੰ ਅਸੀਂ ਉਦਾਂ ਹੀ ਕੈਰੀ ਔਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਥੇ। ਚਾਹੇ ਕਹਿ ਲਓ ਕਿ ਚਟਾਈ ਵਿਛਾ ਕੇ ਰੋਟੀ ਖਾਣ ਦੀ ਗੱਲ ਹੋ ਜਾਵੇ, ਹੈ ਨਾ, ਔਰ ਚਾਹੇ ਆਪਣੀ ਰਸੋਈ ਦੇ ਵਿੱਚ ਉਸ ਤਰੀਕੇ ਦੇ ਨਾਲ ਕੋਈ ਵੀ ਸਬਜ਼ੀ ਬਣਾਉਣੀ ਜਾਂ ਅਚਾਰ ਬਣਾਉਣਾ ਜੋ ਸਾਡੀਆਂ ਮਾਵਾਂ ਦਾਦੀਆਂ ਬਣਾਉਂਦੀਆਂ ਹੁੰਦੀਆਂ ਸੀ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜ਼ਹਿਨੀ ਤੌਰ ਤੇ ਸਾਨੂੰ ਪੰਜਾਬ ਦੇ ਨਾਲ ਜ਼ਰੂਰ ਜੋੜ ਕੇ ਰੱਖਦੀਆਂ, ਔਰ ਕੋਸ਼ਿਸ਼ ਕਰਦੀ ਹੁੰਦੀ ਹਾਂ ਮੈਂ ਕਿ ਉਹ ਕਰਦੀ ਰਵਾਂ ਆਪਣੇ ਘਰ ਦੇ ਵਿੱਚ, ਤਾਂ ਕਿ ਬੱਚੇ ਦੇਖ ਕੇ ਥੋੜਾ ਬਹੁਤਾ ਸਿੱਖਦੇ ਰਹਿਣ, ਉਹ ਪੰਜਾਬ ਦਾ ਫਲੇਵਰ, ਉਹ ਸਾਡੇ ਪਿੰਡਾਂ ਦੀ ਖੁਸ਼ਬੂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਪਾਸ ਆਨ ਹੋ ਜਾਵੇ। ਨਰਿੰਦਰ ਠੌਰ ਹੁਣੀ ਕਹਿ ਰਹੇ ਆ, ਭੈਣ ਜੀ ਲੋਕਾਂ ਦਾ ਤਾਂ ਪਤਾ ਨੀ ਪਰ ਅਸੀਂ ਤਾਂ ਬਨੇਰੇ ਵੀ ਲਿਪੇ ਆ ਛੋਟੇ ਹੁੰਦੇ ਆ, ਭਾਵੇਂ ਉਹ ਮੱਝਾਂ ਵਾਲੇ ਬਰਾਂਡੇ ਦੇ ਉੱਤੇ ਤੂੜੀ ਵਾਲੇ ਕੋਠੇ ਦਾ ਹੋਵੇ, ਚੀਕਣੀ ਮਿੱਟੀ ਨਾਲ ਕੋਠਾ ਲਿਪ ਕੇ ਜੋ ਮਜ਼ਾ ਆਉਂਦਾ ਉਹ ਕਿਤੇ ਨੀ ਆਉਂਦਾ। ਸਹੀ ਗੱਲ ਆ, ਬਿਲਕੁਲ ਸਹੀ ਕਿਹਾ ਤੁਸੀਂ। ਜਦੋਂ ਵਿਹੜੇ ਲਿਪਦੇ ਹੁੰਦੇ ਸੀਗੇ, ਮੈਨੂੰ ਯਾਦ ਆ ਵੀ ਮੈਂ ਆਪਣੇ ਮਾਮਾ ਜੀ ਹੱਥ ਜਾਂਦੇ ਹੁੰਦੇ ਸੀ, ਉਹਨਾਂ ਦਾ ਕਾਫੀ ਵੱਡਾ ਵਿਹੜਾ ਹੁੰਦਾ ਸੀ, ਉਹ ਲਿਪਦੇ ਹੁੰਦੇ ਸੀਗੇ ਉਹਦੇ ਨਾਲ ਗੋਹੇ ਤੇ ਮਿੱਟੀ ਦੇ ਨਾਲ, ਤੇ ਸਾਨੂੰ ਚਾਹ ਚੜ ਜਾਂਦਾ ਹੁੰਦਾ ਸੀਗਾ ਉਹਨਾਂ ਦੇ ਨਾਲ ਹੱਥ ਮਾਰ ਮਾਰ ਕੇ ਉਦਾਂ ਦੀ। ਉਹ ਅੱਜ ਕੱਲ ਇੱਥੇ ਤੇ ਤੁਸੀਂ ਸੋਚੋ ਵੀ ਹੈ ਨਾ, ਸੈਂਸਰੀ ਚੀਜ਼ਾਂ ਨਾਲ ਇਹੋ ਜਿਹੀਆਂ ਪਲੇ ਕਰਦੇ ਆ ਵੀ ਹਾਂ ਮਿੱਟੀ ਦੇ ਨਾਲ ਆਹ ਚੀਜ਼ ਕਰੋ ਤੇ ਮਿੱਟੀ ਨਾਲ ਉਹ ਚੀਜ਼ ਕਰੋ। ਅਸੀਂ ਬਚਪਨ ਚ ਮਿੱਟੀ ਦੇ ਨਾਲ ਕੀ ਨੀ ਕੀਤਾ ਹੋਇਆ। ਬਿਲਕੁਲ ਸਹੀ ਗੱਲ ਆ, ਉਹ ਗੋਹੇ ਮਿੱਟੀ ਜਦੋਂ ਫੇਰੀਦਾ ਹੁੰਦਾ ਸੀ ਵਿਹੜੇ ਵਿੱਚ ਤੇ ਉਹਦੇ ਜਿੰਨਾ ਆਨੰਦ ਹੀ ਕਿਤੇ ਨੀ ਆਉਂਦਾ ਹੁੰਦਾ ਸੀ। ਇਸ ਤੋਂ ਇਲਾਵਾ ਉਹ ਮਿੱਟੀ ਦੇ ਜਿਹੜੇ ਖਿਡੌਣੇ ਬਣਾਈ ਦੇ ਹੁੰਦੇ ਸੀਗੇ, ਉਹ ਵੀ ਇੱਕ ਆਪਣਾ ਹੀ ਮਜ਼ਾ ਹੁੰਦਾ ਸੀ ਉਹਦੇ ਵਿੱਚ ਵੀ। ਸਹੀ ਗੱਲ ਆ ਜੀ, ਕੰਮ ਸਾਰੇ ਕੀਤੇ ਹੋਏ, ਇਹੋ ਜਿਹੀ ਗੱਲ ਨੀ ਵੀ ਕੋਈ ਕੰਮ ਨੀ ਕੀਤਾ ਹੋਇਆ। ਜਿੱਦਾਂ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਸਿਖਾ ਸਕੀਏ ਚੀਜ਼ਾਂ, ਭਾਵੇਂ ਬੱਚਿਆਂ ਨੂੰ ਗਲਤ ਹੀ ਲੱਗਦਾ ਹੋਵੇ ਵੀ ਹਾਏ ਸਾਨੂੰ ਕਹਿੰਦੇ ਰਹਿੰਦੇ ਆ ਕਹਿੰਦੇ ਰਹਿੰਦੇ ਆ, ਪਰ ਹੁਣ ਇਹ ਸਮਝ ਆਉਂਦੀ ਆ ਵੀ ਇਹਦੇ ਪਿੱਛੇ ਸਾਡੇ ਘਰਦਿਆਂ ਦਾ ਕੀ ਉਹਨਾਂ ਦੇ ਵਿਚਾਰ ਸੀਗੇ, ਕਿਉਂ ਉਹ ਸਾਨੂੰ ਉਹ ਕੰਮ ਕਰਾਉਣ ਨੂੰ ਕਹਿੰਦੇ ਹੁੰਦੇ ਸੀ, ਤਾਂ ਕਿ ਉਹਨਾਂ ਨੇ ਹਮੇਸ਼ਾ ਕਹਿਣਾ ਵੀ ਹੱਥੀ ਕੰਮ ਕਰੀਦਾ ਹੁੰਦਾ ਆ, ਹਨਾ। ਸੋ ਉਹ ਇੱਕ ਤੁਹਾਨੂੰ ਆਉਣ ਵਾਲੇ ਜਿਹੜਾ ਫਿਊਚਰ ਹੁੰਦਾ ਭਵਿੱਖ ਲਈ ਤੁਹਾਨੂੰ ਟ੍ਰੇਨਿੰਗ ਦੇ ਰਹੇ ਹੁੰਦੇ ਆ, ਜਿੱਦਾਂ ਕਿ ਅਸੀਂ ਹੁਣ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਕਰਵਾ ਕੇ ਚਾਹੇ ਕਿਤੇ ਨਾ ਕਿਤੇ ਉਹਨਾਂ ਨੂੰ ਪੰਜਾਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕੋਈ ਕੰਮ ਕਰਨ ਨੂੰ ਕਹਿੰਦੇ ਹਾਂ। ਸੋ ਇਹ ਸਾਰੇ ਕੰਮ ਕੀਤੇ ਹੋਏ ਆ ਬਿਲਕੁਲ, ਚਾਹੇ ਪੱਠੇ ਲੈ ਕੇ ਆਉਣੇ ਹੁੰਦੇ ਸੀ, ਜਿੱਦਣ ਡੈਡੀ ਨੇ ਕਿਤੇ ਜਾਣਾ ਹੁੰਦਾ ਸੀਗਾ ਤਾਂ ਫਿਰ ਡੈਡੀ ਨੇ ਕਹਿਣਾ ਅੱਜ ਤੁਸੀਂ ਪੱਠੇ ਵੱਢ ਕੇ ਲਿਆਉਣੇ ਆ, ਤੇ ਪੱਠੇ ਵੀ ਵੱਢੀ ਦੇ ਹੁੰਦੇ ਸੀ। ਮੈਨੂੰ ਯਾਦ ਆ ਵੀ ਬਰਸੀਨ ਹੁੰਦਾ ਸੀ ਅਤੇ ਬਰਸੀਨ ਵੱਢਣ ਵੀ ਚਾਹੀਦਾ ਹੁੰਦਾ ਸੀਗਾ। ਇਸ ਤੋਂ ਇਲਾਵਾ ਧਾਰ ਚੋਣੀ ਨੀ ਮੈਂ ਸਿੱਖੀ ਕਦੀ, ਪੱਠੇ ਕੁਤਰੀ ਦੇ ਵੀ ਹੁੰਦੇ ਸੀਗੇ। ਸੋ ਸਾਰੇ ਕੰਮ ਕੀਤੇ ਹੋਏ ਆ ਜੀ, ਆਪ ਵਧੀਆ ਲੱਗਦਾ ਔਰ ਪ੍ਰਾਊਡ ਹੁੰਦਾ। ਇੱਕ ਪੇਂਡੂ ਹੋਣ ਤੇ ਮੈਨੂੰ ਬੜਾ ਮਾਣ ਹੁੰਦਾ ਆਪਣੇ ਆਪ ਤੇ ਕਿ ਮੈਂ ਇੱਕ ਪਿੰਡ ਦੀ ਧੀ ਸੀ, ਔਰ ਪਿੰਡਾਂ ਦੇ ਲੋਕ ਬੜੇ ਖੁੱਲੇ ਜਿਹੇ ਹੁੰਦੇ ਆ। ਤੁਸੀਂ ਕਿਤੇ ਵੀ ਇਹ ਚੀਜ਼ ਜ਼ਰੂਰ ਨੋਟ ਕਰਿਓ, ਜਦੋਂ ਤੁਸੀਂ ਕਿਸੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰੋਗੇ ਨਾ, ਉਹ ਬੜੇ ਖੁੱਲੇ ਜਿਹੇ ਹੁੰਦੇ ਆ, ਉਹ ਆਰਾਮ ਨਾਲ ਸੋਸ਼ਲ ਹੁੰਦੇ ਬਹੁਤ ਜ਼ਿਆਦਾ। ਉਹਨਾਂ ਨੇ ਲਾਲ ਪੇਟ ਕੇ ਗੱਲ ਨਹੀਂ ਕਰਨੀ ਹੁੰਦੀ, ਜੋ ਦਿਲ 'ਚ ਆ ਗੱਲਾਂ ਕਰਨੀਆਂ, ਯਾਨੀ ਆਮ ਜਿਹੀ ਗੱਲ ਹੁੰਦੀ ਉਹਨਾਂ ਦੇ ਲਈ, ਬੜੇ ਖੁੱਲ੍ਹ ਦਿਲੇ ਹੁੰਦੇ ਆ। ਤੇ ਚਲੋ ਹੁਣ ਮੈਂ ਸ਼ਹਿਰ ਵਾਲਿਆਂ ਵਾਲੇ ਕੁਛ ਨਹੀਂ ਕਹਿਣਾ ਹੈ ਨਾ, ਪਰ ਉਦੋਂ ਦੇ ਸ਼ਹਿਰ ਵੀ ਅੱਜ ਕੱਲ੍ਹ ਦੇ ਪਿੰਡਾਂ ਵਰਗੇ ਹੁੰਦੇ ਸੀਗੇ, ਹੈ ਨਾ। ਮੁਹੱਲੇ ਦੇ ਲੋਕ ਸਾਰੇ ਇੱਕ ਦੂਜੇ ਨੂੰ ਜਾਣਦੇ ਕਰਦੇ, ਉੱਥੇ ਦਾ ਹੋਰ ਮਾਹੌਲ ਹੁੰਦਾ ਸੀ, ਪਿੰਡਾਂ ਦਾ ਥੋੜਾ ਵੱਖਰਾ ਮਾਹੌਲ ਹੁੰਦਾ ਸੀਗਾ। ਚਲੋ ਸੁਣੋ ਜੀ, ਪਿੰਡਾਂ ਦੀਆਂ ਗੱਲਾਂ ਅੱਜ ਜੇ ਮੈਂ ਕਹਾਂ ਤੇ ਹਜੇ ਵੀ ਮੈਂ ਦਿਲ ਨਾਲ ਨੀ ਕੀਤੀਆਂ, ਪੂਰੀ ਰੂਹ ਦੇ ਨਾਲ ਅਜੇ ਵੀ ਮੈਂ ਆਪਣੇ ਪਿੰਡ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਨੀ ਕਰ ਸਕੀ, ਕਿਉਂਕਿ ਕੁਝ ਗੱਲਾਂ ਤੁਸੀਂ, ਕੁਝ ਕੁ ਚੀਜ਼ਾਂ ਨੂੰ, ਕੁਝ ਕੁ ਯਾਦਾਂ ਨੂੰ ਤੁਸੀਂ ਅਲਫਾਜ਼ ਦੇ ਸਕਦੇ ਆ, ਸ਼ਬਦ ਦੇ ਸਕਦੇ ਆ, ਪਰ ਬਹੁਤ ਸਾਰੀਆਂ ਯਾਦਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਸ਼ਬਦ ਤੁਸੀਂ ਦੇ ਨਹੀਂ ਸਕਦੇ, ਜੋ ਸਿਰਫ ਤੁਸੀਂ ਤੇ ਤੁਹਾਡੀਆਂ ਯਾਦਾਂ ਦੇ ਵਿੱਚ ਉਹ ਤੈਰਦੇ ਰਹਿੰਦੇ ਆ, ਔਰ ਤੁਸੀਂ ਉਹਨਾਂ ਦਾ ਆਨੰਦ ਲੈਂਦੇ ਰਹਿੰਦੇ ਆ, ਉਹਨਾਂ ਨੂੰ ਮਾਣਦੇ ਰਹਿੰਦੇ ਆ ਹਰ ਵੇਲੇ। ਸੋ ਏਦਾਂ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੀਆਂ ਪਿੰਡ ਨਾਲ ਜੁੜੀਆਂ ਹੋਈਆਂ। ਸੋ ਬਿਲਕੁਲ ਮੇਰੀਆਂ ਯਾਦਾਂ ਦੇ ਵਿੱਚ ਵੀ ਇੱਕ ਕੂਕ ਦੀ ਜਿਹੀ ਜਿਹੜੀ ਰੇਲ ਆ ਉਹ ਨਿਕਲ ਕੇ ਜਾਂਦੀ ਆ ਸਾਡੇ ਪਿੰਡ ਦੇ ਵਿੱਚ ਵੀ, ਸਾਡੇ ਘਰ ਦੇ ਬਿਲਕੁਲ ਸਾਹਮਣੇ ਜੀਟੀ ਰੋਡ ਤੋਂ, ਉਸ ਤੋਂ ਪਰਲੇ ਪਾਸੇ ਜਿਹੜੀ ਰੇਲਵੇ ਲਾਈਨ ਹੁੰਦੀ ਸੀ ਤੇ ਉਹਦੇ ਉੱਤੋਂ ਜਿਹੜੀਆਂ ਟ੍ਰੇਨਸ ਆ ਉਹ ਤੁਰੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ, ਕਾਫੀ ਟ੍ਰੇਨਸ ਜਿਹੜੀਆਂ ਜਾਂਦੀਆਂ ਹੁੰਦੀਆਂ ਸੀ, ਕਦੀ ਤੇਲ ਦੀਆਂ, ਕਦੀ ਪੈਸੰਜਰ ਦੀਆਂ, ਕਦੀ ਜਿਹੜੀਆਂ ਦੂਸਰੀਆਂ ਕਾਰਗੋ ਹੁੰਦੀਆਂ। ਸੋ ਇਹੋ ਜਿਹਾ ਚੰਗੀ ਰੌਣਕ ਜਿਹੀ ਹੁੰਦੀ ਸੀਗੀ ਸਾਡੇ ਪਿੰਡ ਦੇ ਉੱਤੇ, ਔਰ ਜਦੋਂ ਕੋਈ ਆਇਆ ਗਿਆ ਹੁੰਦਾ ਸੀ ਤੇ ਉਹ ਕਹਿੰਦੇ ਸੀ ਕਿ ਤੁਸੀਂ ਸੌਂ ਕਿੱਦਾਂ ਜਾਂਦੇ ਆ ਇੰਨੇ ਸ਼ੋਰ ਸ਼ਰਾਬੇ ਦੇ ਵਿੱਚ। ਤੇ ਉਹ ਸੜਕ ਦੇ ਉੱਤੋਂ ਕਦੀ ਮੇਲਿਆਂ ਵਾਲੀਆਂ ਟਰਾਲੀਆਂ ਲੰਘਣੀਆਂ, ਕਦੀ ਅੱਛਾ ਫਿਰ ਜਿਹੜੀ ਪਿੰਡ ਦੀ ਬਰਾਤ ਜਾਂਦੀ ਹੁੰਦੀ ਸੀ ਉਹ ਵੀ ਸਾਡੇ ਘਰ ਦੇ ਅੱਗੇ ਲੰਘਦੀ ਸੀ, ਕਿਉਂਕਿ ਉਹ ਸੜਕ ਦੇ ਤੋਂ ਹੀ, ਸੜਕ ਤੇ ਆ ਕੇ ਚੜ੍ਹਦੀ ਹੁੰਦੀ ਸੀ ਬਰਾਤ, ਉਹਨਾਂ ਨੇ ਤੁਰ ਕੇ ਉੱਥੇ ਤੱਕ ਆਉਣਾ ਤੇ ਉੱਥੇ ਸਾਡੇ ਘਰ ਦੇ ਅੱਗੇ ਕਾਰਾਂ ਖੜੀਆਂ ਹੁੰਦੀਆਂ ਸੀ, ਉੱਥੋਂ ਜਿਹੜੀ ਬਰਾਤਾਂ ਉਹ ਚੜ੍ਹਦੀਆਂ ਹੁੰਦੀਆਂ ਸੀ। ਸੋ ਉਹ ਬੜੀ ਮਜ਼ੇਦਾਰ ਗੱਲ ਹੁੰਦੀ ਸੀਗੀ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਸੀ, ਬੜਾ ਵਧੀਆ ਲੱਗਦਾ, ਪਤਾ ਤਾਂ ਹੁੰਦਾ ਸੀ ਕਿਹਦਾ ਵਿਆਹ ਆ ਕਿਉਂਕਿ ਉਹ ਆਪਣੇ ਉਹੀ ਪਿੰਡ ਦੇ ਸਾਰੇ ਸ਼ਰੀਕੇ ਭਾਈਚਾਰਾ ਹੀ ਹੁੰਦਾ ਆ, ਪਰ ਫਿਰ ਵੀ ਇੱਕ ਚਾਅ ਜਿਹਾ ਹੁੰਦਾ ਸੀ ਵੀ ਅੱਜ ਹੁਣ ਸਵੇਰ ਨੂੰ ਬਰਾਤ ਚੜੀ ਹੈ ਤੇ ਸ਼ਾਮ ਨੂੰ ਡੋਲੀ ਆਊਗੀ ਪਿੰਡ ਦੇ ਵਿੱਚ, ਨੂੰ ਆਊਗੀ ਇੱਕ। ਸੋ ਉਹਦਾ ਇੱਕ ਆਪਣਾ ਚਾਅ ਹੁੰਦਾ ਸੀ, ਸਾਰਾ ਦਿਨ ਉਹ ਉਡੀਕਦੇ ਰਹਿਣਾ ਤੇ ਜਦੋਂ ਸ਼ਾਮ ਨੂੰ ਉਹ ਕਾਰ ਆ ਕੇ ਰੁਕਣੀ ਤੇ ਅਸੀਂ ਫੱਟ ਦੇਣੀ ਕੋਠੇ ਤੇ ਚੜ ਜਾਣਾ ਜਾਂ ਬਾਹਰ ਦਰਵਾਜ਼ੇ ਤੇ ਜਾ ਕੇ ਖੜੇ ਹੋ ਜਾਣਾ ਵੀ ਦੇਖੀਏ ਉਹਦਾ ਘੁੰਡ ਵਿੱਚ ਜਦੋਂ ਇੱਕ ਕੁੜੀ ਨੇ ਆਉਣਾ ਪਿੰਡ ਦੇ ਵਿੱਚ ਤੇ ਉਹਨੂੰ ਦੇਖਣ ਦਾ ਬੜਾ ਚਾਅ ਹੁੰਦਾ ਸੀਗਾ। ਸੋ ਪਿੰਡਾਂ ਦੇ ਆਪਣੇ ਸਲੀਕੇ ਹੁੰਦੇ ਸੀ, ਆਪਣੇ ਚਾਹ, ਆਪਣੇ ਮਲਾਰ, ਆਪਣੇ ਉਹਨਾਂ ਦੇ ਜਿਹੜੇ ਸ਼ੋਰਗੁਲ ਹੁੰਦਾ ਸੀਗਾ। ਸੋ ਬਿਲਕੁਲ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਹੀਆਂ, ਪਰ ਬਹੁਤ ਸਾਰੀਆਂ ਗੱਲਾਂ ਮੈਂ ਅਜੇ ਤੱਕ ਵੀ ਨਹੀਂ ਕਰ ਪਾਈ। ਗੁਰਿੰਦਰ ਸਿੰਘ ਹੁਣੀ ਵੀ ਕਹਿ ਰਹੇ, ਕਹਿੰਦੇ ਬਿਲਕੁਲ ਸਹੀ ਜੀ, ਅਸੀਂ ਤਾਂ ਬਚਪਨ ਵਿੱਚ ਮਿੱਟੀ ਨਾਲ ਬਹੁਤ ਖੇਡਦੇ ਰਹੇ ਹਾਂ, ਪਰ ਮੈਂ ਇੱਥੇ ਆਪਣੇ ਬੱਚਿਆਂ ਨੂੰ ਵੀ ਥੋੜਾ ਜਿਹਾ ਥਾਂ ਪੁੱਟ ਕੇ ਗਰਾਊਂਡ ਬਣਾ ਦਿੱਤੀ ਹੈ ਤੇ ਉਸ ਵਿੱਚ ਖੇਡਣ ਲਈ ਛੱਡ ਦਿੰਦਾ ਹਾਂ, ਬਹੁਤ ਵਧੀਆ ਲੱਗਦਾ। ਬਿਲਕੁਲ ਸਹੀ ਗੱਲ ਆ, ਮਿੱਟੀ ਦੇ ਨਾਲ ਮੈਨੂੰ ਲੱਗਦਾ ਮੋਹ ਬੜਾ ਜ਼ਰੂਰੀ ਹੈ, ਮਿੱਟੀ ਦੇ ਨਾਲ ਬੱਚਿਆਂ ਨੂੰ ਮਿੱਟੀ ਹੋਣਾ ਜ਼ਰੂਰ ਸਿਖਾਉਣਾ ਚਾਹੀਦਾ, ਚਾਹੇ ਕਹਿ ਲਓ ਕਿ ਉਹਨੂੰ ਇੱਕ ਅਧਿਆਤਮਿਕ ਤੌਰ ਤੇ ਵੀ ਕਹਿ ਲਓ ਜਾਂ ਉਹਨਾਂ ਦੀ ਆਪਣੀ ਹੈਲਥ ਵਾਈਜ਼ ਵੀ ਕਹਿ ਲਓ, ਮਿੱਟੀ ਨਾਲ ਮਿੱਟੀ ਹੋਣਾ ਮੈਨੂੰ ਬਹੁਤ ਚੰਗਾ ਲੱਗਦਾ। ਇੱਕ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਜ਼ਮੀਨ ਨਾਲ ਜੁੜੇ ਰਹਿੰਦੇ ਹੋ, ਤੁਹਾਡੇ ਪੈਰ ਜ਼ਮੀਨ ਤੇ ਰਹਿੰਦੇ ਆ, ਹੈ ਨਾ, ਔਰ ਤੁਹਾਨੂੰ ਅਹਿਮੀਅਤ ਪਤਾ ਲੱਗਦੀ ਹੈ ਮਿੱਟੀ ਦੀ ਕੀ ਆ। ਸੋ ਮੈਂ ਅਕਸਰ ਹੀ ਬੱਚਿਆਂ ਨਾਲ ਮਿੱਟੀ ਦੀ, ਧਰਤੀ ਦੀ ਆ, ਇਹਨਾਂ ਬਾਰੇ ਜਿਹੜੀਆਂ ਗੱਲਾਂ ਕਰਦੀ ਰਹਿੰਦੀ ਹੁੰਦੀ ਆ। ਸੋ ਚਲੋ ਜੀ, ਗੱਲਾਂ ਗੱਲਾਂ ਦੇ ਵਿੱਚ ਮੈਂ ਪਤਾ ਨਹੀਂ ਕਿੱਧਰ ਤੁਰ ਪੈਂਦੀ ਹਾਂ, ਹੈ ਨਾ, ਤੁਹਾਡੇ ਨਾਲ ਗੱਲਾਂ ਕਰਦਿਆਂ ਮੈਨੂੰ ਅਕਸਰ ਭੁੱਲ ਜਾਂਦਾ ਕਿ ਮੈਂ ਰੇਡੀਓ ਤੇ ਆ। ਤੇ ਬਸ ਖੁਦ ਨਾਲ ਗੱਲਾਂ ਕਰਦੀ ਕਰਦੀ ਕਿਤੇ ਦੂਰ ਨਿਕਲ ਜਾਂਦੀ ਆ। ਸੋ ਟਾਈਮ ਹੋ ਗਿਆ ਜੀ ਇਸ ਵੇਲੇ 8:40 ਐਡੀਲੇਡ ਦੀਆਂ ਘੜੀਆਂ ਤੇ ਆਸਟ੍ਰੇਲੀਆ ਸਮੇਂ ਮੁਤਾਬਿਕ ਇਸ ਵੇਲੇ 9:10 ਹੋ ਚੁੱਕੇ ਨੇ। ਸੋ ਸਾਡੇ ਕੋਲ ਹੋਰ ਕੋਈ 50 ਮਿੰਟ ਹੈਗੇ ਆ ਜਿਹਦੇ ਵਿੱਚ ਅਸੀਂ ਸੁਖਪਾਲ ਔਜਲਾ ਹੁਣਾਂ ਨਾਲ ਗੱਲਬਾਤ ਵੀ ਕਰਨੀ ਹੈ ਤੇ ਚਲੋ ਮੇਰੀਆਂ ਗੱਲਾਂ ਨੂੰ ਮੈਂ ਇੱਥੇ ਵੀ ਆਰਾਮ ਦਿੰਦੀ ਹਾਂ, ਬਾਕੀ ਗੱਲਾਂ ਹੁਣ ਅਸੀਂ ਸੁਖਪਾਲ ਔਜਲਾ ਹੁਣਾਂ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਉਹਨਾਂ ਦਾ ਲਿਖਿਆ ਗੀਤ ਜਿਹਦੀ ਫਰਮਾਇਸ਼ ਨਰਿੰਦਰ ਰਾਠੌਰ ਹੁਣਾਂ ਨੇ ਵੀ ਕੀਤੀ ਹੈ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਚਲੋ ਉਸ ਬਨੇਰੇ ਦੇ ਨਾਲ ਉਸ ਪਿੰਡ ਦੇ ਨਾਲ ਹੋਰ ਬਹੁਤ ਕੁਝ ਚੇਤੇ ਕਰਦੇ ਆ, ਗੀਤ ਸੁਣ ਕੇ ਤੁਹਾਨੂੰ ਆਪ ਹੀ ਯਾਦ ਆ ਜਾਣਾ। ਤੇ ਮੈਂ ਮਿਲਦੀ ਹਾਂ ਬ੍ਰੇਕ ਤੇ ਉਸ ਬਾਅਦ ਸੁਖਪਾਲ ਔਜਲਾ ਹੁਣਾਂ ਦੇ ਨਾਲ ਤੁਹਾਨੂੰ ਜੀ।
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਬ ਸੁਭਾ ਸੇਵਾ ਸਿੰਘ ਦੇ ਅਸੂਲ ਦਾ, ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਬ ਸੁਭਾ ਸੇਵਾ ਸਿੰਘ ਦੇ ਅਸੂਲ ਦਾ। ਉਹਦੇ ਕੋਲੋਂ ਪੜੀ ਹੋਈ ਪੜ੍ਹਾਈ ਨਹੀਂ ਉਹ ਭੁੱਲਦੀ, ਘੋਟ ਘੋਟ ਖਾਨੇ ਵਿੱਚ ਪਾਈ ਨਹੀਂ ਉਹ ਭੁੱਲਦੀ, ਕਾਨੇ ਉੱਤੇ ਵੱਜਿਆ ਲਫੇੜਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਤੇ ਪੱਤਾ ਵੀ ਨਹੀਂ ਹਿੱਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਤੇਜੇ ਹੋਣੇ ਪੱਤਾ ਵੀ ਨਹੀਂ ਹਿੱਲਣਾ। ਕਿਣ ਕਿਣ ਪੁਰ ਦਿੰਦੇ ਹਵਾਸੀ ਵਗਾਏ, ਰੌਲਾ ਰੂਲਾ ਪਾ ਕੇ ਦਿੰਦੇ ਨੇਰੀਆਂ ਚੁਲਾਏ, ਬੱਦਲਾਂ ਦਾ ਪੈਂਦਾ ਸੀ ਜੋ ਘੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ, ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ, ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ, ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ, ਸਿਰ ਚੁੰਨੀ ਪੈਣੀ ਕਦੇ ਜੁੱਤੀ ਵੀ ਨਾ ਪਾਉਂਦੀ ਸੀ, ਭੱਜ ਕੇ ਛੱਡਣਾ ਵਾਂਗੂ ਬੀਹੀ ਵਿੱਚ ਆਉਂਦੀ ਸੀ, ਉਹਦੇ ਸ਼ਹਿਰ ਮਾਰਿਆ ਉਹ ਗੇੜਾ ਚੇਤੇ ਆ ਗਿਆ। ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਅੰਮ੍ਰਿਤ ਵੇਲੇ ਜਦੋਂ ਪਾਠੀ ਸਿੰਘ ਬੋਲਦਾ, ਕੰਨੀ ਪਾਣੀ ਪੈਂਦੀ सुख पाले अखां खोलदा अमृत वेले जदों पाठी सिंह बोलदा कन्नी बाणी पैंदी सुख पाले अखां खोलदा खोरे कदों हटेगी अलार्म दी याद ते इंडिया ताई उठदे सी मुर्गे दी बांग ते चहल पहल वाला यो सवेरा चेते आ गया दुनिया तो सोना पिंड मेरा चेते आ गया मैनू मेरे घर का बनेरा चेते आ गया पिंडों वार फकरां दा तेरा चेते आ गया मैनू मेरे घर का बनेरा चेते आ गया
ਇਹ ਤਾਂ ਤਾੜੀ ਹੋ ਗਈ ਗਾਣੇ ਲਈ ਇੱਕ ਆਪਣੇ ਆਪਣੇ ਪਿੰਡ ਲਈ ਵੀ ਤਾੜੀ ਮਾਰ ਆ ਜਿਹੜੀਆਂ ਤੁਹਾਡੀਆਂ ਚੀਕਾਂ ਕਲਕਾਰੀਆਂ ਨਾ ਤੇ ਇੱਕ ਗੱਲ ਯਾਦ ਆਈ ਹੈ ਮੈਨੂੰ ਸੁਣਨੀ ਗੱਲ ਧਿਆਨ
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
अपनी बिजनेस दी तरक्की लई तुसी भी हरमन रेडियो दी सेवावां हासिल कर सकदे हो हरमन रेडियो ते अपने बिजनेस दी एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
ਲੋ ਜੀ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਆ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਵਾਅਦੇ ਮੁਤਾਬਿਕ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਹੁਣ ਗੱਲ ਕਰਨੀ ਆ ਅਸੀਂ ਸੁਖਪਾਲ ਔਜਲਾ ਹੁਣਾਂ ਨਾਲ ਤੇ ਉਹ ਸਾਨੂੰ ਸਾਡੇ ਘਰ ਦੇ ਬਨੇਰੇ ਚੇਤੇ ਕਰਨ ਵਾਲਾ ਸਾਨੂੰ ਸਾਡੇ ਪਿੰਡਾਂ ਦੇ ਵਿੱਚ ਲੈ ਕੇ ਜਾਣ ਵਾਲਾ ਸਾਨੂੰ ਆਪਣੀਆਂ ਯਾਦਾਂ ਦੇ ਨਾਲ ਰੂਬਰੂ ਕਰਵਾਉਣ ਵਾਲਾ ਸ਼ਖਸ ਜਿਹਦੀ ਸਾਫ਼ ਸੁਥਰੀ ਕਲਮ ਹਰ ਪੰਜਾਬੀ ਦਾ ਦਿਲ ਜਿੱਤਿਆ ਹੋਇਆ ਹੈ ਸੁਖਪਾਲ ਔਜਲਾ ਸੋ ਬਿਲਕੁਲ ਜੀ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੂਰੇ ਮੈਨੂੰ ਲੱਗਦਾ ਕਿ ਸਾਲ ਕੁ ਤੋਂ ਬਾਅਦ ਕਿਉਂਕਿ ਉਹਨਾਂ ਨਾਲ ਪਿਛਲੇ ਸਾਲ ਅਸੀਂ ਗੱਲ ਕੀਤੀ ਸੀ 31 ਜੁਲਾਈ ਨੂੰ ਤੇ ਅੱਜ ਲਾ ਲਓ ਵੀ 1.25 ਸਾਲ ਬਾਅਦ ਅਸੀਂ ਫੇਰ ਉਹਨਾਂ ਨਾਲ ਗੱਲ ਕਰਨ ਦਾ ਸਬੱਬ ਬਣਿਆ ਸੋ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਤੁਹਾਨੂੰ ਰੂਬਰੂ ਕਰਵਾਉਂਦੇ ਹੋਏ ਸੁਖਪਾਲ ਔਜਲਾ ਉਹਨਾਂ ਨਾਲ ਸਤਿ ਸ੍ਰੀ ਅਕਾਲ ਸੁਖਪਾਲ ਔਜਲਾ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਭੈਣ ਜੀ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਚੇਤੇ ਕੀਤਾ ਥੈਂਕ ਯੂ ਸੋ ਮਚ ਜੀ
ਜੀ ਚੇਤੇ ਦੇ ਅਸੀਂ ਤੁਹਾਨੂੰ ਹਮੇਸ਼ਾ ਕਰਦੇ ਰਹੇ ਤੁਹਾਡੇ ਇੰਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਜੇ ਗੀਤ ਜਿਹੜੇ ਤੁਸੀਂ ਲਿਖਦੇ ਰਹਿੰਦੇ ਆ ਉਹਨਾਂ ਦੇ ਜ਼ਰੀਏ ਸਾਡੇ ਚੇਤਿਆਂ ਚ ਤਾਂ ਤੁਸੀਂ ਭੁੱਲਦੇ ਹੀ ਨੀ ਕਦੀ ਵੀ ਬਾਕੀ ਤੁਹਾਡਾ ਜਿਹੜਾ ਗੀਤ ਬਨੇਰਾ ਚੇਤੇ ਆ ਗਿਆ ਉਹ ਮੇਰਾ ਬਹੁਤ ਹੀ ਫੇਵਰੇਟ ਹੈ ਤੇ ਬਾਕੀ ਗੱਲ ਹੁੰਦੀ ਹੈ ਬੁੱਧਵਾਰ ਨੂੰ ਯਾਦਾਂ ਦੀ ਤੇ ਯਾਦਾਂ ਦੇ ਵਿੱਚ ਹਮੇਸ਼ਾ ਉਹ ਗੀਤ ਪਹਿਲੇ ਨੰਬਰ ਤੇ ਰਹਿੰਦਾ ਜਿਹੜਾ ਸਾਨੂੰ ਸਾਰਾ ਕੁਛ ਹੀ ਯਾਦ ਕਰਾ ਦਿੰਦਾ ਆਪਣੇ ਪਿੰਡ ਦਾ ਸੁਖਪਾਲ ਜੀ। ਸੋ ਸਭ ਤੋਂ ਪਹਿਲਾਂ ਤੇ ਤੁਸੀਂ ਦੱਸੋ ਕੀ ਹਾਲ ਚਾਲ ਹੈ, ਕਿਵੇਂ ਹੋ, ਘਰ ਪਰਿਵਾਰ ਕਿਵੇਂ, ਸਭ ਠੀਕ ਠਾਕ?
ਹਾਂਜੀ ਬਹੁਤ ਵਧੀਆ ਜੀ, ਚੜ੍ਹਦੀ ਕਲਾ ਬਹੁਤ ਵਧੀਆ ਚੱਲੀ ਜਾਂਦਾ ਆ, ਪਰ ਕਰੋਨੇ ਕਰਕੇ ਥੋੜਾ ਜਿਹਾ ਹੋਇਆ ਹੈ ਨਾ, ਜਿੱਦਾਂ ਲੋਕਡਾਊਨ ਕਰਕੇ ਇੰਡੀਆ ਚ ਵੀ ਜਾ ਹੋਣਾ ਇਸ ਵਾਰ ਥੋੜੇ ਉਦਾਸ, ਇਸ ਗੱਲ ਦੀ ਜਿੱਦਾਂ ਕਹਿੰਦੇ ਇੱਕ ਉਦਾਸ ਜਿਹਾ ਹੈਗਾ ਹੈ ਨਾ ਮਨ, ਕਿਉਂਕਿ ਇਹਨਾਂ ਦਿਨਾਂ ਵਿੱਚ ਤਾਂ ਤਿਆਰੀ ਹੁੰਦੀ ਹੈ ਨਾ ਜਾਣ ਦੀ, ਵੀ ਕਹਿਣਾ ਵੀ ਜਾਵਾਂਗੇ ਨਾ ਇੱਕ ਮਹੀਨਾ ਰਹਿ ਗਿਆ ਜਾਂ 15 ਦਿਨਾਂ ਤੱਕ ਆਪਾਂ ਚਲੇ ਜਾਣਾ,
ਬਿਲਕੁਲ ਇੱਕ ਚਾਅ ਜਿਹਾ ਹੁੰਦਾ ਆ, ਮਹੀਨੇ ਤਾਂ ਏਦਾਂ ਨਿਕਲ ਜਾਂਦੇ ਆ, ਬਿਲਕੁਲ ਉਡੀਕਦਿਆਂ ਹੀ ਮਹੀਨੇ ਨਿਕਲ ਜਾਂਦੇ ਆ ਵੀ ਚਲੋ ਇਸ ਵਾਰੀ ਜਾਣਾ। ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਆ, ਇਸ ਵਾਰੀ ਪਤਾ ਨੀ ਕਿਉਂ ਥੋੜੀ ਜਿਹੀ ਉਦਾਸੀ ਜਿਹੀ ਤਾਂ ਹੈ ਕਿ ਪੰਜਾਬ ਕੁਝ ਜ਼ਿਆਦਾ ਹੀ ਯਾਦ ਆ ਰਿਹਾ ਇਸ ਵਾਰੀ, ਹੈ ਨਾ?
ਬਿਲਕੁਲ ਜੀ ਬਿਲਕੁਲ, ਕਿਉਂਕਿ ਇੱਕ ਤਾਂ ਜਿਹੜਾ ਮਾਹੌਲ ਚੱਲ ਰਿਹਾ ਭੈਣ ਜੀ ਉਹ ਵੀ ਕੁਛ ਬਹੁਤਾ ਵਧੀਆ ਨੀ ਹੈ ਨਾ, ਆਪਾਂ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਸੁਣਦੇ ਹਾਂ ਹੈ ਨਾ, ਤੇ ਆਪਾਂ ਤਾਂ ਹਰ ਵੇਲੇ ਦੋ ਵੇਲੇ ਨੀ, ਆਪਾਂ ਤਾਂ ਹਰ ਵੇਲੇ ਅਰਦਾਸ ਕਰਨ ਵਾਲਿਆਂ ਜਦੋਂ ਵੀ ਪਰਮਾਤਮਾ ਠੰਡੀਆਂ ਹਵਾਵਾਂ ਆਉਣ ਹੈ ਨਾ ਉਧਰੋਂ, ਕਿਉਂਕਿ ਜਿੱਦਾਂ
ਬਿਲਕੁਲ ਬਿਲਕੁਲ ਸਹੀ ਕਿਹਾ, ਵੱਡੇ
ਹੋਏ ਆ ਜਾਂ ਜ਼ਿਆਦਾ ਟਾਈਮ ਤਾਂ ਆਪਣਾ ਪਹਿਲਾਂ ਉੱਥੇ ਹੀ ਆਪਣਾ ਸ਼ੁਰੂਆਤ ਤਾਂ ਸਾਰਾ ਕੁਝ ਉੱਥੇ ਹੋਈ ਆ ਹੈ ਨਾ।
ਜਿਹੜੀ ਨੀਂਹ ਆ ਸਾਡੀ ਜ਼ਿੰਦਗੀ ਦੀ, ਸਾਡੀ ਕਹਿ ਲੋ ਉਹ ਉੱਥੇ ਹੀ ਬਣੀ ਆ, ਅਸੀਂ ਜੋ ਵੀ ਹੈਗੇ ਆ ਸਾਡੀਆਂ, ਕਹਿੰਦੇ ਹੁੰਦੇ ਨਾ ਵੀ ਨੀਹਾਂ ਬੜੀਆਂ ਇੰਪੋਰਟੈਂਟ ਹੁੰਦੀਆਂ, ਸੋ ਸਾਡੀਆਂ ਨੀਹਾਂ ਉਹ ਪੰਜਾਬ ਉਹ ਪਿੰਡ ਹੀ ਆ, ਇਸ ਕਰਕੇ ਉਹ ਹਮੇਸ਼ਾ ਸਾਡੇ ਨਾਲ ਹੀ ਰਹਿਣੇ ਆ, ਉਹ ਜੜਾਂ ਆ ਸਾਡੀਆਂ, ਉਹਨਾਂ ਨੂੰ ਅਸੀਂ ਚਾਹ ਕੇ ਵੀ ਨਹੀਂ ਭੁਲਾ ਸਕਦੇ, ਮੁੜ ਮੁੜ ਕੇ ਚੇਤੇ ਆਉਂਦੇ ਰਹਿੰਦੇ, ਉਦਾਂ ਜਾ ਹੋਵੇ ਨਾ ਜਾ ਹੋਵੇ, ਪਰ ਸੁਪਨਿਆਂ ਦੇ ਵਿੱਚ ਤਾਂ ਮੈਨੂੰ ਲੱਗਦਾ ਹਰ ਦੂਜੇ ਦਿਨ ਗੇੜੀ ਲੱਗ ਜਾਂਦੀ ਹੈ ਪੰਜਾਬ ਦੀ।
ਸੁਪਨੇ ਚ ਮਨਮੋਹਨ ਭਾਜੀ ਦੇ ਕਹਿਣਾ, ਕਿਉਂ ਕਹਿੰਦੇ ਸੁਪਨਾ ਜਦੋਂ ਵੀ ਆਉਂਦਾ ਹੈ ਨਾ ਆਪਾਂ ਨੂੰ ਉਹ ਘਰ ਦਾ ਹੀ ਆਉਂਦਾ ਹੈ ਨਾ, ਪੁਰਾਣੇ ਘਰ ਦਾ ਹੀ ਆਉਂਦਾ,
ਬਿਲਕੁਲ।
ਮੈਨੂੰ ਭੈਣ ਜੀ ਹੁਣ ਵੀ ਨਾ ਮੈਨੂੰ ਕਈ ਵਾਰੀ ਸੁਪਨਾ ਆਊਗਾ ਤੇ ਮੈਂ ਸਕੂਲ ਦੇ, ਮੈਨੂੰ ਇਹ ਸੁਪਨਾ ਆਊਗਾ ਮੈਂ ਸਕੂਲ ਜਾ ਰਿਹਾ ਹੈ ਨਾ, ਤੇ ਮੈਂ ਕਲਾਸ ਵਿੱਚ ਆ ਤੇ ਮੈਂ ਪੜ੍ਹਨ ਨੂੰ ਮਿਲਿਆ ਸੀ, ਕਾਪੀਆਂ ਕੁਪੀਆਂ ਨੀ ਸੀ ਬਣਾਉਂਦਾ ਹੁੰਦਾ ਨਾ, ਜਿਹੜਾ ਹੋਮਵਰਕ ਮਿਲਦਾ ਸੀਗਾ ਉਹ ਕਰਦਾ ਨੀ ਸੀ ਹੁੰਦਾ ਨਾ, ਬਸ ਉਹ ਖੇਡਣ ਵੱਲ ਧਿਆਨ ਵੱਧ ਸੀ, ਤੇ ਮੇਰੇ ਜਿੱਦਾਂ ਕਾਫੀ ਘੁੱਟ ਘੁੱਟ ਪੈਂਦੀ ਰਹੀ ਨਾ ਸਕੂਲੇ ਤੇ, ਉਹੀ ਇਹ ਨਾ ਗੱਲਾਂ ਜਦੋਂ ਕਈ ਵਾਰੀ ਹੁਣ ਸੁਪਨੇ ਵਿੱਚ ਵੀ ਉਹ ਗੱਲਾਂ ਚੇਤੇ ਆਉਂਦੀਆਂ ਨਾ, ਇਹ ਤਾਂ ਅੱਗੇ ਤੱਕ ਵੀ ਜਾਈਦਾ ਨਾ ਵੀ ਯਾਰ ਪਤਾ ਨੀ ਮੈਂ ਖਰਾ ਫੇਰ ਸਕੂਲੇ ਲੱਗ ਜਾਇਆ ਨਾ ਮੁੜ ਕੇ, ਉਹ
ਗੱਲਾਂ
ਗੱਲਾਂ ਜਾ ਕੇ ਉਹ ਅੱਜ ਵੀ ਘੇਰ ਘੇਰ ਕੇ ਆਪਾਂ ਨੂੰ ਲੈ ਜਾਂਦੀਆਂ ਨਾ ਉੱਥੇ
ਲੈ ਜਾਂਦੀਆਂ। ਸਹੀ ਗੱਲ ਆ, ਇਹ ਭਰਾ ਜਿਹੜੇ ਆ ਨਾ ਸਾਰੇ ਏਦਾਂ ਦੇ ਹੁੰਦੇ ਸੀਗੇ, ਇਹ ਜਿਹੜੇ ਭਰਾ ਹੁੰਦੇ ਸੀਗੇ ਨਾ ਮੈਨੂੰ ਲੱਗਦਾ ਵੀ ਇਹ ਬੜੇ ਲਾਡਲੇ ਜਿਹੇ ਹੁੰਦੇ ਸੀਗੇ, ਤੇ ਲਾਡਾ ਲਾਡਾਂ ਦੇ ਵਿੱਚ ਨਾ ਪੜ੍ਹਾਈ ਲਿਖਾਈ ਚ ਹੱਥ ਤੰਗ ਹੀ ਹੁੰਦਾ ਸੀ। ਸਹੀ ਗੱਲ ਆ ਸੁਖਪਾਲ, ਮੈਂ ਆਪਣੇ ਬ੍ਰਦਰ ਦੀ ਗੱਲ ਕਰਾਂ ਨਾ, ਉਹ ਵੀ ਸਾਡੇ ਚਾਰਾਂ ਭੈਣਾਂ ਦਾ ਭਰਾ ਹੁੰਦਾ ਸੀ ਇੱਕ, ਤੇ ਹੈਗਾ ਚਲੋ ਹੈ ਨਾ, ਪਰ ਜੇ ਬਚਪਨ ਦੀ ਗੱਲ ਕਰਾਂ ਤੇ ਉਹਨੇ ਜਿਹੜਾ ਨੇ ਪੜ੍ਹਾਈ ਵੱਲ ਧਿਆਨ ਹੁੰਦਾ ਸੀ ਤੇ ਸਾਡੇ ਪਿੱਛੇ ਫਿਰਦਾ ਰਹਿਣਾ, ਮੇਰਾ ਕੰਮ ਕਰ ਦੋ, ਹਾਏ ਭੈਣ ਬਣ ਕੇ ਮੇਰਾ ਕੰਮ ਕਰ ਦੋ, ਤੇ ਬਸ ਸਹੀ ਗੱਲ ਆ, ਇੱਕ ਗੱਲ ਯਾਦ ਕਰੋ ਤੇ ਕਈ ਗੱਲਾਂ ਛਿੜ ਜਾਂਦੀਆਂ ਬਚਪਨ ਦੀਆਂ। ਸੁਖਪਾਲ ਜੀ ਗੱਲ ਕਰੀਏ ਤੁਹਾਡੀ ਗਾਇਕੀ, ਤੁਹਾਡੀ ਲੇਖਣੀ ਦੀ, ਜੋ ਤੁਸੀਂ ਲਿਖਦੇ ਆ ਉਹਦੇ ਵਿੱਚ ਪੰਜਾਬ ਤੇ ਤੁਹਾਡਾ ਬਚਪਨ, ਪੰਜਾਬ ਦੇ ਪਿੰਡ ਬੜੀ ਬੁਰੀ ਤਰ੍ਹਾਂ ਗੁੰਦੇ ਹੋਏ ਨਜ਼ਰ ਆਉਂਦੇ ਆ ਹਨਾ, ਔਰ ਕਿਤੇ ਨਾ ਕਿਤੇ ਜੋ ਇੱਕ ਲਿਖਣ ਵਾਲਾ ਹੁੰਦਾ, ਇੱਕ ਗੀਤਕਾਰ ਹੁੰਦਾ, ਉਹ ਦਿਸਦਾ ਆਪਣੇ ਗੀਤਾਂ ਦੇ ਜ਼ਰੀਏ, ਉਹਦੇ ਝਲਕਾਰੇ ਤੁਹਾਨੂੰ ਪੈਂਦੇ ਆ, ਸੋ ਪਤਾ ਲੱਗਦਾ ਤੁਸੀਂ ਕਿਸ ਹੱਦ ਤੱਕ ਆਪਣੇ ਪਿੰਡ ਨਾਲ ਜੁੜੇ ਹੋਏ ਹੋ, ਤੇ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਵੀ ਆਪਣੇ ਪਿੰਡ ਦੀਆਂ ਹੀ ਕਰ ਰਹੇ ਸੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਿੰਡ ਬਾਰੇ ਸੁਣਨਾ ਚਾਹੂੰਗੀ ਜਿਹਨੇ ਹਰ ਕਿਸੇ ਦਾ ਦਿਲ ਜਿੱਤਿਆ ਹੋਇਆ ਤੁਹਾਡੇ ਗੀਤਾਂ ਦੇ ਜ਼ਰੀਏ, ਸੋ ਉਹ ਪਿੰਡ ਕਿਹੋ ਜਿਹਾ ਹੋਊਗਾ ਜਿਹਦੀਆਂ ਗੱਲਾਂ ਤੁਸੀਂ ਆਪਣੇ ਗੀਤਾਂ ਦੇ ਵਿੱਚ ਅਕਸਰ ਗੁੰਦ ਕੇ ਪੇਸ਼ ਕਰਦੇ ਸਾਡੇ ਸਾਰਿਆਂ ਨਾਲ, ਉਹਦੀਆਂ ਗੱਲਾਂ ਥੋੜੀਆਂ ਜਿਹੀਆਂ ਸਾਨੂੰ ਸੁਣਾਓ ਅੱਜ।
ਮੇਰਾ ਪਿੰਡ ਭੈਣ ਜੀ ਬੋਪਾਰੇ ਕਲਾਂ ਹੈ ਜੀ, ਨਕੋਦਰ, ਨਕੋਦਰ ਦੇ ਕੋਲ, ਤਹਿਸੀਲ ਨਕੋਦਰ, ਡਿਸਟ੍ਰਿਕਟ ਜਲੰਧਰ ਹੈ ਨਾ, ਜ਼ਿਲ੍ਹਾ ਜਲੰਧਰ ਹੈ ਜੀ ਆਪਣਾ,
ਤੇ
ਕਾਫੀ ਵੱਡਾ ਪਿੰਡ ਹੈ ਜੀ। ਪਹਿਲਾਂ ਇੱਥੇ ਜਦੋਂ ਅਸੀਂ ਆਏ ਹਾਂ ਨਾ ਅੱਜ ਤੋਂ 10 ਸਾਲ ਪਹਿਲਾਂ, 4600 ਵੋਟ ਪੋਲ ਹੁੰਦੀ ਸੀਗੀ ਨਾ ਵੱਡਾ ਸੀ ਪਿੰਡ, ਤੇ ਹੁਣ ਸਾਰੇ ਬਾਹਰ ਆ ਗਏ ਆ, ਹੁਣ ਮੈਨੂੰ ਲੱਗਦਾ ਵੀ 700-800 ਹੀ ਰਹਿ ਗਈ ਆ ਹੈ ਨਾ।
ਅੱਛਾ,
ਪਰ ਉਹ ਪਿੰਡ ਮੈਂ ਨਾ ਕਿ ਜਦੋਂ ਮੈਂ ਗਿਆ ਸੀ ਤਾਂ ਮੈਂ ਨਾ ਪਿੰਡ ਵੱਲ ਦੇਖਿਆ ਤਾਂ ਉੱਥੇ, ਹੁਣ ਆਪਾਂ ਇਹ ਵੀ ਨੀ ਕਹਿ ਸਕਦੇ ਵੀ ਮੰਨ ਲਓ ਭਈ ਇਹ ਆ ਗਿਆ ਜਾਂ ਕਿੱਦਾਂ, ਕਿਉਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਵੱਧ ਆ ਗਏ ਆ ਪਿੰਡ ਵਿੱਚ ਨਾ ਆਪਣੇ ਪਿੰਡਾਂ ਚ ਵੀ।
ਬਿਲਕੁਲ,
ਤੇ ਉਹ ਜਦੋਂ ਹੈ ਨਾ, ਉਹ ਜਦੋਂ ਆਪਾਂ ਦੇਖਦੇ ਆ, ਮੈਂ ਉਹਦੀ ਦੇਖਦੇ ਦੇਖਦੇ ਨੇ ਉੱਪਰ, ਜਿੱਦਾਂ ਅੱਜ ਵੀ ਮੇਰੀ ਇਹ ਆਦਤ ਆ ਵੀ ਮੈਂ ਜੋ ਵੀ ਲਿਖਦਾ ਹੁੰਦਾ ਤਾਂ ਮੈਂ ਉੱਪਰ ਆਪਣੇ ਜਿੱਦਾਂ ਘਰ ਦੇ ਚੁਹਾਰੇ ਤੇ ਚੜ ਜਾਣਾ ਨਾ ਬਨੇਰੇ ਦੇ ਉੱਤੇ, ਬਨੇਰੇ ਤੇ ਕਾਪੀ ਰੱਖ ਲੈਣੀ ਆ ਤੇ ਬਸ ਆਲਾ ਦੁਆਲਾ ਦੇਖੀ ਜਾਣਾ, ਪਿੰਡ ਨੂੰ ਦੇਖੀ ਜਾਣਾ, ਕਦੇ ਫਸਲਾਂ ਨੂੰ ਦੇਖੀ ਜਾਣਾ ਤਾਂ ਕੁਛ ਨਾ ਕੁਛ ਲਿਖੀ ਜਾਣਾ ਹੈਨਾ। ਤੇ ਉਹ ਜਦੋਂ ਮੈਂ ਰੋਡ ਤੇ ਜਾਂਦੇ ਦੇਖੇ ਸਾਰੇ ਹੈ ਨਾ, ਜਦੋਂ ਮੈਨੂੰ ਦੇਖਿਆ ਵੀ ਜਿਹੜੇ ਆਪਣੇ ਬੰਦੇ ਉਹਨਾਂ ਵਿੱਚੋਂ ਬਹੁਤ ਘੱਟ ਗਿਣਤੀ ਦਾ ਕੋਈ ਕੋਈ ਲੰਘ ਰਿਹਾ ਸੀ ਨਾ ਅੱਗੇ, ਕਦੋਂ ਵੀ ਕਿਸੇ ਨੇ ਖੂਹ ਨੂੰ ਜਾਣਾ ਜਾਂ ਕਿੱਦਾਂ ਆਵਾਜ਼ ਮਾਰਨੀ, ਕਿਉਂਕਿ ਆਪਣਾ ਘਰ ਬਾਹਰ ਬਾਹਰ ਆ ਪਿੰਡ ਤੋਂ ਹੈਨਾ, ਤੇ ਉਹ ਰੌਣਕ ਮੇਲਾ ਹੈ ਨੀ ਸੀਗਾ। ਤੇ ਉਹ ਦੋ ਲਾਈਨਾਂ ਹੈ ਨਾ ਉਦੀ ਮੈਂ ਹੁਣ ਉਹਨੂੰ ਗੀਤ ਨੂੰ ਪੂਰਾ ਕਰਨਾ ਆ ਵੀ ਉਹਦੀ ਲਾਈਨ ਸੀ ਪਿੰਡ ਕਰਦਾ ਹੋਣਾ ਗੱਲਾਂ ਅੱਜ ਕੱਲ ਸ਼ਹਿਰਾਂ ਨਾਲ, ਪਿੰਡ ਕਰਦਾ ਹੋਣਾ ਗੱਲਾਂ ਅੱਜ ਕੱਲ ਸ਼ਹਿਰਾਂ ਨਾਲ, ਮੇਰੇ ਪੁੱਤ ਵੱਸ ਗਿਆ ਪਰਦੇਸ ਮੈਂ ਰਹਿਣਾ ਗੈਰਾਂ ਨਾਲ, ਮੇਰੇ ਪੁੱਤ ਵੱਸ ਗਿਆ ਪਰਦੇਸ ਮੈਂ ਰਹਿਣਾ ਗੈਰਾਂ ਨਾਲ। ਹੁਣ ਤਾਂ ਪਿੰਡ ਦੀ ਯਾਨੀ ਕਿ ਸ਼ਹਿਰਾਂ ਨਾਲ ਗੱਲਾਂ ਕਰਦਾ ਹੋਣਾ ਵੀ ਕੋਈ, ਕਿਉਂਕਿ ਹੁਣ ਉਹ ਰੌਣਕ ਪਿੰਡਾਂ ਵਾਲੀ ਆਪਾਂ ਨੂੰ ਲੱਭਦੀ ਨਹੀਂ ਹੈ ਨਾ, ਜਦੋਂ ਆਪਾਂ ਜਾਣੇ ਆ ਉਹ ਗੱਲਾਂ ਬਾਤਾਂ
ਪਿੰਡ ਦਾ ਦਰਦ ਤੁਸੀਂ ਕਿੰਨੀ ਨਹੀਂ ਹੈਗੀਆਂ। ਸਹੀ ਗੱਲ ਆ, ਉਹ ਪਿੰਡ ਦਾ ਦਰਦ ਸੋਚੋ ਕਿੱਦਾਂ, ਤੁਸੀਂ ਕਿੰਨੀਆਂ ਦੋ ਲਾਈਨਾਂ ਦੇ ਵਿੱਚ ਕਿੰਨਾ ਸੋਹਣਾ ਲਿਖਿਆ। ਸਹੀ ਗੱਲ ਆ, ਉਸ ਪਿੰਡ ਦੇ ਦਰਦ ਨੂੰ, ਵਾਹ ਬਹੁਤ ਵਧੀਆ। ਅੱਛਾ ਸੁਪਾ ਨਹੀਂ ਹੈ, ਬਿਲਕੁਲ ਬਿਲਕੁਲ ਸਹੀ ਗੱਲ ਆ, ਜੋ ਪਿੰਡ ਸਾਡੀਆਂ ਯਾਦਾਂ ਦੇ ਵਿੱਚ ਵਸੇ ਹੋਏ ਆ ਉਹ ਪਿੰਡ ਤੇ ਸ਼ਾਇਦ ਹੁਣ ਨਹੀਂ ਗਏ ਉੱਥੇ ਹਨਾ, ਪਰ ਇਸੇ ਕਰਕੇ ਸ਼ਾਇਦ ਅਸੀਂ ਮੁੜ ਮੁੜ ਕੇ ਡੂੰਘੇ ਉੱਤਰ ਜਾਂਦੇ ਹਾਂ ਆਪਣੀਆਂ ਯਾਦਾਂ ਦੇ ਵਿੱਚ, ਕਿਉਂਕਿ ਸਾਨੂੰ ਉਹੀ ਪਿੰਡ ਵਧੀਆ ਲੱਗਦੇ ਆ ਜਿਹੜੇ ਅਸੀਂ ਆਪਣੇ ਬਚਪਨ ਚ ਦੇਖੇ ਹੋਏ ਆ। ਉਹ ਸਾਂਝਾਂ ਜਿਹੜੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਸੀ, ਉਹ ਜਿਹੜੀਆਂ ਰੌਣਕਾਂ ਹੁੰਦੀਆਂ ਸੀ, ਔਰ ਇੱਕ ਜਿਹੜੀ ਸਾਦਗੀ ਹੁੰਦੀ ਸੀ ਪਿੰਡਾਂ ਦੀ, ਉਹ ਸਾਨੂੰ ਮੋੜ ਮੋੜ ਕੇ ਲੈ ਜਾਂਦੀ ਆ ਵਾਪਸ ਸਾਡੀਆਂ ਯਾਦਾਂ ਦੇ ਜ਼ਰੀਏ ਆਪਣੇ ਪਿੰਡਾਂ ਦੇ ਵਿੱਚ, ਹੈਨਾ। ਤੇ ਤੁਹਾਡਾ ਜਿਹੜਾ ਹੁਣ ਪਿੰਡ ਆ ਉਹਦੇ ਵਿੱਚ ਜਿਹੜਾ ਘਰ ਆ ਉੱਥੇ ਹੁਣ ਕੌਣ ਕੌਣ ਰਹਿੰਦਾ ਆ?
ਉੱਥੇ ਮੇਰਾ ਬ੍ਰਦਰ ਰਹਿੰਦਾ ਆ ਜੀ, ਤੇ ਬ੍ਰਦਰ ਆ, ਉਹਦੀ ਵਾਈਫ ਆ, ਤੇ ਬੱਚੇ ਆ, ਬੇਟਾ ਬੇਟੀ, ਮਾਂ ਉੱਥੇ ਆ, ਡੈਡੀ ਉੱਥੇ ਆ, ਇੰਡੀਆ ਨਾ, ਉਹ ਸਾਰੇ ਉੱਥੇ ਘਰ ਰਹਿ ਰਹੇ ਆ। ਤੇ ਪਰ ਉਹ ਉਹਦੀ ਅਸੀਂ ਵੀ ਤਾਂ ਹੀ ਇੱਥੋਂ ਜਾਣ ਲਈ ਆਪਾਂ ਨੂੰ ਦਿਲ ਕਰਦਾ, ਕਿਉਂਕਿ ਪਿੱਛੇ ਦਰਵਾਜ਼ੇ ਆਪਾਂ ਨੂੰ ਖੁੱਲੇ ਮਿਲਦੇ ਆ।
ਬਿਲਕੁਲ,
ਜਿੰਨਾ ਚਿਰ ਆਪਣੇ ਆਪਣੇ ਘਰ ਦੇ ਬੂਹੇ ਖੁੱਲੇ ਮਿਲ, ਜਦੋਂ ਉਹ ਵੀ ਇੱਧਰ ਆ ਗਿਆ, ਇੱਧਰ ਆ ਗਿਆ ਜਾਂ ਕਿੱਦਾਂ, ਫਿਰ ਮੁੜ ਕੇ ਉਹ ਆਪਣਾ ਆਪ ਹੀ ਫਿਰ ਹੌਲੀ ਹੌਲੀ ਮੂੰਹ ਟੁੱਟ ਜਾਂਦਾ। ਹੁਣ ਇੱਥੇ ਕਈ ਬੰਦੇ ਆ ਜਿਹਨਾਂ ਨਾਲ ਆਪਾਂ ਗੱਲ ਕਰੀ ਦੀ ਆ ਨਾ, ਅਗਲੇ ਕਹਿੰਦੇ ਯਾਰ ਤੁਸੀਂ ਕਿੱਦਾਂ ਚੱਲ ਜਾਂਦੇ, ਚਾਰ ਚਾਰ ਮਹੀਨੇ ਰਹਿ ਆਉਂਦੇ ਆ। ਮੈਂ ਕਿਹਾ ਯਾਰ ਸਾਡਾ ਤਾਂ ਦਿਲ ਹੀ ਨੀ ਲੱਗਦਾ ਹਨਾ, ਤੇ ਕਿਉਂਕਿ ਇੱਕ ਪਰਿਵਾਰ ਉੱਥੇ ਵੀ ਆ ਹਨਾ। ਵੀ ਇੱਕ ਦੋ ਲਾਈਨਾਂ ਤੁਹਾਨੂੰ ਹੋਰ ਦੱਸਦਾ ਜੀ, ਉਹ ਲਾਈਨਾਂ ਸੀਗੀਆਂ, ਉਹ ਲਾਈਨਾਂ ਹੈਗੀਆਂ ਜੀ, ਕਹਿੰਦਾ ਵੰਡ ਹੋ ਗਿਆ ਪੁੱਤ ਤੇਰਾ ਹੁਣ ਦੋਹਾਂ ਦੇ ਵਿਚਕਾਰ, ਵੰਡ ਹੋ ਗਿਆ ਪੁੱਤ ਤੇਰਾ ਮਾਂ ਦੋਹਾਂ ਦੇ ਵਿਚਕਾਰ, ਹੁਣ ਇੱਥੇ ਵੀ ਪਰਿਵਾਰ ਆ ਮੇਰਾ, ਇੱਥੇ ਵੀ ਪਰਿਵਾਰ।
ਬਿਲਕੁਲ ਸਹੀ ਗੱਲ ਆ, ਵੰਡਿਆ ਵੰਡਿਆ ਮਹਿਸੂਸ ਕਰਦੇ ਆ ਅਸੀਂ ਆਪਣੇ ਆਪ ਨੂੰ। ਬਿਲਕੁਲ ਸਹੀ ਗੱਲ ਆ, ਇੱਥੇ ਤੇ ਉੱਥੇ ਵਿੱਚ।
ਬਿਲਕੁਲ ਜੀ, ਜਦੋਂ ਆਪਾਂ ਉਧਰ ਜਾਂਦੇ ਆ ਬੇਹੰਦਾ ਵੀ ਮੈਂ ਮਾਂ ਕੋਲ ਜਾਵਾਂ, ਮੈਂ ਆਪਣੇ ਘਰਦਿਆਂ ਕੋਲ ਜਾਵਾਂ, ਸਾਰਿਆਂ ਨੂੰ ਬਿਨਾਂ ਭੈਣਾਂ ਭਰਾਵਾਂ ਨੂੰ, ਫੇਰ ਮੁੜ ਕੇ ਆਪਾਂ ਨੂੰ ਥੋੜਾ ਟਾਈਮ ਹੋ ਜਾਂਦਾ ਬਈ, ਜਿਹੜੇ ਆਪਣੇ ਬੱਚੇ ਆ ਇੱਥੇ, ਆਪਣਾ ਪਰਿਵਾਰ ਆ, ਉਹਨਾਂ ਦੀ ਆਵਾਜ਼ਾਂ ਪੈਣ ਲੱਗ ਪੈਂਦੀਆਂ ਵੀ ਆ ਜਾਓ ਹੁਣ ਮੁੜ ਕੇ ਨਾ, ਕਿਉਂਕਿ ਹੁਣ ਫੇਰ ਆਪਾਂ ਵੰਡ ਹੋ ਜਾਂਦੇ ਆ ਦੋਨੇ ਪਾਸੇ ਹੈਨਾ
ਜੀ। ਬਿਲਕੁਲ ਸਹੀ ਗੱਲ ਆ, ਚਲੋ ਇਹ ਸਾਡੀ ਜ਼ਿੰਦਗੀ ਦਾ ਸੱਚ ਬਣ ਕੇ ਰਹਿ ਗਿਆ ਹੁਣ ਸੁਖਪਾਲ ਜੀ। ਮੈਨੂੰ ਲੱਗਦਾ ਅਸੀਂ ਸਾਰੀ ਉਮਰ ਏਦਾਂ ਹੀ ਕੱਢਣੀ ਆ, ਇਹ ਇਸ ਵੰਡ ਦੇ ਵਿੱਚ ਹੀ, ਉਹ ਹੀ ਦੋ ਕਿਸ਼ਤੀਆਂ ਦੇ ਵਿੱਚ ਸਵਾਰ ਤਾਂ ਅਸੀਂ ਹੈਗੇ ਆ, ਇੱਕ ਪਾਸੇ ਜਨਮ ਭੂਮੀ ਆ, ਇੱਕ ਪਾਸੇ ਕਰਮ ਭੂਮੀ ਸਾਡੀ, ਉੱਥੇ ਦੇ ਫਰਜ਼ ਆਪਣੀ ਤਰ੍ਹਾਂ ਆਵਾਜ਼ਾਂ ਮਾਰਦੇ ਆ ਤੇ ਇੱਥੇ ਦੇ ਫਰਜ਼ ਤੇ ਸਾਡੀਆਂ ਜ਼ਿੰਮੇਦਾਰੀਆਂ ਸਾਨੂੰ ਆਪਣੀ ਤਰ੍ਹਾਂ ਇੱਥੇ ਬੰਨੀ ਰੱਖਿਆ ਹੋਇਆ ਇਹਨਾਂ ਨੇ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਨਰਿੰਦਰ ਰਾਠੌਰ ਹੋਣਾ ਨੇ ਤੇ ਅਰਸ਼ ਮੱਲੀ ਹੋਣਾ ਨੇ ਮੈਸੇਜ ਕੀਤੇ ਆ, ਤੇ ਤੁਹਾਡੇ ਬਾਰੇ ਉਹਨਾਂ ਨੇ ਲਿਖਿਆ ਕਿ ਬਾਈ ਜੀ ਹੋਰਾਂ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ ਨੇ ਤੇ ਬਹੁਤ ਹੀ ਸਾਫ਼ ਸੁਥਰੀ ਕਲਮ ਹੈ ਬਾਈ ਜੀ ਦੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਰਿੰਦਰ ਰਾਠੌਰ ਹੋਣੀ। ਤੇ ਇਸ ਤੋਂ ਇਲਾਵਾ ਅਰਸ਼ ਮੱਲੀ ਹੋਣਾ ਨੇ ਵੀ ਵੈਲਕਮ ਕਿਹਾ ਹੈ ਤੁਹਾਨੂੰ, ਕਹਿੰਦੇ ਵੈਲਕਮ ਸੁਖਪਾਲ ਬਾਈ। ਸੋ ਗੱਲਾਂ ਬਾਤਾਂ ਅੱਜ ਅਸੀਂ ਸੁਖਪਾਲ ਜੀ, ਗੱਲਾਂ ਬਾਤਾਂ ਅੱਜ ਅਸੀਂ ਤੁਹਾਡੇ ਨਾਲ ਤੁਹਾਡੇ ਪਿੰਡ ਦੀਆਂ ਵੀ ਕਰਨੀਆਂ ਤੇ ਤੁਹਾਡੀ ਸ਼ਾਇਰੀ ਦੀਆਂ, ਤੁਹਾਡੇ ਗਾਣਿਆਂ ਦੀਆਂ ਵੀ ਕਰਨੀਆਂ, ਤੁਹਾਡੇ ਇਸ ਸਫ਼ਰ ਦੀਆਂ ਵੀ ਕਰਨੀਆਂ, ਗਾਇਕੀ ਦਾ ਜਿਹੜਾ ਸਫ਼ਰ ਤੁਹਾਡਾ ਰਿਹਾ ਆ। ਸੋ ਤੁਸੀਂ ਪਹਿਲਾਂ ਸਭ ਤੋਂ ਇਹ, ਯਾਨੀ ਜਿਹੜਾ ਇੱਕ ਲੇਖਕ ਹੁੰਦਾ, ਯਾਨੀ ਉਹਦੀ ਵੀ ਕੋਈ ਇੰਸਪੀਰੇਸ਼ਨ ਹੁੰਦੀ ਹੈ ਨਾ, ਤੁਹਾਡੀ ਇੰਸਪੀਰੇਸ਼ਨ ਕੌਣ ਰਿਹਾ ਆ? ਤੁਸੀਂ ਤੁਹਾਨੂੰ ਕਿਹੜੇ ਸਭ ਤੋਂ ਜ਼ਿਆਦਾ ਵਧੀਆ ਸ਼ਾਇਰੀ ਲੱਗੀ ਆ, ਜਾਂ ਤੁਹਾਡੇ ਆਪਣੇ ਜਿਹੜੇ ਇੱਕ ਗਾਇਕ ਕਹਿ ਲਓ ਉਹ ਕੌਣ ਫੇਵਰੇਟ ਸੀ? ਬਚਪਨ ਦੀ ਗੱਲ ਕਰਾਂ, ਆਪਣੀਆਂ ਯਾਦਾਂ 'ਚ ਚਲੋ ਫੇਰ ਇੱਕ ਵਾਰੀ ਤੁਹਾਨੂੰ ਲੈ ਕੇ ਜਾਂਦੀ ਹਾਂ, ਤੇ ਜਦੋਂ ਛੋਟੇ ਹੁੰਦੇ ਸੀ ਤੇ ਕਿਹਨੂੰ ਸੁਣਨਾ ਵਧੀਆ ਲੱਗਦਾ ਹੁੰਦਾ ਸੀ ਤੇ ਕਿਹਨੂੰ ਪੜ੍ਹਨਾ ਵਧੀਆ ਲੱਗਦਾ ਸੀ?
ਮੈਂ ਜਦੋਂ ਛੋਟਾ ਹੁੰਦਾ ਸੀ ਉਦੋਂ ਮਨਮੋਹਨ ਮਨਮੋਹਨ ਭਾਜੀ ਹੁੰਦੇ ਸੀ ਨਾ, ਉਹ ਵਧੀਆ ਉਦੋਂ ਕੋ ਉਹਨਾਂ ਦਾ ਪੂਰੀ ਕਹਿ ਲੋ ਵੀ ਜਿੰਨੇ ਗਾਣੇ ਆਉਂਦੇ ਸੀਗੇ ਪਤਾ ਸੀ ਵਧੀਆ ਹੀ ਹੁੰਦਾ ਨਾ, ਇੱਕ ਕਹਿ ਲੋ ਵੀ ਜਦੋਂ ਇਹਨਾਂ ਨੇ ਨਾ ਕੈਸ ਮਨਮੋਹਨ ਭਾਜੀ ਦੀ ਤੇ ਕਈ ਉਦੋਂ ਇਹ ਹੁੰਦਾ ਸੀਗਾ ਬਾਕੀ ਨੇ ਕਹਿਣਾ ਯਾਰ ਰੁਕ ਜਾਓ ਹਲੇ ਫਿਰ ਛੇ ਛੇ ਮਹੀਨੇ ਉਹੀ ਟੇਪ ਚੱਲਣੀ ਹੈ ਨਾ ਸਾਲ ਸਾਲ ਤੱਕ ਵੀ ਫਿਰ ਸਾਲ ਬਾਅਦ ਹੋਰ ਆ ਜਾਣੀ ਹੈ ਨਾ।
ਸਹੀ ਗੱਲ ਆ ਤੇ ਬਿਲਕੁਲ
ਉਹ ਜਿਹੜੀਆਂ ਜਿੱਦਾਂ ਮਨਮੋਹਨ ਭਾਜੀ ਦੇ ਗੀਤ ਹੁੰਦੇ ਸੀਗੇ ਬੇਬੀ ਭਾਜੀ ਦੇ ਲਿਖੇ ਜ਼ਿਆਦਾਤਰ, ਮੈਂ ਨਾ ਕਈ ਵਾਰੀ ਬੇਬੀ ਭਾਜੀ ਨਾਲ ਗੱਲ ਕਰਦਾ ਹੁੰਦਾ, ਮੈਂ ਕਿਹਾ ਭਾਜੀ ਹੋ ਸਕਦਾ ਸੀਗਾ ਵੀ ਜੇ ਤੁਸੀਂ ਮਨਮੋਹਨ ਭਾਜੀ ਹੈ ਨਾ ਤੁਹਾਡੇ ਗੀਤ ਨਾ ਗਾਉਂਦੇ ਮੈਂ ਲਿਖਦਾ ਹੀ ਨਾ, ਕਿਉਂਕਿ ਜਿਹੜੇ ਉਹਨਾਂ ਦੇ ਗੀਤ ਜਿਹੜੇ ਉਹਨਾਂ ਦੇ ਗੀਤ ਸੀਗੇ ਮਨਮੋਹਨ ਭਾਜੀ ਹੋਣਾ ਨੇ ਗਾਏ ਆ ਉਹ ਮੈਨੂੰ ਸਾਰੇ ਸਾਰੇ ਚੇਤੇ ਆ ਸਾਰੇ ਯਾਦ ਆ ਹੈ ਨਾ, ਤੇ ਉਹ ਉਹਨਾਂ ਨੂੰ ਬਹੁਤ ਮਨਮੋਹਨ ਭਾਜੀ ਨੂੰ ਮੈਂ ਬਹੁਤ ਸੁਣਿਆ ਹੈ ਨਾ, ਜਿੱਦਾਂ ਕਮਲ ਭਾਜੀ ਦਾ ਕਮਲ ਭਾਜੀ ਦਾ ਗੀਤ ਸੀਗਾ ਜਿਹਦੇ ਪਿੱਛੇ ਹੋ ਗਿਆ ਚੁਰਾਈ ਦਿਲਾ ਮੇਰਿਆ, ਜਿਹਦੇ ਪਿੱਛੇ ਹੋ ਗਿਆ ਚੁਰਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਚੁਰਾਈ ਦਿਲਾ ਮੇਰਿਆ, ਇਹ ਦਵਿੰਦਰ ਭਾਜੀ ਦਾ ਲਿਖਿਆ ਸੀਗਾ, ਇਹ ਮੇਰਾ ਫੇਵਰੇਟ ਸੌਂਗ ਜਦ ਕਿ ਉਸ ਉਹਨਾਂ ਉਹਨਾਂ ਸਮਿਆਂ ਵਿੱਚ ਫੇਵਰੇਟ ਸੌਂਗ ਰਿਹਾ ਜੀ ਮੇਰਾ ਹੈ ਨਾ, ਬਹੁਤ ਸੁਣਿਆ ਮੈਂ ਤੇ ਪਰ ਇਹ ਬੇਬੀ ਭਾਜੀ ਨੂੰ ਮੈਂ ਮਿਲਿਆ ਜਦੋਂ ਪਹਿਲੀ ਵਾਰੀ ਮਿਲੇ ਆ ਉਹ ਫਿਰ ਚਲੋ ਪਿਆਰ ਅੱਜ ਤੱਕ ਵੀ ਬਰਕਰਾਰ ਆ ਵਧੀਆ ਆ ਜੋ ਵੀ ਹੈਗਾ ਆਪਣੇ ਲਿਖੀ ਜਾਂਦੇ ਆ, ਮੈਂ ਕਦੇ ਪੜਿਆ ਨੀ ਜੀ ਕਿਸੇ ਸ਼ਾਇਰ ਨੂੰ ਪੜਿਆ ਨੀ ਹੈ ਨਾ, ਨਾ ਕਿਤਾਬ ਵਗੈਰਾ ਪੜ੍ਹਦਾ ਮੈਂ,
ਮੈਨੂੰ ਲੱਗਦਾ ਹੁੰਦਾ ਚੰਗੀ ਗੱਲ ਵੀ ਹੈ ਕਈ ਵਾਰੀ ਤੁਹਾਨੂੰ ਤੁਹਾਨੂੰ ਰੱਬ ਨੇ ਵੈਸੇ ਹੀ ਇੰਨਾ ਹੁਨਰ ਦਿੱਤਾ ਹੋਇਆ ਆ ਬਈ ਲਿਖਣ ਤੋਂ ਹੀ ਫੁਰਸਤ ਨੀ ਮਿਲਦੀ ਤੁਹਾਨੂੰ ਤੇ ਪੜ੍ਹਨਾ ਕੀ ਹੈ, ਗੱਲ ਇਹ ਵੀ ਹੈ ਨਾ। ਅੱਛਾ ਇੱਕ ਇਹ ਚੀਜ਼ ਹੁੰਦੀ ਹੈ ਸੁਖਪਾਲ, ਇੱਕ ਆਮ ਜਿਹੇ ਤੁਸੀਂ ਹਨਾ ਇੱਕ ਕਹਿ ਲੋ ਇੱਕ ਆਮ ਜਿਹੇ ਪਿੰਡਾਂ ਤੋਂ ਇੱਕ ਆਮ ਜਿਹਾ ਮੁੰਡਾ ਔਰ ਮਨਮੋਹਨ ਵਾਰਿਸ ਹੋਣਾ ਜਿਹਨਾਂ ਨੂੰ ਤੁਸੀਂ ਕਹਿੰਦੇ ਵੀ ਬਚਪਨ ਵਿੱਚ ਹੀ ਸੁਣਿਆ ਹੋਇਆ, ਉਹ ਸਾਡੇ ਬਚਪਨ ਦੇ ਵਿੱਚ ਹੀ ਕਹਿ ਲੋ ਵੀ ਸੈਲੀਬ੍ਰਿਟੀ ਸੀਗੇ ਇੱਕ, ਉਥੋਂ ਲੈ ਕੇ ਇੱਕ ਆਮ ਬੱਚੇ ਤੋਂ ਲੈ ਕੇ ਜਿਹੜਾ ਕਦੀ ਸੁਣਦਾ ਹੁੰਦਾ ਸੀਗਾ ਮਨਮੋਹਨ ਵਾਰਿਸ, ਜਿਹਨੇ ਕਦੀ ਸੋਚਿਆ ਵੀ ਨੀ ਹੋਣਾ ਵੀ ਕਦੀ ਇਹਨਾਂ ਨੇ ਮੇਰੇ ਲਿਖੇ ਗੀਤ ਗਾਉਣੇ ਆ, ਸੋ ਇਹ ਸਫ਼ਰ ਕਿੱਦਾਂ ਦਾ ਰਿਹਾ ਤੁਹਾਡਾ, ਕਿੱਦਾਂ ਪਹੁੰਚ ਹੋਈ ਉੱਥੇ ਤੱਕ ਤੁਸੀਂ ਅੱਜ ਖੜੇ ਆ?
ਇਹ ਪਤਾ ਕਿੱਦਾਂ ਜੀ, ਪਹਿਲਾਂ ਜਦੋਂ ਮੈਂ ਨਾ ਗੀਤ ਲਿਖਦਾ ਹੁੰਦਾ ਸੀਗਾ ਜਿੱਦਾਂ ਹੁਣ ਬੇਬੀ ਭਾਜੀ ਕੋਲ ਜਾਣਾ ਮੈਂ ਗੀਤ ਦਿਖਾਉਣੇ ਹਨਾ, ਉਹਨਾਂ ਨੇ ਮੈਨੂੰ ਇਹ ਗੱਲ ਕਹਿਣੀ ਸੁਖਪਾਲ ਤੇਰਾ ਮੈਟਰ ਜਿਹੜਾ ਮਨਮੋਹਨ ਉਹਨਾਂ ਵਾਲਾ ਮਨਮੋਹਨ ਹੋਣਾ ਵਾਲਾ ਉਹ ਤਾਂ ਨਾਮ ਨਾ ਹੀ ਲੈਂਦੇ ਨਾ ਭਾਜੀ ਹੋਣਾ ਦਾ ਨਾ ਹੀ, ਕਿਉਂਕਿ ਉਹ ਹਮ ਸਾਰੇ ਇਕੱਠੇ
ਹੁੰਦੇ ਇਕੱਠੇ, ਬਿਲਕੁਲ ਬਿਲਕੁਲ,
ਉਹਨਾਂ ਨੇ ਇੱਕ ਗੱਲ ਕਹਿਣੀ ਮੈਨੂੰ ਕਹਿਣਾ ਵੀ ਜਿਹੜਾ ਤੇਰਾ ਮੈਟਰ ਆ ਉਹ ਮਨਮੋਹਨ ਹੋਣਾ ਵਾਲਾ ਆ ਵੀ ਉਹ ਜੇ ਗਾਉਣ ਤਾਂ ਜ਼ਿਆਦਾ ਵਧੀਆ ਹਨਾ, ਤੇ ਮੈਨੂੰ ਇੱਦਾਂ ਲੱਗਦਾ ਸੀਗਾ ਜਿੱਦਾਂ ਨਾ ਪਹਿਲੀ ਵਾਰੀ ਨੀ ਕਿਸੇ ਨੂੰ ਵੈਕਟਰ ਮਿਲ ਜਾਂਦਾ ਵੀ ਨਹੀਂ ਵੀ ਆਪਾਂ ਹੋ ਸਕਦਾ ਕਦੇ ਪਹੁੰਚ ਬਣ ਜਾਵੇ ਹਨਾ, ਤੇ ਚਲੋ ਪਰਮਾਤਮਾ ਨੇ ਬਾਂਹ ਫੜ ਲਈ ਹੈ ਨਾ, ਉਹ ਟਾਈਮ ਵੀ ਆ ਗਿਆ ਜਦੋਂ ਆਪਾਂ ਅਸੀਂ ਮਿਲੇ ਆ, ਮੈਂ ਭਾਜੀ ਨੂੰ ਮਿਲਿਆ ਹਨਾ ਜਦੋਂ ਮਿਲੇ ਆ ਗੀਤ ਉਹਨਾਂ ਨੇ ਪਹਿਲੀ ਵਾਰੀ ਮਿਲੇ ਆ ਨਹੀਂ ਗੱਲ ਬਣੀ, ਦੂਸਰੀ ਵਾਰੀ ਮਿਲੇ ਆ ਤਾਂ ਉਹਨਾਂ ਨੇ ਗਾਣੇ ਰੱਖ ਲਿਆ ਮੁੜ ਕੇ, ਫਿਰ ਬਸ ਇੱਕ ਘੁੱਟ ਕੇ ਜੱਫੀ ਪਾ ਲਈ, ਕਹਿੰਦੇ ਹੁਣ ਇਹ ਮੁਲਾਕਾਤ ਯਾਦਗਾਰੀ ਮੁਲਾਕਾਤ ਬਣ ਜਾਣੀ ਹੈ ਨਾ, ਤੇ ਉਸ ਗੱਲ ਨੂੰ ਵੀ ਹੁਣ ਗਿਆਰਾਂ ਬਾਰਾਂ ਸਾਲ ਹੋ ਗਏ ਜੀ, 2008 ਚ ਮਿਲਿਆ ਸੀ ਮੈਂ ਪਹਿਲੀ ਵਾਰੀ ਹੈਨਾ ਭਾਜੀ ਨੂੰ,
ਅੱਛਾ
ਬਲਰਾਜ ਦਾ ਮਹਾਰਾਣੀ ਮੇਰੇ ਗੀਤਾਂ ਦੀ ਇਹ ਸੋਹਣਾ ਪਿਆਰ ਮਿਲ ਗਿਆ ਇਸ ਗੀਤ
ਨੂੰ,
ਤੇ ਦੂਜਾ ਉਹਨਾਂ ਨੇ ਗਾਇਆ ਸੀਗਾ ਗੁਰਪਾਲ ਸਿੰਘ ਕਮਾਓ ਜੀ ਨੇ ਗਾਇਆ ਸੀਗਾ ਲੈ ਦੇ ਮੈਨੂੰ ਸੂਟ ਜੌਹਰ ਜੱਟ ਦਾ, ਉਹ ਵੀ ਠੀਕ
ਵੱਖਰਾ
ਹਾਂਜੀ ਸੋਹਣਾ ਜੀ ਪਰਮਾਤਮਾ ਬਾਬਾ ਇੱਕ ਤਾਂ ਰੱਖੀ ਜਾਂਦਾ ਜੀ ਬੱਚਿਆ ਹੋਇਆ ਨਾ,
ਤੁਹਾਡੇ ਗੀਤਾਂ ਦੇ ਵਿੱਚ ਨਾ ਲੋਕ ਗੀਤਾਂ ਦੀ ਖੁਸ਼ਬੂ ਜਿਹੜੀ ਆ ਉਹ ਜ਼ਰੂਰ ਝਲਕਦੀ ਹੁੰਦੀ ਆ। ਜੀ ਬਿਲਕੁਲ,
ਕਿਉਂਕਿ ਮੈਂ ਪਤਾ ਕਿੱਦਾਂ ਮੈਂ ਭੈਣ ਜੀ ਮਨ ਘੜਤ ਜਿਹੀਆਂ ਗੱਲਾਂ ਕੁਦਰਤੀ ਪਤਾ ਨੀ ਕਰਦੇ ਉਹ ਦਿਮਾਗ ਚ ਆਉਂਦੀਆਂ ਨਹੀਂ ਹੈ ਨਾ, ਇੱਕ ਮਨ ਘੜਤ ਜਿਹੀਆਂ ਗੱਲਾਂ ਹੁੰਦੀਆਂ ਮੈਂ ਤਾਰੇ ਲਾ ਦੂੰਗਾ ਆਪਾਂ ਇੱਦਾਂ ਕਰ ਦਾਂਗੇ ਜਾਂ ਮੈਂ ਗੀਤਾਂ ਵਿੱਚ ਅੱਜ ਕੱਲ ਬਹੁਤ ਉਹ ਪਤਾ ਨੀ ਕਰਦੇ ਉਹ ਜਿਹੜੀ ਗੱਲ ਹੈ ਨਾ ਜੋ ਆਪਾਂ ਕਰ ਸਕਦੇ ਹਾਂ ਉਹੀ ਆ ਹਨਾ। ਇੱਕ ਦਿਨ ਮੈਂ ਘੁੱਗੀ ਭਾਜੀ ਦੀ ਇੰਟਰਵਿਊ ਸੁਣਦਾ ਸੀਗਾ, ਦੂਜੇ ਸਵਰਨ ਸਿੰਘ ਪਹਿਣਾ ਭਾਜੀ ਕਰ ਰਿਹਾ ਸੀ ਚੱਜ ਦਾ ਵਿਚਾਰ ਚ, ਉਹ ਕਹਿੰਦੇ ਵੀ ਮੈਨੂੰ ਇਹ ਨੀ ਪਤਾ ਲੱਗਦਾ ਜੀ ਅੱਜ ਕੱਲ ਜਿਹੜੀ ਆਪਣੇ ਗੀਤ ਆ ਇਹਨਾਂ ਦੀ ਜੰਗ ਕਿਹਦੇ ਨਾਲ ਆ ਹਨਾ, ਵੀ ਏਦਾਂ ਕਰਦੇ ਆ ਇੰਨਾ ਹਥਿਆਰ ਪਏ ਆ ਅਸਲਾ ਇੰਨਾ ਪਿਆ ਏਦਾਂ ਕਰ ਦਾਂਗੇ, ਪਰ ਕਹਿੰਦੇ ਇਹ ਨੀ ਸਮਝ ਆਉਂਦੀ ਇਹਨਾਂ ਦੀ ਜੰਗ ਕਿਹਦੇ ਨਾਲ ਆ, ਇਹ ਦੱਸਣਾ ਕਿਹਨੂੰ ਚਾਹੁੰਦੇ ਆ ਲੜਨਾ ਕਿਹਦੇ ਨਾਲ ਚਾਹੁੰਦੇ ਆ ਨਾ, ਇਹ ਨੀ ਪਤਾ ਲੱਗਦਾ। ਉਹ ਜਿਹੜੀਆਂ ਗੱਲਾਂ ਹੁਣ ਏਦਾਂ ਦੇ ਬੰਦਿਆਂ ਨੂੰ ਸੁਣਦੇ ਆ ਆਪਾਂ ਉਹਨਾਂ ਦੀ ਚਲੋ ਸੰਗਤ ਵੀ ਸਾਰਿਆਂ ਦੀ ਵਧੀਆ ਬੰਦਿਆਂ ਦੀ ਕਰਦੇ ਆ, ਉਹ ਕੁਦਰਤੀ ਉਹ ਫਿਰ ਡੋਲਣ ਨੀ ਦਿੰਦੇ ਹਨਾ, ਉਹ ਆਪਾਂ ਨੇ ਜਿਹੜੇ ਵੀ ਟਰੈਕ ਤੇ ਆਪਾਂ ਜਾਂਦੇ ਆ ਉਹ ਆਪਾਂ ਨੂੰ ਉੱਥੇ ਵੀ ਰੱਖਦੇ ਆ ਹਨਾ, ਵੀ ਬੈਲੈਂਸ ਰੱਖਦੇ ਆ।
ਬਿਲਕੁਲ ਸਹੀ ਕਿਹਾ। ਔਰ ਇੱਕ ਇਹੋ ਜਿਹੀ ਕੰਪਨੀ ਜੇ ਕੰਪਨੀ ਬਹੁਤ ਮੈਟਰ ਕਰਦੀ ਬਿਲਕੁਲ, ਤੁਸੀਂ ਜਿਹੋ ਜਿਹੇ ਲੋਕਾਂ ਨਾਲ ਉੱਠਦੇ ਬੈਠਦੇ ਉਹ ਵੀ। ਔਰ ਫਿਰ ਦੂਸਰੀ ਗੱਲ ਇਹ ਵੀ ਹੁੰਦੀ ਹੈ ਸੁਖਪਾਲ ਜੀ, ਮੈਨੂੰ ਲੱਗਦਾ ਕਿ ਜਿੱਦਾਂ ਦੇ ਤੁਸੀਂ ਹੁੰਦੇ ਹੋ ਨਾ ਆਪ, ਤੁਹਾਨੂੰ ਉਦਾਂ ਦੇ ਲੋਕ ਅੱਗੇ ਮਿਲਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਤੁਹਾਡੀ ਪਹੁੰਚ ਹੀ ਉਹੋ ਜਿਹੇ ਲੋਕਾਂ ਤੱਕ ਬਣਦੀ ਹੈ, ਤੁਸੀਂ ਚਾਹੁੰਦੇ ਉਹੋ ਜਿਹੇ ਲੋਕਾਂ ਚ ਬੈਠਣਾ ਉੱਠਣਾ ਆ। ਸੋ ਬਿਲਕੁਲ ਇਸੇ ਕਰਕੇ ਤੁਹਾਡੇ ਜਿਹੜੇ ਗੀਤ ਆ ਸਹੀ ਗੱਲ ਆ, ਉਹਨਾਂ ਦੇ ਵਿੱਚ ਇੱਕ ਲੋਕ ਗੀਤਾਂ ਦੀ ਖੁਸ਼ਬੂ ਆਉਂਦੀ ਹੈ, ਕਿਉਂਕਿ ਲੋਕ ਗੀਤ ਵੀ ਇੱਕ ਆਮ ਜਿਹੇ ਹਰ ਇੱਕ ਦੀ ਜ਼ਿੰਦਗੀ ਦੇ ਨਾਲ ਜਿਹੜੇ ਸਾਨੂੰ ਲੱਗਦਾ ਵੀ ਹਾਂ ਸਹਿਜੇ ਜੁੜ ਜਾਈਦਾ, ਜਿਹਦੇ ਨਾਲ ਉਹਨੂੰ ਲੋਕ ਗੀਤ ਕਹਿ ਸਕਦੇ ਅਸੀਂ। ਔਰ ਪਰਮਾਤਮਾ ਨੇ ਉਹ ਤੁਹਾਡੇ ਤੇ ਬਖਸ਼ਿਸ਼ ਕੀਤੀ ਆ, ਔਰ ਉਹ ਸਾਦਗੀ ਵੀ ਤੁਹਾਡੇ ਚ ਆ ਕੇ ਉਸ ਸਾਦਗੀ ਦੇ ਨਾਲ ਜਿਹੜੇ ਜਦੋਂ ਤੁਸੀਂ ਲਿਖਦੇ ਆ ਤੇ ਉਹ ਅਸਰ ਦਿਲਾਂ ਤੇ ਕਰਦਾ ਆ, ਬਹੁਤ ਵਧੀਆ। ਪਰਮਾਤਮਾ ਇਸੇ ਤਰ੍ਹਾਂ ਇਹ ਬਣਾਈ ਰੱਖੇ ਤੁਹਾਡੇ ਜਿਹੜਾ ਫਨ ਹੈਗਾ ਤੁਹਾਡੇ ਵਿੱਚ। ਤੇ ਉਸ ਤੋਂ ਬਾਅਦ ਗੱਲ ਕਰਦੇ ਆ ਕਿ ਤੁਸੀਂ ਨਾਲ ਗਾਉਂਦੇ ਵੀ ਹੋ, ਸੋ ਇਹ ਗਾਉਣ ਦਾ ਸ਼ੌਕ ਵੀ ਬਚਪਨ ਤੋਂ ਹੀ ਸੀ?
ਮੈਨੂੰ ਗਾਉਣ ਦਾ ਭੈਣ ਜੀ ਪਹਿਲਾਂ ਸੀਗਾ, ਗਾਉਂਦਾ ਤਾਂ ਪਹਿਲਾਂ ਹੁੰਦਾ ਸੀਗਾ ਮੈਂ, ਹੈਨਾ, ਤੇ ਲਿਖਣ ਸਗੋਂ ਬਾਅਦ ਵਿੱਚ ਲੱਗਾ, ਹੈਨਾ। ਜਦੋਂ ਛੋਟਾ ਹੁੰਦਾ, ਜਿੱਦਾਂ ਇੱਕ ਕਹਿੰਦਾ ਵੀ ਇੱਕ ਟੈਂਪੋ ਹੁੰਦੀ, ਇੱਕ ਰਿਦਮ ਹੁੰਦੀ ਨਾ, ਉਹ ਆਪਣੇ ਉਹ ਇੱਕ ਜਿੱਦਾਂ ਕੰਨ ਵਿੱਚ ਜਾਂ ਕੰਨਾਂ ਚੋਂ ਵੱਜਦੀ ਰਹਿੰਦੀ, ਇੱਕ ਬੀਟ ਵੱਜਦੀ ਰਹਿੰਦੀ ਆ। ਅੱਜ ਮੈਂ ਜਦੋਂ ਕੋਈ ਗੀਤ ਲਿਖਦਾ ਤਾਂ ਗੁਣਗੁਣਾ ਕੇ ਲਿਖਦਾ, ਹੈਨਾ, ਕਿਉਂਕਿ ਮੈਂ ਜਿੱਦਾਂ ਹਾਰਮੋਨੀਅਮ ਵੀ, ਪਰ ਇਹ ਤਾਂ ਆ ਵੀ ਮੈਂ ਇਸ ਗੱਲੋਂ ਆ ਵੀ ਮੈਂ ਜਿੱਦਾਂ ਪ੍ਰੋਪਰ ਨੀ ਸਿੱਖਿਆ, ਹੈਨਾ, ਇਸ ਗੱਲ ਦਾ ਮੈਨੂੰ ਹਮੇਸ਼ਾ ਹੀ ਪਛਤਾਵਾ ਰਹੂਗਾ, ਹੈਨਾ। ਕਈ ਵਾਰੀ ਆਪਾਂ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਬਾਅਦ ਵਿੱਚ ਪਛਤਾਉਂਦੇ ਆ, ਨਹੀਂ ਮੈਂ ਜੇ ਕਰ ਲੈਂਦਾ ਤਾਂ ਵਧੀਆ ਸੀ, ਹੈਨਾ, ਟਾਈਮ ਵੀ ਸੀਗਾ, ਪਰ ਪ੍ਰੋਪਰ ਸੰਗੀਤ ਦੇ ਤੱਕੇ ਆਉਂਦੇ ਤਾਂ ਹੋ ਸਕਦਾ ਅੱਜ, ਚਲੋ, ਪਰ ਫਿਰ ਵੀ ਕੋਈ ਸ਼ਿਕਵਾ ਸ਼ਿਕਾਇਤ ਨੀ ਹੈ ਨਾ, ਇੱਕ ਸੰਤੁਸ਼ਟੀ ਆ ਮਨ ਨੂੰ, ਚਲੋ ਬਾਬੇ ਨੇ ਇਸ ਰਾਹ ਨਹੀਂ ਤਾਂ ਇਸ ਰਾਹ ਲੈ ਗਿਆ, ਹੈਨਾ, ਬਹੁਤ ਸੋਹਣਾ ਪਿਆਰ ਮਿਲੀ ਜਾਂਦਾ, ਹੈਨਾ।
ਬਿਲਕੁਲ ਸਹੀ ਗੱਲ ਆ, ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਇਹੋ ਜਿਹੀ ਕਲਮ ਦੀ ਬਹੁਤ ਜ਼ਰੂਰਤ ਆ ਸੁਖਪਾਲ, ਸਹੀ ਗੱਲ ਆ ਇਹ। ਤੁਸੀਂ ਅਸੀਂ ਆਮ ਹੀ ਹਰ ਤੀਜੇ ਬੰਦੇ ਨੂੰ ਕਹਿੰਦੇ ਆ ਵੀ ਜੀ ਅਸੀਂ ਤਾਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਅਸੀਂ ਤੇ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਤੇ ਲੱਗਦਾ ਮੈਨੂੰ ਇਹ ਹੁੰਦਾ ਵੀ ਮਾਂ ਬੋਲੀ ਤੋਂ ਤਾਂ ਇਹ ਆਪਣੀਆਂ ਲੱਤਾਂ ਕੁਟਾਈ ਜਾਂਦੇ ਆ, ਹਨਾ, ਤੇ ਗੱਲ ਕਰਨੀ ਵੀ ਮਾਂ ਬੋਲੀ ਦੀ ਸੇਵਾ। ਅਸਲ ਦੇ ਵਿੱਚ ਪੰਜਾਬੀ ਇੱਕ ਉਹਨੂੰ ਸਾਫ ਸੁਥਰੀ ਗਾਇਕੀ ਜਿਹੜੀ ਆ ਉਹ ਰੱਖਣੀ, ਕਿਉਂਕਿ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵਾਲਾ ਜਿਹੜਾ ਬਿਰਤਾਂਤ ਉਹਨਾਂ ਦੇ ਸਾਹਮਣੇ ਦਰਸਾਉਣਾ ਵੀ ਕੀ ਪੰਜਾਬ ਸੀ, ਕੀ ਲੋਕ ਸੀ ਉਹ ਜਿਹੇ। ਸੋ ਸਾਨੂੰ ਹਰਜਿੰਦਰ ਘੁੰਮਣ ਅੰਕਲ ਹੋਣਾ ਦਾ ਵੀ ਮੈਸੇਜ ਆਇਆ ਬਸੀ ਪਠਾਣਾ ਤੋਂ, ਇਹ ਪੰਜਾਬ ਤੋਂ ਦੇਖੋ ਸਵੇਰੇ 2:30-3 ਵਜੇ ਉੱਠ ਕੇ ਪ੍ਰੋਗਰਾਮ ਸੁਣਦੇ ਆ ਇਹ ਸੁਖਪਾਲ, ਬਹੁਤ ਪਿਆਰੇ ਅਜਿਹੇ ਸਾਡੇ ਸਰੋਤੇ ਆ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਨੂੰ ਵੀ ਹਮੇਸ਼ਾ ਚਿੰਤਾ ਰਹਿੰਦੀ, ਇਹਨਾਂ ਦੇ ਵੀ ਸਾਰੇ ਬੱਚੇ ਇੱਥੇ ਆਸਟ੍ਰੇਲੀਆ ਆ ਜੀ, ਤੇ ਕਹਿ ਰਹੇ ਆ ਕਿ ਤੀਜੀ ਪੀੜੀ ਨੇ ਪੰਜਾਬ ਨੀ ਆਉਣਾ, ਇਹ ਕਹਿ ਰਹੇ, ਇਹਨਾਂ ਨੂੰ ਇਸ ਚੀਜ਼ ਦਾ ਰਹਿੰਦਾ ਹੁੰਦਾ ਵੀ ਤੀਜੀ ਪੀੜੀ ਨੇ ਮੁੜ ਕੇ ਪੰਜਾਬ ਨੀ ਆਉਣਾ, ਸ਼ਾਇਦ ਇਹਦੇ ਵਿੱਚ ਕਿਤੇ ਨਾ ਕਿਤੇ ਉਹ ਸੱਚ ਹੈਗਾ ਜਿਹਨੂੰ ਅਸੀਂ ਅੱਖਾਂ ਬੰਦ ਕਰੀ ਬੈਠੇ ਆ ਜਿਹਦੇ
ਤੋਂ,
ਤੇ ਉਸ ਤੋਂ ਬਾਅਦ ਇਹਨਾਂ ਦਾ ਸ਼ਿਕਵਾ। ਬਿਲਕੁਲ ਸਹੀ ਗੱਲ ਆ, ਤੇ ਇੱਕ ਕਹਿੰਦੇ ਆ ਵੀ ਸਾਡੇ ਜਿਹੜੇ ਗਾਣੇ ਉਹਨਾਂ ਤੇ ਜੱਟਾਂ ਤੇ ਅਸਲਾ ਤੇ ਜਨਾਨੀ ਬਹੁਤ ਜ਼ਿਆਦਾ ਭਾਰੂ ਹੋ ਗਏ ਆ ਨਾ, ਤੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ?
ਹਾਂਜੀ ਹਾਂਜੀ, ਮੈਂ ਤਾਂ ਜੀ ਇੱਕ ਸ਼ੇਰ ਸੁਣਾ, ਸ਼ੇਰ ਤੁਹਾਨੂੰ ਮੈਂ ਸ਼ੇਅਰ ਕਰਦਾ ਜੀ, ਲਿਖੀ ਗੱਲ ਕਹਿੰਦਾ, ਕਿੱਥੇ ਗਈਆਂ ਬਾਲੇ ਬੱਲੀਆਂ, ਕਿੱਥੇ ਗਈਆਂ ਬਾਲੇ ਬੱਲੀਆਂ, ਕਿਹੜਾ ਖੂਹ ਤੇ ਭੌਂਦਾ ਛਲੀਆਂ, ਕਿਹੜਾ ਖੂਹ ਤੇ ਭੌਂਦਾ ਛਲੀਆਂ, ਹੈਗਾ ਜੀ, ਕਹਿੰਦਾ ਗੱਭਰੂ ਦੇਹ ਨੂੰ ਕਸ਼ਟ ਨੀ ਦਿੰਦੇ, ਗੱਭਰੂ ਦੇਹ ਨੂੰ ਕਸ਼ਟ ਨੀ ਦਿੰਦੇ, ਗੱਭਰੂ ਦੇਹ ਨੂੰ ਕਸ਼ਟ ਨੀ ਦਿੰਦੇ, ਤੇ ਹੈਗਾ ਜੀ ਭੁੱਲ ਗਿਆ ਕਿੱਦਾਂ ਪੈਂਦੀਆਂ ਖਲੀਆਂ, ਭੁੱਲ ਗਿਆ ਕਿੱਦਾਂ ਗੂੜੀ ਨੀਂਦੇ, ਗੂੜੀ ਨੀਂਦੇ ਸੌ ਜਾਂਦੇ ਸੀ ਤੂਤਾਂ ਹੇਠ ਵਿਛਾ ਕੇ ਪੱਲੀਆਂ, ਗੂੜੀ ਨੀਂਦੇ ਸੌ ਜਾਂਦੇ ਸੀ ਤੂਤਾਂ ਹੇਠ ਵਿਛਾ ਕੇ ਪੱਲੀਆਂ, ਫੋੜ ਜੌਂਡੀਅਰ ਬੜਕਾ ਮਾਰਨ ਸੁਣਦੀਆਂ ਨਹੀਂ ਬਲਦਾਂ ਦੀਆਂ ਗੱਲਾਂ,
ਫੋੜ
ਜੌਂਡੀਅਰ ਬੜਕਾ ਮਾਰਨ ਸੁਣਦੀਆਂ ਨਹੀਂ ਬਲਦਾਂ ਦੀਆਂ ਬਲਦਾਂ ਦੀਆਂ ਟੱਲੀਆਂ, ਕਿਤੇ ਕੱਲੀ ਧੀ ਨੂੰ ਜਾਣ ਨਾ ਦਿੰਦੇ, ਕਿਤੇ ਕੱਲੀ ਧੀ ਨੂੰ ਜਾਣ ਨਾ ਦਿੰਦੇ, ਹੁਣ ਆਉਣ ਵਿਦੇਸ਼ੀ ਕੂੰਜਾਂ ਕੱਲੀਆਂ, ਹੁਣ ਆਉਣ ਵਿਦੇਸ਼ੀ ਕੂੰਜਾਂ ਕੱਲੀਆਂ, ਖਰਚਾ ਹੋਊ ਕਿ ਪੈਸੇ ਮਿਲਣੇ, ਖਰਚਾ ਹੋਊ ਕਿ ਪੈਸੇ ਮਿਲਣੇ, ਖਰਚਾ ਹੋਊ ਕਿ ਪੈਸੇ ਮਿਲਣੇ, ਦੱਸਦੀਆਂ ਸੀ ਹੱਥਾਂ ਦੀਆਂ ਕਲੀਆਂ, ਖਰਚਾ ਹੋਊ ਕਿ ਪੈਸੇ ਮਿਲਣੇ, ਦੱਸਦੀਆਂ ਸੀ ਹਾਂਜੀ, ਕਿਤੇ ਕੱਲੀ ਧੀ ਨੂੰ ਜਾਣ ਨਾ ਦਿੰਦੇ, ਜਾਣ ਹੁਣ ਆਉਣ ਵਿਦੇਸ਼ੀ ਕੁੰਜਾਂ ਕਲੀਆਂ, ਖਰਚਾ ਹੋਊ ਕਿ ਪੈਸੇ ਮਿਲਣੇ, ਦੱਸਦੀਆਂ ਸੀ ਹੱਥਾਂ ਦੀਆਂ ਕਲੀਆਂ, ਆਜ਼ਾਦੀ ਆਪਣੇ ਨਾਲ ਹੀ ਲੈ ਗਏ, ਦਿੱਤੀਆਂ ਜਿਨ੍ਹਾਂ ਦੇਸ਼ ਲਈ ਬਲੀਆਂ, ਆਜ਼ਾਦੀ ਆਪਣੇ ਨਾਲ ਹੀ ਲੈ ਗਏ, ਦਿੱਤੀਆਂ ਜਿਨ੍ਹਾਂ ਦੇਸ਼ ਲਈ ਬਲੀਆਂ, ਸੁਖਪਾਲ ਨੂੰ ਨਿਕਲਣਾ ਸੁਖਪਾਲ ਨੂੰ ਨਿਕਲਣ ਦਿੰਦੀਆਂ ਨਾਹੀਂ, ਪਿੰਡ ਉਹਦੇ ਦੀਆਂ ਭੀੜੀਆਂ ਗਲੀਆਂ, ਸੁਖਪਾਲ ਨੂੰ ਨਿਕਲਣ ਦਿੰਦੀਆਂ ਨਾਹੀਂ, ਪਿੰਡ ਉਹਦੇ ਦੀਆਂ ਭੀੜੀਆਂ ਗਲੀਆਂ, ਬਸ ਉਹਨਾਂ ਗਲੀਆਂ ਚ ਘੁੰਮੀ ਜਾਂਦੀ, ਇੱਥੇ ਵੀ ਆ ਗਏ ਆ, ਚਲੋ ਵੀ ਸ਼ੌਂਕ ਨੂੰ ਤਾਂ ਕੋਈ ਨੀ ਪਿੰਡ ਛੱਡਦਾ, ਨਾ ਕੋਈ ਘਰ ਛੱਡਦਾ ਆ, ਮਜਬੂਰੀਆਂ ਪਾਉਂਦੀਆਂ ਆਪਾਂ ਨੂੰ ਲੈ ਆਉਂਦੀਆਂ ਆ ਬੇ, ਪਰ ਇੱਕ ਇਹ ਵੀ ਗੱਲ ਹੈ ਜੀ, ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਸਾਰੇ ਕਹਿੰਦੇ ਸੀਗੇ, ਮੈਂ ਸਾਰਿਆਂ ਨੂੰ ਕਹਿਣਾ ਯਾਰ ਮੈਂ ਇੱਕ ਸਾਲ ਬਾਅਦ ਮੁੜ ਜਾਣਾ ਇੱਥੋਂ ਨਾ, ਵੀ ਮੈਂ ਨੀ ਰਹਿਣਾ ਇੱਥੇ, ਮੈਂ ਚੱਲ ਜਾਣਾ, ਮੈਂ ਪਿੱਛੇ ਮੁੜ ਜਾਣਾ, ਮੈਂ ਪਿੰਡ ਚੱਲ ਜਾਣਾ ਨਾ, ਮੈਨੂੰ ਸਾਰਿਆਂ ਨੇ ਕਹਿਣਾ ਇਹ ਮਿੱਠੀ ਜੇ ਲਿਆ ਇਹਨੇ ਜਾਣ ਨੀ ਦੇਣਾ ਹੈ ਨਾ, ਪਰ ਹੁਣ ਪਤਾ ਲੱਗਾ ਮੈਂ ਕਿਉਂਕਿ ਮੈਂ ਗਲਤ ਜਗ੍ਹਾ ਸਹੀ ਸੱਚੀ ਮਿੱਠੀ ਜੇ ਲਿਆ, ਜਾਣ ਨੀ ਦਿੱਤੀ ਕਿਸੇ ਨੂੰ,
ਸੱਚੀ ਮਿੱਠੀ ਜੇ ਲਿਆ, ਇੰਨੀ ਕਸੂਤੀ ਜਗ੍ਹਾ ਫਸੇ ਆ ਨਾ ਬਈ, ਸਹੀ ਗੱਲ ਕਹਿੰਦੇ ਹੁੰਦੇ ਆ ਬਈ ਸੱਪ ਦੇ ਮੂੰਹ ਚ ਕੋੜ ਕਿਰਨੀ ਵਾਲਾ ਸਾਫ ਹੋਇਆ ਆ, ਨਾ ਰਿਹਾ ਹੀ ਬਣਦਾ ਤੇ ਨਾ ਹੀ ਮੁੜਿਆ ਬਣਦਾ ਆ, ਕੀ ਕਰੇ ਬੰਦਾ, ਸਹੀ ਗੱਲ ਆ, ਜਿਹੜੀਆਂ ਪਿਛਲੀਆਂ ਯਾਦਾਂ ਉਹ ਘੇਰ ਘੇਰ ਕੇ ਫੇਰ ਲੈ ਜਾਂਦੀਆਂ ਉੱਥੇ, ਤੇ ਜਿੱਦਾਂ ਕਿਹਾ ਵੀ ਇੱਥੇ ਦੀਆਂ ਜ਼ਿੰਮੇਦਾਰੀਆਂ ਜਿਹੜੀਆਂ ਤੇ ਇੱਥੇ ਦੀਆਂ ਸੁੱਖ ਸਹੂਲਤਾਂ ਉਹ ਇੱਥੇ ਸਾਨੂੰ ਫੜ ਕੇ ਰੱਖਿਆ ਉਹਨਾਂ ਨੇ, ਸੋ ਇਸੇ ਕਸ਼ਮਕਸ਼ ਵਿੱਚ ਜ਼ਿੰਦਗੀ ਲੰਘੀ ਜਾਂਦੀ ਆ, ਪਰ ਬਹੁਤ ਸੋਹਣੀ ਤੁਹਾਡੀ ਜਿਹੜੇ ਤੁਸੀਂ ਆ ਸ਼ੇਅਰ ਵੀ ਸੁਣਾਇਆ, ਤੁਹਾਡੀ ਥੋੜੀਆਂ ਜਿਹੀਆਂ ਚਾਰ ਕੁ ਲਾਈਨਾਂ ਦੇ ਵਿੱਚ ਹੀ ਜਿਹੜਾ ਨਾ ਉਹ ਸਾਰਾ ਸਾਰ ਜਿਹਾ ਨਜ਼ਰ ਆ ਜਾਂਦਾ, ਬਿਲਕੁਲ ਸਹੀ ਕਿਹਾ, ਬਹੁਤ ਸੱਚੀਆਂ ਗੱਲਾਂ, ਔਰ ਜਦੋਂ ਵੀ ਤੁਹਾਡੇ ਲਿਖੇ ਗੀਤ ਵੀ ਸੁਣਦੀ ਆ, ਖਾਸ ਕਰ ਜਿਹੜੇ ਪਿੰਡਾਂ ਨਾਲ ਜੁੜੇ ਹੁੰਦੇ ਆ, ਤੇ ਇੱਕ ਧੂ ਜਿਹਾ ਹੀ ਪੈਂਦੀ ਆ ਕਲੇਜੇ ਵਿੱਚ, ਯਾਨੀ ਉਹ ਗੀਤਾਂ ਨੂੰ ਬਾਰ ਬਾਰ ਸੁਣਨ ਨੂੰ ਜੀ ਕਰਦਾ, ਕਿਉਂਕਿ ਉਹ ਗੀਤ ਸਾਨੂੰ ਆਪਣੇ ਲੱਗਦੇ ਆ,
ਹਾਂਜੀ ਸ਼ੈਰੀ ਮਾਨ ਦਾ ਗੀਤ ਆ ਰਿਹਾ ਆ 1 ਨਵੰਬਰ ਨੂੰ, 1 ਨਵੰਬਰ ਨੂੰ ਆ ਰਿਹਾ ਸ਼ੈਰੀ ਮਾਨ ਦਾ ਗੀਤ, ਹੈ ਨਾ, ਉਹ ਆਪਣਾ ਲਿਖਿਆ ਆ ਰਿਹਾ, ਤੇ ਉਹ ਵੀਡੀਓ ਹੋ ਚੁੱਕੀ ਆ, ਦੀਵਾਲੀ ਤੋਂ ਪਹਿਲਾਂ ਆਉਣਾ ਆ ਉਹ, ਬਸ ਇਹਨਾਂ ਜਾਣੀ ਉਹ ਸਾਰੀ ਆਪਣੇ ਵਰਗੇ ਬੰਦਿਆਂ ਤੇ ਗੱਲ ਹੋਣੀ ਆ, ਵੀ ਜਿਹੜੇ ਐਤਕੀ ਦੀਵਾਲੀ ਨੂੰ ਪਿੰਡ ਨਹੀਂ ਜਾ ਰਹੇ, ਤੇ ਉਹ ਕਈ ਮੁੰਡੇ ਬਹੁਤ ਆਪਣੇ ਮੁੰਡੇ ਵੀ ਜਿਹੜੇ ਭਰਾ ਆ ਆਪਣੇ ਨਾ, ਉੱਥੇ ਵੀ ਦੀਵਾਲੀ ਨੂੰ ਇੰਡੀਆ ਹੁੰਦੇ, ਚਲੋ ਜਿੱਦਾਂ ਮਰਜ਼ੀ ਆ ਦੀਵਾਲੀ ਨੂੰ ਇੰਡੀਆ ਜਾਵਾਂਗੇ, ਪਰ ਐਤਕੀ ਦੀਵਾਲੀ ਨੂੰ ਜਾ ਨਹੀਂ ਹੋਣਾ, ਉਹਨਾਂ ਗੱਲਾਂ ਨੂੰ ਸਾਰਿਆਂ ਨੂੰ ਵਿੱਚ ਪਰੋ ਕੇ ਜੋ ਵੀ ਮਾੜਾ ਮੋਟਾ ਆਪਣਾ ਲਿਖਿਆ ਆ, ਹਨਾ ਉਹ ਬਹੁਤ ਸੋਹਣਾ ਉਹਨਾਂ ਨੇ ਵੀਡੀਓ ਬਹੁਤ ਸੋਹਣਾ ਬਣਾਇਆ ਆ, ਤੇ ਬਹੁਤ ਵਧੀਆ ਤਰ੍ਹਾਂ ਲੱਗਦਾ ਵੀ ਉਹ ਪਹਿਲਾਂ ਆਪਣੇ ਗੀਤ ਨੂੰ ਪਿਆਰ ਮਿਲਿਆ, ਇਸ ਗੀਤ ਨੂੰ ਵੀ ਪਿਆਰ ਮਿਲੂਗਾ, ਹਨਾ
ਜ਼ਰੂਰ ਜ਼ਰੂਰ ਪਿਆਰ ਮਿਲੂਗਾ, ਤੁਸੀਂ ਪਿਆਰ ਖਿੱਚ ਕੇ ਲੈ ਜਾਂਦੇ ਆ, ਪਿਆਰ ਦਿੰਦਾ ਨੀ ਕੋਈ, ਪਿਆਰ ਧੂ ਕੇ ਲੈ ਜਾਂਦੇ ਆ ਤੁਸੀਂ, ਔਰ ਸਹੀ ਗੱਲ ਆ ਸੁਖਪਾਲ, ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਨਾਲ ਜ਼ਿੰਦਗੀ ਸਾਡੀ ਇੰਨੀ ਖੁਸ਼ ਨੁਮਾ ਸੀਗੀ, ਸਾਨੂੰ ਪਤਾ ਵੀ ਨੀ ਸੀ ਸਾਡੇ ਕੋਲ ਕੀ ਆ, ਉਹ ਚੀਜ਼ਾਂ ਛੱਡੀਆਂ ਤੇ ਹੁਣ ਪਤਾ ਲੱਗਦਾ ਬਈ ਹਾਏ ਹਾਏ ਕੀ ਛੱਡਿਆ ਏ ਅਸੀਂ, ਸਹੀ ਗੱਲ ਆ, ਹਾਂ ਦੀਵਾਲੀ ਦੀ ਗੱਲ ਕਰੀਏ ਤੇ ਇਹ ਤਿਉਹਾਰ ਜਿਹੜੇ ਆ ਕਿੰਨੀ ਰੂਹ ਨਾਲ ਮਨਾਈ ਦੇ ਸੀ, ਕਿੰਨੀ ਸਾਦਗੀ ਨਾਲ ਮਨਾਈ ਦੇ ਸੀਗੇ, ਔਰ ਸਾਰੇ ਕਿੱਡੀ ਸਾਂਝ ਨਾਲ ਮਨਾਈ ਦੇ ਹੁੰਦੇ ਸੀ ਉਹ ਤਿਉਹਾਰ, ਬਿਲਕੁਲ, ਇਹ ਭਾਵੇਂ ਰੱਖੜੀ ਹੋਵੇ, ਭਾਵੇਂ ਦੀਵਾਲੀ ਹੋਵੇ, ਚਾਹੇ ਵਿਸਾਖੀ ਹੋਵੇ, ਜਦੋਂ ਇਹ ਤਿਉਹਾਰ, ਲੋਹੜੀ ਹੋਵੇ, ਜਦੋਂ ਵੀ ਇਹ ਤਿਉਹਾਰ ਆਉਂਦੇ ਆ ਨਾ ਤੇ ਇੱਕ ਖਾਲੀਪਨ ਮਹਿਸੂਸ ਹੁੰਦਾ ਜ਼ਿੰਦਗੀ ਦੇ ਵਿੱਚ, ਆਪਣੀ ਆਪਣੀ ਤਰ੍ਹਾਂ ਬਹੁਤ ਕੋਸ਼ਿਸ਼ ਕਰੀ ਦੀ ਆ ਉਹਨਾਂ ਤਿਉਹਾਰਾਂ ਨੂੰ ਮਨਾਉਣ ਦੀ, ਪਰ ਸਾਡੀਆਂ ਰੂਹਾਂ ਜਿੱਥੇ ਜੋ ਚੀਜ਼ ਲੱਭਦੀਆਂ ਹੁੰਦੀਆਂ ਨਾ, ਉਹ ਚੀਜ਼ ਲੱਭਦੀ ਨੀ ਇੱਥੇ,
ਕੁਛ ਸ਼ਾਇਰੀ ਦੇ ਵਿੱਚ ਹੋਰ ਵੀ, ਹਾਂਜੀ ਹਾਂਜੀ, ਜਿੱਦਾਂ ਅਸੀਂ ਨਾ ਜਿਹੜੀ ਭੈਣ ਜੀ ਕੈਨੇਡਾ ਚੱਲ ਜਾਈਦਾ, ਹਨਾ ਦੀਵਾਲੀ ਤੇ ਕੈਨੇਡਾ, ਕਿਉਂਕਿ ਬਾਰਡਰ ਤੇ ਰਹਿੰਦਾ ਮੈਂ, ਅਸੀਂ ਉਧਰ ਚੱਲ ਜਾਈਦਾ ਤੇ ਹੱਥ ਜਿਹੜਾ ਜਿੱਦਾਂ ਫੁੱਲ ਝੜੀਆਂ ਜਿਹੀਆਂ ਫੜ ਕੇ ਘੁਮਾਉਂਦੇ ਰਹਿੰਦੇ ਆ, ਤੇ ਉਦੋਂ ਫਿਰ ਚੇਤਾ ਆਉਂਦਾ ਵੀ ਉੱਥੇ ਤਾਂ ਜਿਹੜੇ ਆਲੂ ਬੰਬ ਜਿਹਾ ਵੱਡੇ ਵੱਡੇ ਹੁੰਦੇ, ਜੇ ਕਿਸੇ ਨੂੰ ਅੱਗ ਲਾ ਕੇ ਤਾਂ ਉਹਨੂੰ ਮਾਰਨਾ ਕਦੇ ਕਿਸੇ ਸਿੱਟਣਾ, ਹਨਾ
ਫੁੱਲ ਝੜੀਆਂ ਚਲਾ ਲੈਂਦੇ ਆ, ਫੁੱਲ ਝੜੀਆਂ ਚਲਾ ਲਈਏ, ਸੱਚੀ ਗੱਲ ਆ,
ਹਾਂਜੀ ਹਾਂਜੀ, ਇੱਕ ਹੋਰ ਜੀ ਗੱਲ, ਬੜਾ ਕੁਝ ਹੋਇਆ ਸ਼ਾਇਦ ਇਸ ਲਈ ਨਿਰਾਸ਼ ਆ, ਬੜਾ ਕੁਝ ਹੋਇਆ ਸ਼ਾਇਦ ਇਸ ਲਈ ਉਦਾਸ ਹਾਂ, ਕਿਹਾ ਪਰ ਏਦਾਂ ਵੀ ਨਹੀਂ ਕਿ ਜ਼ਿੰਦਗੀ ਤੋਂ ਨਿਰਾਸ਼ ਆ, ਪਰ ਏਦਾਂ ਵੀ ਨਹੀਂ ਕਿ ਜ਼ਿੰਦਗੀ ਤੋਂ ਨਿਰਾਸ਼ ਆ, ਫੇਰ ਜੀ ਕਹਿੰਦਾ ਤੁਰਿਆ ਫਿਰਦਾ ਹਾਂ ਇੱਕ ਜਿੰਦਾ ਲਾਸ਼ ਆ, ਤੁਰਿਆ ਫਿਰਦਾ ਹਾਂ ਇੱਕ ਜਿੰਦਾ ਲਾਸ਼ ਆ, ਲਿਖਾ ਕੁਝ ਐਸਾ ਕਿ ਦੁਨੀਆਂ ਯਾਦ ਰੱਖੇ, ਲਿਖਾ ਕੁਛ ਐਸਾ ਕਿ ਦੁਨੀਆਂ ਯਾਦ ਰੱਖੇ, ਨਾ ਹੀ ਮੈਂ ਸ਼ਿਵਿਆਂ ਤੇ ਨਾ ਹੀ ਮੈਂ ਪਾਸ਼ ਆ, ਲਿਖਾ ਕੁਝ ਐਸਾ ਕਿ ਦੁਨੀਆਂ ਯਾਦ ਰੱਖੇ, ਨਾ ਹੀ ਮੈਂ ਸ਼ਿਵ ਹਾਂ ਨਾ ਹੀ ਮੈਂ ਪਾਸ਼ ਹਾਂ, ਜੋ ਵੀ ਆਇਆ ਖਿਲਾਰ ਕੇ ਚਲੇ ਗਿਆ ਮੈਨੂੰ, ਜੋ ਵੀ ਆਇਆ ਖਿਲਾਰ ਕੇ ਚਲੇ ਗਿਆ ਮੈਨੂੰ, ਕਦੇ ਕਦੇ ਲੱਗਦਾ ਹਾਂ ਕਿ ਮੈਂ ਇੱਕ ਤਾਸ਼ ਹਾਂ, ਕਦੇ ਕਦੇ ਲੱਗਦਾ ਹਾਂ ਕਿ ਮੈਂ ਇੱਕ ਦਾਸ ਹਾਂ। ਦਿਲ ਦੇ ਸਤਿਕਾਰ ਹੈ ਸਾਰੇ ਧਰਮਾਂ ਦਾ, ਦਿਲ ਦੇ ਵਿੱਚ ਸਤਿਕਾਰ ਹੈ ਸਾਰੇ ਧਰਮਾਂ ਦਾ, ਪਰ ਬਾਬੇ ਨਾਨਕ ਦੇ ਦਰ ਦਾ ਦਾਸ ਹਾਂ। ਦਿਲ ਦੇ ਵਿੱਚ ਸਤਿਕਾਰ ਹੈ ਸਾਰੇ ਧਰਮਾਂ ਦਾ, ਪਰ ਬਾਬੇ ਨਾਨਕ ਦੇ ਦਰ ਦਾ ਦਾਸ ਹਾਂ। ਨਾ ਹੈਡ ਆਇਆ ਨਾ ਟੇਲ ਆਇਆ ਤੇ ਸਿੱਕਾ ਰੁਕ ਗਿਆ ਏ, ਨਾ ਹੈਡ ਆਇਆ ਨਾ ਟੇਲ ਆਇਆ ਤੇ ਸਿੱਕਾ ਰੁਕ ਗਿਆ ਏ, ਕਿਸੇ ਦੁਆਰਾ ਪਾਈ ਏਦਾਂ ਦੀ ਟਾਸ ਆ, ਕਿਸੇ ਦੁਆਰਾ ਪਾਈ ਏਦਾਂ ਦੀ ਟਾਸ ਆ। ਸੁਖਪਾਲ ਆਮ ਜਿਹਾ ਬਣ ਜਾਵੇ ਬਖਸ਼ਾ, ਸੁਖਪਾਲ ਆਮ ਜਿਹਾ ਬਣ ਜਾਵੇ ਬਖਸ਼ਾ। ਅਖਵਾਉਣਾ ਨੀ ਚਾਹੁੰਦਾ ਕਿ ਮੈਂ ਕੋਈ ਖਾਸ, ਅਖਵਾਉਣਾ ਨੀ ਚਾਹੁੰਦਾ ਕਿ ਮੈਂ ਕੋਈ।
ਵਾਹ 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 ਸੁਖਪਾਲ ਜੀ, ਬਹੁਤ ਵਧੀਆ। ਔਰ ਮੈਨੂੰ ਲੱਗਦਾ ਹੁੰਦਾ ਜ਼ਿੰਦਗੀ ਦੀ ਸਾਰੀ ਸੰਤੁਸ਼ਟੀ ਸਿਮਟ ਕੇ ਆ ਜਾਂਦੀ ਆ, ਤੁਹਾਡੀ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਜਦੋਂ ਤੁਸੀਂ ਇਹ ਸੋਚਣ ਲੱਗ ਜਾਂਦੇ ਆ ਮੈਂ ਇੱਕ ਆਮ ਹੋਣਾ ਆ, ਹੈ ਨਾ। ਇੱਕ ਖਾਸ ਹੋਣ ਨੂੰ ਹਰ ਕੋਈ ਲੋਚਦਾ ਆ ਵੀ ਮੈਂ ਖਾਸ ਹੋਵਾਂ, ਮੇਰਾ ਇਹ ਹੋਵੇ, ਪਰ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਆ ਜਾਂਦਾ ਨਾ ਤੇ ਮੈਂ ਇੱਕ ਆਮ ਹੋ ਕੇ ਤੁਸੀਂ ਖੁਸ਼ ਹੋਣ ਲੱਗ ਜਾਂਦੇ ਆ ਤੇ ਮੈਨੂੰ ਲੱਗਦਾ ਹੁੰਦਾ ਬਸ ਤੁਹਾਡੀ ਜ਼ਿੰਦਗੀ ਮੁਕੰਮਲ ਆ, ਤੁਸੀਂ ਪੂਰੇ ਹੋ ਗਏ। ਕਿਉਂਕਿ ਇਹ ਦੌੜ ਜਿਹੜੀ ਆ ਇਹ ਇੱਕ ਆਮ ਹੋ ਕੇ ਹੀ ਪੂਰੀ ਹੋਣੀ ਆ। ਸੋ ਤੁਹਾਡੇ ਵਰਗੇ ਆਮ ਰੱਬ ਸਭ ਨੂੰ ਕਰੇ। ਮੈਂ ਪੂਰਾ ਇੱਕ ਦੋ ਘੰਟੇ ਦਾ ਪ੍ਰੋਗਰਾਮ ਕਰ ਦਿੰਦੀ ਹਾਂ ਆਪਣੀਆਂ ਯਾਦਾਂ ਦੀਆਂ ਗੱਲਾਂ ਕਰ ਕਰਕੇ, ਤੇ ਮੈਨੂੰ ਲੱਗਦਾ ਉਹ ਦੋ ਘੰਟੇ ਦੀਆਂ ਗੱਲਾਂ ਨੂੰ ਤੁਸੀਂ ਦੋ ਲਾਈਨਾਂ 'ਚ ਹੀ ਸਮੇਟ ਦਿੰਦੇ ਆ। ਸੋ ਇੰਨਾ ਵੱਡਾ ਹੁਨਰ ਤੁਹਾਡੇ ਕੋਲ ਹੈਗਾ ਆ, ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਾਂ ਕਰਕੇ। ਸਹੀ ਗੱਲ ਆ, ਅੱਖਾਂ ਵੀ ਨਮ ਹੋ ਰਹੀਆਂ ਆ
ਔਰ
ਜਜ਼ਬਾਤੀ ਹੋ ਰਿਹਾ।
ਮੈਨੂੰ ਭੈਣ ਜੀ ਇੱਕ ਗੱਲ ਬਹੁਤ ਚੇਤੇ ਆਉਂਦੀ ਹੁੰਦੀ ਨਾ, ਜਦੋਂ ਸਵੇਰ ਨੂੰ ਇੱਥੇ ਆਪਣੇ ਜਦੋਂ ਇੰਡੀਆ ਜਾਂਦੇ ਹਾਂ ਨਾ ਆਪਾਂ, ਇੰਡੀਆ ਤੁਸੀਂ ਵੀ ਜਾਂਦੇ ਮੈਂ ਵੀ ਜਾਂਦਾ ਚਲੋ ਹਨਾ, ਜਦੋਂ ਜਾਂਦੇ ਹਾਂ ਤਾਂ ਮਾਂ ਦੇ ਹੱਥ ਦੇ ਵਿੱਚ ਇੱਕ ਚਾਹ ਦਾ ਕੱਪ ਹੁੰਦਾ ਆ ਤੇ ਇੱਕ ਟਰੇ ਦੇ ਵਿੱਚ ਨਾ ਸੁੱਤੇ ਉੜਦਿਆਂ ਨੂੰ ਜਿਹੜੀ ਕਦੋਂ ਬੈੱਡ ਟੀ ਮਿਲਣੀ ਆਪਾਂ ਨੂੰ, ਉਹ ਲੱਗਦਾ ਇਹਨਾਂ ਕੰਟਰੀਆਂ ਦੇ ਵਿੱਚ ਜਿੰਨਾ ਮਰਜ਼ੀ ਕਿਸੇ ਦਾ ਬਿਜ਼ਨਸ ਆ, ਮੈਨੂੰ ਲੱਗਦਾ ਨੀ ਬੈੱਡ ਤੇ ਟੀ ਜਾਣੀ ਚਾਹ ਪੀਂਦਾ ਹੋਊਗਾ, ਮੰਜੇ ਤੇ ਚਾਹ।
ਸਹੀ ਗੱਲ ਆ, ਬਿਲਕੁਲ।
ਉਹਨਾਂ ਗੱਲਾਂ ਨਾ ਜਿਹੜੇ ਉਹੀ ਗੱਲਾਂ ਸੋਚ ਕੇ ਇੱਕ ਸ਼ੇਅਰ ਲਿਖਿਆ ਸੀ ਜੀ, ਉਹ ਲੈਣਾ ਜੀ। ਉਹ ਦਿਨ ਚੇਤੇ ਆਉਂਦੇ ਆ ਜਦ, ਉਹ ਦਿਨ ਚੇਤੇ ਆਉਂਦੇ ਆ ਜਦ, ਸੁੱਤਿਆਂ ਨੂੰ ਉਠਾਉਂਦੀ ਮਾਂ ਹੁੰਦੀ ਸੀ, ਮੰਜੇ ਤੇ ਆਉਂਦੀ ਚਾਹ ਹੁੰਦੀ ਸੀ, ਚਿੜੀਆਂ ਦੀ ਚੀ 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 ਚੀ, ਕਾਂਵਾਂ ਦੀ ਕਾਂ ਕਾਂ ਹੁੰਦੀ ਸੀ, ਭੱਜ ਭੱਜ ਕੇ ਉਸ ਥਾਂ ਤੇ ਰੁਕਣਾ ਜਿੱਥੇ ਜਿੱਥੇ ਛਾਂ ਹੁੰਦੀ ਸੀ, ਸਾਰਾ ਪਰਿਵਾਰ ਪਾਲਦੀ ਇੱਕ ਬਲੈਤਣ ਗਾਂ ਹੁੰਦੀ ਸੀ, ਉਹ ਜਿਹੀ ਸੁਖਪਾਲ ਦੀ ਦੁਨੀਆ, ਇਹੋ ਜਿਹੀ ਸੁਖਪਾਲ ਦੀ ਦੁਨੀਆ, ਗੋਪਾਰਾ ਏ ਕਲਾ ਹੁੰਦੀ ਸੀ। ਇਹ ਦੁਨੀਆਂ ਸੀ ਜੀ, ਉੱਥੇ ਮੰਜੇ ਤੇ ਚਾਹ ਆਉਂਦੀ ਹੁੰਦੀ ਸੀ, ਚਿੜੀਆਂ ਦੀ ਚੀ ਚੀ ਸਵੇਰ ਨੂੰ, ਹੁਣ ਵੀ ਜਦੋਂ ਜਾਂਦੇ ਆ ਨਾ ਉਹ ਸਵੇਰ ਨੂੰ ਰੌਲਾ ਗੋਲਾ ਪਾ ਆਪੇ। ਹਾਂਜੀ ਹਾਂਜੀ
ਬਿਲਕੁਲ, ਇਹ ਦੁਨੀਆਂ ਇਹ ਦੁਨੀਆਂ ਨੀ, ਇਹ ਜੰਨਤ, ਇਹ ਜੰਨਤ ਹੁੰਦੀ ਸੀ ਦੁਨੀਆਂ ਚ ਤਾਂ ਹੁਣ ਵਿਚਰਦੇ ਮੈਨੂੰ ਲੱਗਦਾ ਉਹ ਦੁਨੀਆਂ ਸੀ, ਉਹ ਤਾਂ ਜੰਨਤ ਹੁੰਦੀ ਸੀ। ਸਹੀ ਗੱਲ ਆ, ਉਹ ਸਾਡੀਆਂ ਮਾਵਾਂ ਦੇ ਪੇਸ਼ੈਂਸ, ਉਹਨਾਂ ਦੇ ਉਹਨਾਂ ਦਾ ਸਬਰ ਸੰਤੋਖ, ਔਰ ਉਹ ਚੀਜ਼ਾਂ ਕਿੱਥੇ ਰਹੀਆਂ ਸਾਡੇ ਵਿੱਚ। ਇੱਕ ਗਾਂ ਦੇ ਨਾਲ ਸਹੀ ਗੱਲ ਆ ਟੱਬਰ ਪਾਲ ਲੈਂਦੀਆਂ ਹੁੰਦੀਆਂ ਸੀਗੀਆਂ। ਮੈਨੂੰ ਯਾਦ ਆ ਵੀ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀਗੀ ਜਲਦੀ ਉਮਰ ਦੇ ਵਿੱਚ, ਤੇ ਮੇਰੇ ਛੋਟੇ ਭੂਆ 2 ਸਾਲ ਦੇ ਸੀ ਉਦੋਂ ਕਹਿੰਦੇ, ਤੇ ਮੇਰੀ ਦਾਦੀ ਨੇ ਉਹ ਗਾਂ ਦੇ ਸਿਰ ਤੇ ਹੀ ਦੇਖ ਲਓ ਟੱਬਰ ਪਾਲ ਲਿਆ ਸੀ ਆਪਣਾ, ਔਰ ਨਿਆਣਿਆਂ ਨੂੰ ਚੰਗੇ ਪੜ੍ਹਾਇਆ ਲਿਖਾਇਆ ਸਾਰਿਆਂ ਨੂੰ ਕੀਤਾ। ਕਿਹੋ ਜਿਹੀਆਂ ਹੁੰਦੀਆਂ ਸੀਗੀਆਂ ਉਹ ਬਜ਼ੁਰਗ ਔਰਤਾਂ, ਕਿਹੋ ਜਿਹੀਆਂ ਦਲੇਰ ਹੁੰਦੀਆਂ ਸੀਗੀਆਂ ਉਹ, ਔਰ ਕਿਹੋ ਜਿਹੀਆਂ ਸਿਰੜੀ ਹੁੰਦੀਆਂ ਸੀਗੀਆਂ। ਜਦੋਂ ਮੈਂ ਸੋਚਦੀ ਹਾਂ ਤੇ ਮੈਨੂੰ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੁੰਦੀ ਆ ਵੀ ਸਾਰਾ ਕੁਝ ਹੁੰਦੇ ਵੀ ਅਸੀਂ ਮਰੂ ਮਰੂ ਕਰੀ ਜਾਂਦੇ ਹਾਂ, ਅਸਲ ਚ ਅਸੀਂ ਕਿਹਨਾਂ ਦੇ ਵਾਰਿਸ ਹਾਂ, ਅਸੀਂ ਕਿੱਥੇ ਰਹੇ ਉਹਨਾਂ ਵਰਗੇ।
ਨਹੀਂ ਨਹੀਂ ਉਹ ਜਿਹੜੀ ਸੰਤੁਸ਼ਟੀ ਸੀ ਇੱਕ ਦੌੜ ਹੈ ਨਹੀਂ
ਸਮੁੰਦਰ ਚ ਆ ਗਏ ਹੁਣ, ਬਸ ਨਾ ਕੋਈ ਉਹਦੀ ਥੋ ਟਿਕਾਣਾ ਲੱਭਦਾ ਆ, ਨਾ ਪਤਾ ਲੱਗਦਾ ਕਿਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਆ, ਬਸ ਓਹਦੇ ਵਿਚ ਹੁਣ ਗੁਆਚੇ ਜਾਏ ਫਿਰਦੇ ਆ। ਜਦੋਂ ਆਪਣੇ ਖੂਹ ਚ ਸੀ ਤਾਂ ਬੜੇ ਖੁਸ਼ ਸੀ ਅਸੀਂ ਸਾਰੇ, ਤੇ ਮੈਂ ਇਮੋਸ਼ਨਲ ਹੋ ਗਈ ਸੱਚੀ, ਮੇਰੀਆਂ ਅੱਖਾਂ ਚ ਅੱਥਰੂ ਆ ਗਏ ਤੁਹਾਡਾ ਆਹ ਸੁਣਦੇ ਸੁਣਦਿਆਂ ਦੀ। ਬਿਲਕੁਲ ਸਹੀ ਗੱਲ ਆ, ਉਹ 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 ਦੁਨੀਆਂ ਹੁੰਦੀ ਸੀ ਸਾਡੀ। ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਆ, ਕਹਿੰਦੇ ਕਿ ਕਹਿੰਦੇ ਬਹੁਤ ਵਧੀਆ ਕਲਮ ਦੇ ਮਾਲਕ ਹਨ ਸੁਖਪਾਲ ਜੀ, ਪਰਮਾਤਮਾ ਆਪ ਜੀ ਨੂੰ ਹਮੇਸ਼ਾ ਮਾਂ ਬੋਲੀ ਦੀ ਸੇਵਾ ਕਰਨ ਲਈ ਤਿਆਰ ਪਰ ਤਿਆਰ ਰੱਖੇ। ਇਹ ਗੁਰਿੰਦਰ ਸਿੰਘ ਹੁਣੀ ਸਾਡੇ ਨਾਲ ਵਿਰਜੀਨੀਆ USA ਤੋਂ ਹਮੇਸ਼ਾ ਸਾਂਝ ਪਾਉਂਦੇ ਆ, ਔਰ ਸਾਡੇ ਪਰਿਵਾਰ ਦਾ, ਹਰਮਨ ਪਰਿਵਾਰ ਦਾ ਬੜਾ ਪਿਆਰਾ ਜਿਹਾ ਹਿੱਸਾ ਇਹ। ਤੇ ਲਿਖਿਆ ਕਿ ਬਾਕੀ ਸੁਖਪਾਲ ਜੀ ਸ਼ੈਰੀਮਾਨ ਨੂੰ ਕਹਿਣਾ ਕਿ ਸ਼ਰਾਬ ਤੇ ਕਾਲਜ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਹਨ ਗਾਉਣ ਵਾਲੇ। ਲਓ ਜੀ ਇਹ ਸੁਨੇਹਾ ਤੁਸੀਂ ਪਹੁੰਚਾ ਦਿਓ ਸ਼ੈਰੀਮਾਨ ਹੁਣਾਂ ਤੱਕ।
ਜਰੂਰ ਜਰੂਰ ਜੀ, ਨਹੀਂ ਹੁਣ ਜਿਹੜੀ ਨਹੀਂ ਉਹਨਾਂ ਦੀ ਐਲਬਮ ਆ ਰਹੀ ਆ ਭੈਣ ਜੀ, ਜਿਹੜੀ ਐਲਬਮ ਆ ਰਹੀ ਨਾ ਹੁਣ, ਉਹਦੇ ਵਿੱਚ 10 ਗੀਤ ਆ, ਸਾਰੇ 10 ਗੀਤ ਹੀ ਉਹਨਾਂ ਦੇ ਜਿਹੜੇ ਪੁਰਾਣੇ, ਜਿੱਦਾਂ ਆਰਟੀ ਦੀ ਚਿੜੀ ਸੀ ਨਾ, ਜੋ ਵੀ ਉਹਨਾਂ ਨੂੰ ਪਹਿਲਾਂ ਜਿੱਦਾਂ ਉਹਨਾਂ ਨੂੰ ਸਤਿਕਾਰ ਕੀਤਾ ਸਾਰਿਆਂ ਨੇ, ਉੱਦਾਂ ਦੇ ਗੀਤ ਹੁਣ ਆ ਰਹੇ ਆ ਮੋਹਰੇ ਜਿਹੜੇ।
ਹਾਂ, ਬਾਕੀ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਕਿਸੇ ਦੀ ਨਾ ਇੱਕ ਆਪਣੀ ਪਰਸਨੈਲਿਟੀ ਹੁੰਦੀ ਆ। ਹਾਂ, ਇੱਕ ਪਰਸਨੈਲਿਟੀ ਹੁੰਦੀ ਆ। ਉਹ ਸ਼ੈਰੀਮਾਨ ਮੈਨੂੰ ਬੜੇ ਚੁਲਬਲਾ ਜਿਹਾ ਇੱਕ ਮੁੰਡਾ ਲੱਗਦਾ ਹੁੰਦਾ, ਭਈ ਇੱਕ ਚੁਲਬਲੇ ਮੁੰਡੇ ਜਿੱਦਾਂ ਦੇ ਕਹਿ ਲੋ ਭਈ ਸਾਡੇ ਭਰਾ ਹੁੰਦੇ ਸੀ ਨਾ, ਜਾਂ ਇੱਕ ਕਾਲਜ ਨੂੰ ਜਾਣਾ ਸ਼ਰਾਰਤੀ ਜੇ, ਉਹ ਹਿਸਾਬ। ਹਾਂ, ਇਹੋ ਜਿਹੀ ਗੱਲ ਨੀ, ਉਹਨਾਂ ਨੇ ਜਿੱਦਾਂ ਉਹਨਾਂ ਦਾ ਮੈਨੂੰ ਰੂਹ ਅਫਜ਼ਾ ਗੀਤ ਹੋ ਗਿਆ, ਜਾਂ ਆਟੇ ਦੀ ਚਿੜੀ ਗੀਤ ਬਹੁਤ ਪਸੰਦ ਆ। ਉਸ ਤੋਂ ਇਲਾਵਾ ਜਿਹੜੀ ਯਾਰ ਅਣਮੁੱਲੇ ਸੀਗੇ, ਉਹ ਤਾਂ ਗੀਤ ਉਹਨਾਂ ਦਾ ਬਾ ਕਮਾਲ ਹੈ, ਪਰ ਹਾਂ ਵਿੱਚ ਵਿੱਚ ਸ਼ਰਾਬ ਵਾਲੇ ਗੀਤ ਵੀ ਉਹਨਾਂ ਦੇ ਆ ਜਾਂਦੇ ਆ, ਪਰ ਫਿਰ ਜਿਹੜੇ ਆਪਣੇ ਸ਼ਰਾਬੀ ਭਰਾ ਹੁੰਦੇ ਆ, ਉਹ ਫਿਰ ਉਹੀ ਲਾ ਲਾ ਕੇ ਸੁਣਦੇ ਆ। ਬੇਸ਼ਕ ਉਹਨਾਂ ਦੀਆਂ, ਮੈਨੂੰ ਇਹ ਲੱਗਦਾ ਹੁੰਦਾ ਕਿ ਫਿਰ ਵੀ ਉਹ ਬਹੁਤ ਜ਼ਿਆਦਾ ਮੁੱਦੇ ਤੋਂ ਨਹੀਂ ਭਟਕਦੇ, ਜਿਹੜਾ ਗਾਣਾ ਹੁੰਦਾ ਉਹਦੇ ਨਾਲ ਜਸਟੀਫਾਈ ਕਰਦੇ ਆ, ਚਾਹੇ ਉਹ 3 ਪੈਗ ਲਾ ਕੇ ਡਿੱਗੀ ਚ ਨੱਚਣ ਦੀ ਗੱਲ ਹੋਵੇ, ਚਾਹੇ ਉਹ ਆਟੇ ਦੀ ਚਿੜੀ ਹੋਵੇ। ਸੋ ਇਹ ਇੱਕ ਮੈਨੂੰ ਲੱਗਦਾ ਗਾਇਕ ਲਈ ਬਹੁਤ ਵੱਡੀ ਚੁਣੌਤੀ ਹੁੰਦੀ ਆ ਕਿ ਉਹਨੇ ਉਹ ਗੀਤ ਚੂਜ਼ ਕਰਨਾ ਜਿਹੜੇ ਨਾਲ ਉਹ ਜਸਟੀਫਾਈ ਕਰ ਸਕੇ, ਹੈ ਨਾ।
ਬਿਲਕੁਲ ਜੀ, ਬਿਲਕੁਲ।
ਸੋ ਜੀ, ਤੇ ਇਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਹੁਣਾਂ ਨੇ ਸਾਨੂੰ ਮੈਸੇਜ ਕੀਤਾ ਹਾਂਗਕਾਂਗ ਤੋਂ, ਹਮੇਸ਼ਾ ਬੜੀਆਂ ਪਿਆਰੀਆਂ ਤਸਵੀਰਾਂ ਦੇ ਨਾਲ ਬੜੇ ਇੱਕ ਆਪਣੇ ਵਿਚਾਰ ਜਿਹੜੇ ਆ ਉਹ ਸਾਨੂੰ ਭੇਜਦੇ ਰਹਿੰਦੇ। ਇਹਨਾਂ ਨੇ ਲਿਖਿਆ ਕਿ ਇਨਸਾਨ ਦੀ ਅਸਲੀ ਪ੍ਰਾਪਤੀ ਉਹ ਨਹੀਂ ਹੁੰਦੀ ਜੋ ਆਪਣੇ ਮੂੰਹ ਆਪ ਦੱਸੀ ਜਾਵੇ, ਅਸਲ ਪ੍ਰਾਪਤੀ ਉਹ ਹੁੰਦੀ ਹੈ ਜਿਸ ਬਾਰੇ ਦੂਸਰੇ ਲੋਕ ਬਾਤਾਂ ਪਾਉਣ। ਬਿਲਕੁਲ ਸਹੀ ਕਿਹਾ ਤੁਸੀਂ, ਔਰ ਇਹੋ ਜਿਹੇ ਸ਼ਖਸ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਆ, ਜਿਹਨਾਂ ਜਿਹੜੇ ਆਪਣੇ ਮੂੰਹ ਇੰਨੇ ਕੁ ਡਾਊਨ ਟੂ ਅਰਥ ਆ ਕਿ ਕਦੀ ਮੈਨੂੰ ਲੱਗਾ ਨੀ, ਜਿੰਨੀ ਵਾਰੀ ਵੀ ਮੈਂ ਇਹਨਾਂ ਨਾਲ ਗੱਲ ਕਰਦੀ ਹਾਂ ਮੈਨੂੰ ਐਂ ਲੱਗਦਾ ਵੀ ਮੈਂ ਆਪਣੇ ਭਰਾ ਨਾਲ ਹੀ ਗੱਲਾਂ ਕਰਦੀ ਪਈ ਹਾਂ, ਕਦੀ ਐਂ ਨੀ ਮਹਿਸੂਸ ਹੁੰਦਾ ਵੀ ਕਿਸੇ ਸੈਲੀਬ੍ਰਿਟੀ ਨਾਲ ਮੈਂ ਗੱਲ ਕਰਦੀ ਪਈ ਹਾਂ। ਸੋ ਇੰਨੇ ਡਾਊਨ ਟੂ ਅਰਥ, ਪਰ ਇੰਨੇ ਉੱਚੇ ਵਿਚਾਰਾਂ ਦੇ ਮਾਲਕ ਸੁਖਪਾਲ ਔਜਲਾ ਹੋਣੀ ਆ। ਤੇ ਨਰਿੰਦਰ ਰਾਠੌਰ ਹੋਣਾਂ ਦਾ ਮੈਸੇਜ ਆਇਆ ਸੁਖਪਾਲ ਜੀ, ਕਹਿੰਦੇ ਬਿਲਕੁਲ ਸਹੀ, ਮੇਰੀ ਮਾਂ ਅੱਜ ਗਏ ਨੇ ਤੇ ਵਾਕਿਆ ਹੀ ਮਾਂ ਨੇ ਸੋਫੇ ਤੇ ਬੈਠੇ ਚਾਹ ਦਾ ਗਲਾਸ ਨਾਲ ਕੁੱਝ ਨਾ ਕੁੱਝ ਖਾਣ ਨੂੰ ਜ਼ਰੂਰ ਦਿੰਦੀ ਰਹਿੰਦੀ ਸੀ। ਪਰ ਇੱਕ ਗੱਲ ਮੈਂ ਪੁੱਛਣਾ ਚਾਹੂੰਗਾ ਕਿ ਜਦੋਂ ਅਸੀਂ ਪਰਦੇਸੀ ਇਹ ਰੋਣਾ ਰੋਂਦੇ ਹਾਂ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਲੈ ਕੇ, ਤਾਂ ਅਕਸਰ ਸੁਣਨ ਨੂੰ ਮਿਲਦਾ ਕਿ ਅਸੀਂ ਤਾਂ ਪਰਦੇਸੀ ਹਾਂ, ਸਾਡਾ ਕੋਈ ਲਿੰਕ ਨਹੀਂ ਹੈ ਪੰਜਾਬ ਨਾਲ, ਅਸੀਂ ਆਪਣਾ ਅੱਗਾ ਪਿੱਛਾ ਸੰਭਾਲੀਏ, ਪੰਜਾਬ ਬਾਰੇ ਸੋਚਣਾ ਛੱਡ ਦੇਈਏ। ਕੀ ਕਹੋਗੇ?
ਨਹੀਂ, ਇਹ ਭੈਣ ਜੀ ਪਤਾ ਕਿੱਦਾਂ, ਜਿਸ ਦਿਨ ਨਾ ਇਹ ਆਪਣੀਆਂ ਯਾਦਾਂ ਮਰ ਗਈਆਂ, ਜਿੱਦਾਂ ਆਪਾਂ ਕਹਿੰਦੇ ਹਾਂ ਪਿੰਡ ਦੀਆਂ ਗੱਲਾਂ ਕਰਦੇ ਹਾਂ, ਜਾਂ ਆਪਣੇ ਗਲੀਆਂ ਦੀਆਂ ਗੱਲਾਂ ਕਰਦੇ ਹਾਂ, ਖੂਹਾਂ ਦੀਆਂ ਗੱਲਾਂ ਕਰਦੇ ਹਾਂ, ਪਿੰਡਾਂ ਦੀਆਂ, ਗਲੀਆਂ ਦੀਆਂ, ਜਿੱਦਣ ਮਰ ਗਈ, ਜਿੱਦਣ ਉਹ ਕਹਿੰਦੇ ਆਪਣੀਆਂ ਯਾਦਾਂ ਮਰ ਗਈਆਂ, ਉਦਣ ਆਪਾਂ ਵੀ ਖਤਮ ਹੋ ਜਾਣਾ ਹਨਾ। ਜੇ ਆਪਾਂ ਹੋਰ ਹੋਰ ਵੀ ਕੁਛ ਕਰ ਸਕਦੇ ਤਾਂ, ਜੇ ਆਪਾਂ, ਕਿਉਂਕਿ ਆਪਾਂ ਇੱਕ ਹਾਦਾ ਨਾਦਾ ਜਿਹੜਾ ਇੱਥੇ ਬੈਠੇ ਨਾ, ਕਿਉਂਕਿ ਆਪਾਂ, ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਜਿਹੜਾ ਤਾਂ ਬੰਦਾ ਭੈਣ ਜੀ 50-60 ਖੱਤਿਆਂ ਵਾਲਾ ਜਾਂ 20, ਯਾਨੀ ਘੱਟੋ ਘੱਟ ਮੈਂ ਕਹਿੰਦਾ 20 ਤੋਂ ਉੱਪਰ, ਜਿਹੜਾ 20 ਤੋਂ ਉੱਪਰ ਬੰਦਾ ਕਹੇ ਵੀ ਮੈਂ ਯਾਰ ਹੁਣ ਬਾਹਰ ਆ ਗਿਆ ਜਾਂ ਕਿੱਦਾਂ, ਜਿਹਨੂੰ ਉੱਥੇ, ਜੇ ਇੱਥੇ ਵੀ ਆਹੀ ਕੁਛ ਹੁਣ ਮੁੰਡੇ ਸਟੂਡੈਂਟ ਆਉਂਦੇ ਆ ਹਨਾ, ਕਈ ਬਹੁਤ ਵਧੀਆ ਘਰਾਂ ਦੇ ਆ ਹਨਾ, ਹੁਣ ਜਿਹੜੇ ਆਪਾਂ ਹੁਣ ਗੱਲ ਕਰ ਰਹੇ ਸੀ ਡੰਗਰਾਂ ਜੋਗੇ ਕੱਖ ਹੁੰਦੇ ਸੀ, ਖਾਣੇ ਜੋਗੇ ਦਾਣੇ ਹਨਾ, ਕਿਉਂਕਿ ਸਾਡੇ ਕੋਲ ਤਾਂ ਉਹ ਪਰਮਾਤਮਾ ਨੇ ਉਹਨਾਂ ਦੀ ਬਾਬੇ ਨੇ ਦਿੱਤਾ ਸੀਗਾ, ਨਿਕਲ ਇੱਕ ਮਜਬੂਰੀ ਵਾਪਸ ਨਿਕਲਣਾ ਪਿਆ ਹਨਾ, ਪਰ ਜਿਹੜੇ ਉਹ ਬੰਦੇ ਛੱਡਦੇ ਆ, ਪਰ ਫਿਰ ਵੀ ਅਸੀਂ ਤੜਪ ਰਹੇ ਹਾਂ ਹਨਾ, ਅਸੀਂ ਪੰਜਾਬ ਲਈ ਤੜਪ ਰਹੇ ਹਾਂ, ਹੁਣ ਵੀ ਕੋਈ ਗੱਲ ਹੁੰਦੀ ਆ ਉੱਥੇ, ਹੁਣ ਮੈਨੂੰ ਕਿਸੇ ਬੰਦੇ ਨੇ ਕਿਹਾ ਵੀ ਤੂੰ ਕਿਸਾਨਾਂ ਬਾਰੇ ਕੋਈ ਗੀਤ ਲਿਖ ਨਾ ਜਾਂ ਗਾ ਹਨਾ, ਵੀ ਤੂੰ ਕਿਸਾਨਾਂ, ਏਡਾ ਵੱਡਾ ਉੱਥੇ ਹੋ ਰਿਹਾ ਸਾਰਾ ਕੁਛ ਨਾ, ਮੈਂ ਕਿਹਾ ਪਹਿਲਾਂ ਮੈਨੂੰ ਇਹ ਦੱਸੋ, ਮੈਂ ਕਿਹਾ ਮੈਂ ਇੱਥੇ ਬੈਠਾ ਕੋਈ ਚੱਕਵਾਂ ਗੀਤ ਗਾ ਦਵਾਂ ਵੀ ਤੁਸੀਂ ਜਾ ਕੇ ਦਿੱਲੀ ਨੂੰ ਏਦਾਂ ਕਰ ਦੋ, ਤੁਸੀਂ ਉਹ ਕਰ ਦੋ, ਆਹ ਕਰ ਦੋ ਹਨਾ, ਮੈਂ ਕਿਹਾ ਮੈਂ ਲੋਕਾਂ ਦੇ ਪੁੱਤ ਮਰਵਾ ਦੂੰਗਾ ਹਨਾ, ਉਹਨਾਂ ਨੇ ਅਗਲੇ ਮੈਨੂੰ ਜਿਹੜੇ ਸਮਝਦਾਰ ਬੰਦਿਆਂ ਨੇ ਇਹ ਮੈਨੂੰ ਕਹਿਣਾ ਵੀ ਤੂੰ ਆਪ ਤਾਂ ਇੱਥੇ ਬੈਠਾ ਹੈ ਹਨਾ, ਆਪ ਤਾਂ ਪੰਜਾਬ ਛੱਡ ਗਿਆ, ਮਿੱਠਾ ਗੱਲਾਂ ਕਰ ਰਹੇ ਆਪ ਤਾਂ ਭੈਣ ਜੀ ਕੋਈ ਵੀ ਗੱਲ ਕਰਨੀ ਆ ਪਹਿਲਾਂ ਮੋਹਰੇ ਲੱਗਣਾ ਪੈਂਦਾ ਹੈ ਨਾ ਜਿੱਦਾਂ ਕਹਿੰਦੇ ਖੜੇ ਦਾ ਖਾਲਸਾ ਹੈ ਨਾ
ਬਿਲਕੁਲ
ਉਹ ਗੱਲ ਫੇਰ
ਬਿਲਕੁਲ ਬਿਲਕੁਲ
ਆਪਾਂ ਮੋਹਰੇ ਜਾਵਾਂਗੇ ਨਾ ਜਿੱਦਾਂ ਹੁਣ ਜਿੰਨੇ ਵੀ ਇੱਥੇ ਮੈਂ ਤਾਂ ਇਹ ਕਹੂੰਗਾ ਯਾਨੀ ਪੰਜਾਬ ਦੇ ਬੇਵੱਸ ਪੁੱਤਾਂ ਦੇ ਵਿੱਚੋਂ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਮੈਂ ਵੀ ਆ ਜਿਹੜਾ ਕੁਛ ਨੀ ਕਰ ਸਕਦਾ ਸਿਰਫ ਇੱਕ ਦਰਦ ਮਹਿਸੂਸ ਕਰ ਸਕਦਾ ਜੋ ਵੀ ਪੰਜਾਬ ਚ ਕਦੇ ਵੀ ਕੋਈ ਭੀੜ ਬਣਦੀ ਨੇ ਫਿਰਦਾ ਇੱਕ ਸਿਰਫ ਦੁੱਖ ਮਹਿਸੂਸ ਕਰ ਸਕਦਾ ਹਨਾ ਦੁੱਖ ਮਹਿਸੂਸ ਕਰ ਸਕਦਾ ਪਰ ਆਪਾਂ ਕਰ ਕੁਛ ਨੀ ਸਕਦੇ ਨਾ ਹੁਣ ਜਿਹੜੇ ਵੀ ਬੰਦੇ ਆ ਉੱਥੇ ਮੁੰਡੇ ਕਰਦੇ ਵੀ ਆ ਜਾਂ ਮੋਹਰੇ ਲੱਗੇ ਆ ਵਿੱਚ ਕਈ ਕਹਿੰਦੇ ਸਿਆਸਤ ਆ ਜਾਂ ਕੀ ਆ ਹਨਾ ਇਹਦਾ ਰੱਬ ਜਾਣੇ ਪਤਾ ਨੀ ਕੀ ਹੋਣਾ ਆ ਕੀ ਨਹੀਂ ਹੋਣਾ ਪਰ ਜੋ ਵੀ ਹੋ ਰਿਹਾ ਉਹ ਬਹੁਤ ਮਾੜਾ ਰਿਹਾ ਉਹ ਗਲਤ ਰਿਹਾ ਆ
ਬਿਲਕੁਲ ਮਾਰਿਆ ਹਮੇਸ਼ਾ ਇੱਕ ਆਮ ਇਨਸਾਨ ਜਾਂਦਾ ਕਿਉਂਕਿ ਉਹ ਇਸ ਰਾਜਨੀਤੀ ਤੋਂ ਪਰੇ ਹੁੰਦਾ ਆ ਉਹਨੂੰ ਨੀ ਪਤਾ ਹੁੰਦਾ ਕਿ ਕੀ ਹੋ ਰਿਹਾ ਉਹਦੇ ਲਈ ਤਾਂ ਸਾਡੇ ਵਰਗਾ ਇੱਕ ਆਮ ਇਨਸਾਨ ਜਿਹੜਾ ਹੁੰਦਾ ਨਾ ਉਹਦੇ ਸਾਹਮਣੇ ਜੋ ਹੋ ਰਿਹਾ ਸਾਨੂੰ ਤਾਂ ਉਹੀ ਦਿਸਦਾ ਆ ਉਹਦੇ ਪਿੱਛੇ ਕੀ ਚੱਲਦਾ ਕੀ ਨਹੀਂ ਚੱਲਦਾ ਉਨੀਆਂ ਖੁਰਾਫਾਤਾਂ ਕਰਨ ਵਾਲਾ ਅਸੀਂ ਹੁੰਦੇ ਨੀ ਸਾਨੂੰ ਜੋ ਦਿਸਦਾ ਇਹ ਪਤਾ ਲੱਗਦਾ ਵੀ ਕਿਸਾਨ ਦੁਖੀ ਆ ਤੇ ਸਾਨੂੰ ਲੱਗਦਾ ਹਾਂ ਦੁਖੀ ਆ ਉਹ ਜੇ ਬੇਅਦਬੀ ਹੋਈ ਆ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਉਹਦੇ ਨਾਲ ਸਾਡੇ ਜਜ਼ਬਾਤ ਜਿਹੜੇ ਉਹ ਹਰਟ ਹੋ ਜਾਂਦੇ ਆ ਸਾਡੇ ਲਈ ਉਹ ਚੀਜ਼ਾਂ ਉਦਾਂ ਹੀ ਦਿਸਦੀਆਂ ਜਿੱਦਾਂ ਹੁੰਦੀਆਂ ਸੋ ਬਿਲਕੁਲ ਬਾਕੀ ਜਿਹੜੀ ਤੁਸੀਂ ਇਹ ਗੱਲ ਕਹੀ ਆ ਵੀ ਇਹ ਪੰਜਾਬ ਜਿੰਨੀ ਦੇਰ ਬਿਲਕੁਲ ਸਾਡੀਆਂ ਯਾਦਾਂ ਚ ਜਿੰਨੀ ਦੇਰ ਪੰਜਾਬ ਹੈਗਾ ਉਨੀ ਦੇਰ ਪੰਜਾਬ ਨੀ ਮਰਦਾ ਬਟ ਜਦੋਂ ਅਸੀਂ ਸਾਡੀਆਂ ਯਾਦਾਂ ਚੋਂ ਇਹ ਪੰਜਾਬ ਖਤਮ ਹੋ ਗਿਆ ਤੇ ਬਿਲਕੁਲ ਫੇਰ ਪ੍ਰਦੇਸ਼ ਚ ਬੈਠਿਆਂ ਦੇ ਲਈ ਸਾਡਾ ਉਹ ਸਮੁੰਦਰ ਦੇ ਡੱਡੂ ਵਾਲੇ ਹਾਲ ਹੋ ਜਾਣਾ ਜਿਹਨੂੰ ਪਤਾ ਨੀ ਲੱਗਣਾ ਜਿਹੜਾ ਬੋਂਦਲਿਆ ਫਿਰਦਾ ਵੀ ਮੈਂ ਆ ਕਿੱਥੇ ਗਿਆ ਤੇ ਇਹ ਹੁੰਦਾ ਕੀ ਪਿਆ ਬਾਕੀ ਸਹੀ ਗੱਲ ਆ ਕੁਝ ਲੋਕ ਇਹ ਕਹਿੰਦੇ ਆ ਵੀ ਤੁਸੀਂ ਪੰਜਾਬ ਨੂੰ ਰੋਂਦੇ ਰਹਿੰਦੇ ਆ ਜਿੱਥੇ ਆਏ ਆ ਹੁਣ ਆਪਣਾ ਅੱਗਾ ਪਿੱਛਾ ਸਵਾਰੋ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਅਸੀਂ ਇੰਨੇ ਸੈਲਫਿਸ਼ ਨਹੀਂ ਹੋ ਸਕਦੇ ਅਸੀਂ ਜਿਸ ਮਿੱਟੀ ਨੂੰ ਆਪਣੀ ਮਾਂ ਕਹਿੰਦੇ ਆ ਉਹਨੂੰ ਕਿੱਦਾਂ ਭੁੱਲ ਜਾਈਏ ਆਪਣੀਆਂ ਮਾਵਾਂ ਨੂੰ ਭੁੱਲਣਾ ਇੰਨਾ ਸੌਖਾ ਨਹੀਂ ਹੁੰਦਾ ਤੇ ਬਿਲਕੁਲ ਉਹ ਪਿੰਡ ਵੀ ਸਾਡੀਆਂ ਆਪਣੀਆਂ ਮਾਵਾਂ ਵਰਗੇ ਆ ਉਹਨਾਂ ਦਾ ਨਿੱਘ ਵੀ ਮਾਂ ਦੀ ਗੋਦ ਵਰਗਾ ਹਮੇਸ਼ਾ ਅਸੀਂ ਮਹਿਸੂਸ ਕਰਦੇ ਰਹੇ ਆ ਨਹੀਂ ਭੁੱਲ ਸਕਦੇ ਭੁੱਲਣ ਵਾਲੇ ਬੇਸ਼ੱਕ ਜਿੰਨਾ ਮਰਜ਼ੀ ਭੁੱਲ ਜਾਣ ਤੇ ਕੁਝ ਮੈਸੇਜ ਹੋਰ ਆਏ ਆ ਸੁਖਪਾਲ ਜੀ ਹਰੀਸ਼ਰ ਜੀ ਨਹੀਂ ਨਹੀਂ ਤੁਸੀਂ ਗੱਲ ਕਰੋ ਮੈਸੇਜ ਮੈਂ ਬਾਅਦ ਚ ਲੈਣੀ ਆ
ਨਹੀਂ ਮੈਂ ਗੱਲ ਕਰ ਰਿਹਾ ਸੀ ਮੈਂ ਕਿਹਾ ਜਦੋਂ ਮੈਂ ਨਾ ਪਹਿਲੀ ਵਾਰੀ ਇੱਥੇ ਆਇਆ ਜਿੱਦਾਂ ਅਮਰੀਕਾ ਆਉਣਾ ਸੀਗਾ ਤਾਂ ਮੈਂ ਜਿਹੜਾ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਨਾ ਮੇਰਾ ਨਾਲ ਮੇਰਾ ਫਰੈਂਡ ਸੀਗਾ ਜਦੋਂ ਅਸੀਂ ਮੱਥਾ ਟੇਕਣ ਗਏ ਤਾਂ ਮੈਂ ਨਾ ਜਿੱਦਾਂ ਅੱਖਾਂ ਵਿੱਚੋਂ ਮੇਰੇ ਜਦੋਂ ਮੈਂ ਅੰਦਰ ਜਾਣੀ ਕਿ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਨਿਕਲਿਆ ਹੈ ਨਾ ਜਦੋਂ ਮੈਂ ਨਿਕਲਿਆ ਤਾਂ ਮੈਂ ਪਿੱਛੇ ਨੂੰ ਮੁੜ ਮੁੜ ਦੇਖੀ ਜਾਵਾਂ ਤੇ ਰੋਈ ਜਾਵਾਂ ਹੈ ਨਾ ਅੱਖਾਂ ਚੋਂ ਪਾਣੀ ਨਿਕਲ ਜਾਵੇ ਮੈਨੂੰ ਮੇਰਾ ਫਰੈਂਡ ਇਹਦਾ ਬਾਹੋਂ ਫੜ ਕੇ ਕਹਿੰਦਾ ਮੈਨੂੰ ਕਹਿੰਦਾ ਤੂੰ ਬਹੁਤ ਵੱਡਾ ਦਿਲ ਆ ਤੇਰਾ ਤੂੰ ਤਾਂ ਸ਼ੇਰ ਆ ਕਹਿੰਦਾ ਇੱਦਾਂ ਕਹਿੰਦੇ ਕਰਦਾ ਨਾ ਮੈਂ ਕਿਹਾ ਯਾਰ ਮੈਂ ਬਾਬੇ ਤੋਂ ਪੁੱਛਦਾ ਮੈਂ ਮੁੜ ਕੇ ਕਦੋਂ ਆਉਣਾ ਮੈਂ ਕਿਹਾ ਇੱਥੇ ਜਦੋਂ ਦਿਲ ਕਰਦਾ ਸੀ ਕਾਰ ਚੱਕ ਕੇ ਚੱਲ ਜਾਂਦੇ
ਸੀ
ਜਦੋਂ ਵੀ ਕਾਰ ਚੱਕਣੀ ਮੈਂ ਚੱਲ ਮਹੀਨੇ ਬਾਅਦ ਦੋ ਮਹੀਨੇ ਬਾਅਦ ਜਾ ਕੇ ਮੱਥਾ ਟੇਕ ਆਉਣਾ ਮੈਂ ਕਿਹਾ ਹੁਣ ਨਹੀਂ ਮੈਂ ਕਿਹਾ ਹੁਣ ਇੱਕ ਪ੍ਰਾਹੁਣਚਾਰੀ ਵਾਂਗੂ ਮੈਂ ਆਉਣਾ ਇਸ ਦੇਸ਼ ਵਿੱਚ ਹੈ ਨਾ ਕਿਉਂਕਿ ਜਿਹੜਾ ਸਾਡਾ ਹੁਣ ਉਹ ਟਾਈਮ ਹੈ ਉਹ ਵੰਡਿਆ ਵੀ ਨੀ ਗਿਆ ਮੈਂ ਕਹਿੰਦਾ ਜ਼ਿਆਦਾ ਟਾਈਮ ਸਾਡਾ ਇੱਥੇ ਆ ਉੱਥੇ ਹੁਣ ਪ੍ਰਾਹੁਣਚਾਰੀ ਚ ਜਾਣਾ ਆਪਾਂ ਨਾ ਵੱਧ ਤੋਂ ਵੱਧ ਦੋ ਜਾਂ ਚਾਰ ਮਹੀਨੇ ਆਪਾਂ ਜਾਵਾਂਗੇ ਉੱਥੇ ਹੈ ਨਾ
ਸਹੀ ਗੱਲ ਆ ਬਿਲਕੁਲ ਅਸੀਂ ਅਰਦਾਸ ਵਿੱਚ ਵੀ ਕਹਿੰਦੇ ਸੀ ਕਿ ਉਹ ਪਿਛੜੇ ਜਿਹੜੇ ਗੁਰਦੁਆਰੇ ਆ ਉਹਨਾਂ ਦੇ ਦਰਸ਼ਨ ਦੀਦਾਰੇ ਬਖਸ਼ਣਾ ਤੇ ਸਾਡੇ ਤਾਂ ਜਿਹੜੇ ਪੱਲੇ ਸੀ ਅਸੀਂ ਤਾਂ ਉਹ ਵੀ ਛੱਡੇ ਆਏ ਸੁਖਪਾਲ ਉਹ ਵੀ ਉੱਥੇ ਰਹਿ ਗਏ ਸਾਡੇ ਔਰ ਹਰ ਉਹ ਵੀ ਛੱਡੇ ਆਏ ਔਰ ਹਰ ਚੀਜ਼ ਤੇ ਯਾਦ ਹੁੰਦਾ ਬਿਲਕੁਲ ਸਹੀ ਗੱਲ ਆ ਜਦੋਂ ਵੀ ਉੱਥੋਂ ਆਉਣਾ ਹੁੰਦਾ ਤੇ ਬਸ ਆਉਣ ਤੋਂ ਤਿੰਨ ਚਾਰ ਦਿਨ ਪਹਿਲਾਂ ਜਿਹੜੇ ਹੁੰਦੇ ਆ ਮੈਂ ਰੋ ਧੋ ਕੇ ਕੱਢਦੀ ਹੁੰਦੀ ਛੋਟੀਆਂ ਛੋਟੀਆਂ ਗੱਲਾਂ ਤੇ ਚਾਹੇ ਉਹ ਡੁੱਬਦਾ ਸੂਰਜ ਹੋਵੇ ਤਾਂ ਮੈਨੂੰ ਲੱਗੂਗਾ ਹਾਏ ਹੁਣ ਇਹ ਪਤਾ ਨੀ ਮੈਂ ਦੁਬਾਰਾ ਖੇਤਾਂ ਪਿੱਛੇ ਢਲਦਾ ਕਦੋਂ ਦੇਖਣਾ ਆ ਚਾਹੇ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਗੁਰਦੁਆਰੇ ਜਾਂਦੇ ਆ ਹਰਿਮੰਦਰ ਸਾਹਿਬ ਤੇ ਫੇਰ ਪਤਾ ਨੀ ਹੁੰਦਾ ਤੁਹਾਡਾ ਕਦੋਂ ਚੱਕਰ ਲੱਗਣਾ ਬੇਸ਼ੱਕ ਸਾਡੇ ਜਿਹੜੇ ਬਜ਼ੁਰਗ ਉੱਥੇ ਬੈਠੇ ਹੁੰਦੇ ਉਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਕਿਤੇ ਅੰਦਰ ਇਹ ਡਰ ਲੱਗਾ ਰਹਿੰਦਾ ਵੀ ਅਸੀਂ ਇਹਨਾਂ ਨੂੰ ਦੇਖਾਂਗੇ ਨਾ ਅਗਲੀ ਵਾਰ ਜਦੋਂ ਆਵਾਂਗੇ ਇਹ ਇੱਦਾਂ ਹੀ ਹੋਣਗੇ ਨਾ ਸੋ ਉਹ ਸਾਰੇ ਡਰ ਉਹ ਸਾਰੀ ਸਾਰੀਆਂ ਚੀਜ਼ਾਂ ਨਾਲ ਸਮਿੱਟੀ ਯਾਦਾਂ ਲੈ ਕੇ ਅਸੀਂ ਆ ਜਾਂਦੇ ਹਾਂ ਬਾਹਰ ਚਲੋ
ਪਰਮਾਤਮਾ ਸੁੱਖ ਰੱਖੇ ਪਤਾ ਨਹੀਂ ਭਰਦੇ ਕਿਹੜੇ ਦੇਖਣੇ ਕਿਹੜੇ ਨਹੀਂ ਦੇਖਣੇ ਪਤਾ ਨੀ ਕਿੱਦਾਂ ਹੋਣੀ ਹੈ ਨਾ ਪਰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜੀ ਤੰਦਰੁਸਤੀਆਂ ਦੇਵੇ ਸਭ ਤੋਂ ਵੱਡੀਆਂ ਇਹੀ ਹੈ ਜੀ
ਬਿਲਕੁਲ
ਭੈਣ ਜੀ ਤੁਸੀਂ
ਜ਼ਿੰਦਗੀ ਦੇ ਜੀ ਹਰੀਸ਼ ਅਰੋੜਾ ਹੁਣ ਮੈਸੇਜ ਕੀਤਾ ਸਿਡਨੀ ਤੋਂ ਕਹਿ ਰਹੇ ਸੁਖਪਾਲ ਬਾਈ ਚਾਹ ਤਾਂ ਸਵੇਰ ਦੀ ਕੀ ਮਿਲਣੀ ਸ਼ਾਮ ਨੂੰ ਵੀ ਕਹਿੰਦੇ ਆਪ ਹੀ ਬਣਾਉਣੀ ਪੈਂਦੀ ਆ ਸ਼ਿਫਟਾਂ ਤੇ ਕਹਿੰਦੇ ਮਜਬੂਰੀਆਂ ਟਾਈਮ ਮੈਚਿੰਗ ਨਹੀਂ ਹੁੰਦਾ ਫੈਮਿਲੀ ਦੇ ਨਾਲ ਕਹਿੰਦੇ ਕੱਲ ਵੀ ਸ਼ਾਮ ਨੂੰ ਚਾਹ ਪੀਣ ਦਾ ਮਨ ਕਰ ਰਿਹਾ ਸੀ ਪਰ ਕੱਲਿਆਂ ਬਣਾਈ ਪਰ ਉਹ ਚਾਹ ਦਾ ਮਜ਼ਾ ਨੀ ਆਇਆ ਹੈਨਾ ਜਿਹੜੀਆਂ ਅਸੀਂ ਗੱਲਾਂ ਕਰਦੇ ਹੁੰਦੇ ਆ ਬਿਲਕੁਲ ਸਹੀ ਕਿਹਾ ਤੁਸੀਂ ਅੱਛਾ ਚਾਹ ਇੱਕ ਇਹੋ ਜਿਹੀ ਚੀਜ਼ ਦਾ ਕੱਲੇ ਪੀਣ ਦਾ ਦਿਲ ਹੀ ਨਹੀਂ ਕਰਦਾ ਮੇਰੇ ਨਾਲ ਵੀ ਇਹੀ ਹੁੰਦਾ, ਮੇਰੀ ਅੱਜ ਵੈਡਨਸਡੇ, ਮੇਰੀ ਬੁੱਧਵਾਰ ਦਾ ਦਿਨ ਮੇਰਾ ਫ੍ਰੀ ਹੁੰਦਾ, ਛੁੱਟੀ ਹੁੰਦੀ ਆ, ਤੇ ਮੈਂ ਫਿਰ ਨਾ ਹੁਣ ਮੈਨੂੰ ਪ੍ਰੋਗਰਾਮ ਤੋਂ ਬਾਅਦ ਫਿਰ ਮੈਂ ਚਾਹ ਬਣਾ ਕੇ ਜਦੋਂ ਬੈਠਦੀ ਆ ਨਾ ਇਕੱਲੀ, ਇੱਕ ਤਾਂ ਗੱਲ ਇਹ ਹੁੰਦਾ ਕਿ ਸਾਰਿਆਂ ਦੇ ਨਾਲ ਇੰਨੀਆਂ ਗੱਲਾਂ ਕੀਤੀਆਂ ਹੁੰਦੀਆਂ, ਉਹ ਪੰਜਾਬ ਦੇ ਵਿੱਚ ਮੈਂ ਜਾ ਕੇ ਧੱਸ ਗਈ ਹੁੰਦੀ ਆ ਫਿਰ ਆਪਣੀਆਂ ਯਾਦਾਂ ਦੇ ਵਿੱਚ, ਤੇ ਜਦੋਂ ਪ੍ਰੋਗਰਾਮ ਕਰਕੇ ਹਟਦੀ ਆ ਨਾ ਤੇ ਫਿਰ ਚਾਹ ਦਾ ਕੱਪ ਇਕੱਲੀ ਫੜ ਕੇ ਬੈਠਦੀ ਆ ਤੇ ਬਹੁਤ ਹੀ ਇਕੱਲਾ ਜਿਹਾ ਲੱਗਦਾ ਆਪਣੇ ਆਪ ਨੂੰ, ਪਰ ਫਿਰ ਸਾਰੇ ਤੁਹਾਡੇ ਸਾਰਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਪ੍ਰੋਗਰਾਮ ਚ ਸਾਂਝ ਪੈਂਦੀ ਆ ਉਹਨਾਂ ਦੀਆਂ, ਉਹਨਾਂ ਨੂੰ ਯਾਦ ਕਰ ਲੈਂਦੀ ਹੁੰਦੀ ਆ ਕਿ ਚਲੋ ਸਾਰੇ ਇਕੱਲੇ ਇਕੱਲੇ ਬੈਠੇ ਆ ਅਸੀਂ ਫਿਜ਼ੀਕਲੀ, ਪਰ ਇੱਕ ਜ਼ਰੀਆ ਇਹ ਰੇਡੀਓ ਆ ਜਿਹਨੂੰ ਮੈਂ ਹਰਮਨ ਪਰਿਵਾਰ ਕਹਿੰਦੀ ਹੁੰਦੀ ਆ ਆਪਣਾ, ਜਿਹਦੇ ਨਾਲ ਅਸੀਂ ਇਹ ਸਾਰੀ ਆਪਣੇ ਦੁੱਖ ਸੁੱਖ ਸਾਂਝੇ ਕਰ ਲਈਦੇ ਆ, ਆਪਣੀ ਬੜਾਸ ਕੱਢ ਲਈਦੀ ਆ ਇੱਥੇ ਤੇ।
ਹਾਂਜੀ ਨਹੀਂ ਬਹੁਤ ਵਧੀਆ।
ਉਸ ਤੋਂ ਬਾਅਦ ਨਰਿੰਦਰ ਜੀ, ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਕਹਿੰਦੇ ਪਰ ਮੈਂ ਬਾਈ ਜੀ ਨੂੰ ਮੁਬਾਰਕਬਾਦ ਦੇਵਾਂਗਾ ਕਿ ਅਸੀਂ ਤਾਂ ਇੱਥੇ ਰਹਿ ਕੇ ਸਾਫ਼ ਸੁਥਰੀ ਗਾਇਕੀ ਸੁਣਦੇ ਤਾਂ ਲਿਖਦੇ ਹਾਂ, ਅਸੀਂ ਇੱਥੇ ਰਹਿ ਕੇ ਵੀ ਸਾਫ਼ ਸੁਥਰੀ ਗਾਇਕੀ ਸੁਣਦੇ ਤਾਂ ਲਿਖਦੇ ਹਾਂ, ਪਰ ਜੋ ਅੱਜ ਕੱਲ੍ਹ ਦੇ ਨਵੇਂ ਗਾਇਕ ਤੇ ਲਿਖਾਰੀ ਨੇ ਉਹਨਾਂ ਤੇ ਕਹਿੰਦੇ ਅੱਗ ਮਰਿਆ ਪਿਆ। ਮੈਂ ਕਹਿੰਦੇ 5 ਵਾਰ ਚਾਹ ਗਰਮ ਕਰਨਾ, ਇਕੱਲੇ ਇਕੱਲੇ ਚਾਹ ਪੀਣ ਦਾ ਕੋਈ ਮਜ਼ਾ ਨੀ। ਬਿਲਕੁਲ ਸੱਚ, ਹਾਂ ਬਿਲਕੁਲ ਠੀਕ ਯਾਰ ਤੁਸੀਂ ਨਰਿੰਦਰ ਰਾਠੌਰ ਜੀ। ਸੋ ਬਾਕੀ ਜਿਹੜੇ ਤੁਸੀਂ ਇਹ ਕਿਹਾ ਨਾ ਕਿ ਨਵੇਂ ਗਾਇਕ ਜਿਹੜੇ ਉੱਥੇ ਦੇ ਆ, ਐਕਚੁਅਲ ਚ ਜਦੋਂ ਅਸੀਂ ਉਹ ਪੰਜਾਬ ਨੂੰ ਛੱਡ ਦਿੰਦੇ ਹਾਂ ਤਾਂ ਜਿਹੜਾ ਦਰਦ ਫੇਰ ਮਹਿਸੂਸ ਹੁੰਦਾ ਨਾ, ਉਹ ਅਲੱਗ ਹੀ ਹੈ, ਜਿਹੜਾ ਉਹਨਾਂ ਅਸੀਂ ਜਸਟੀਫਾਈ ਫੇਰ ਕਰ ਸਕਦੇ ਹਾਂ ਜਦੋਂ ਤੁਸੀਂ ਉਹ ਦਰਦ ਨੂੰ ਮਹਿਸੂਸ ਕਰ ਲੈਂਦੇ ਹਾਂ। ਤੇ ਗੁਰਿੰਦਰ ਸਿੰਘ ਹੁਣੇ ਮੈਸੇਜ ਕੀਤਾ, ਕਹਿੰਦੇ ਮੇਰੇ ਭੂਆ ਜੀ ਇੰਗਲੈਂਡ ਵਿੱਚ ਮੇਰੇ ਹਿਸਾਬ ਨਾਲ 1950 ਦੇ ਆਏ ਹੋਣੇ ਹਨ, ਪਰ ਅੱਜ ਉਹਨਾਂ ਦੇ ਬੱਚਿਆਂ ਨੂੰ ਆਪਣੇ ਪਿੰਡ ਦਾ ਕੁਝ ਵੀ ਪਤਾ ਨਹੀਂ ਹੈ। ਇਸ ਗੱਲ ਨੂੰ ਭੂਆ ਜੀ ਅੱਜ ਵੀ ਝੂਰਦੇ ਹਨ ਤੇ ਆਪ ਆਪਣੇ ਪਿੰਡ ਦੀਆਂ ਗੱਲਾਂ ਕਰਕੇ ਅੱਖਾਂ ਭਰ ਲੈਂਦੇ ਨੇ। ਸਹੀ ਗੱਲ ਆ, ਬਿਲਕੁਲ ਸਹੀ ਕਿਹਾ, ਕਿਉਂਕਿ ਉਹੀ ਗੱਲ ਸੁਪਾਲ ਦੀ ਗੱਡੂ ਵਾਲੀ ਆ ਜਾਂਦੀ ਆ।
ਬਿਲਕੁਲ ਜੀ ਬਿਲਕੁਲ।
ਅਰਸ਼ਮਲੀ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਕਿਵੇਂ ਭੁੱਲਾ ਸਾਲ ਜ਼ਿੰਦਗੀ ਚੋਂ ਗਏ ਦਾ ਸੌਂਗ ਕਹਿੰਦੇ ਸੁਣਾਇਓ ਜੀ ਬਾਈ ਜੀ ਤੋਂ। ਸੋ ਲਓ ਜੀ ਤੁਸੀਂ, ਹਾਂ ਗਈ ਦਾ, ਕਿਵੇਂ ਭੁੱਲਾ ਸਾਲ ਜ਼ਿੰਦਗੀ ਚੋਂ ਗਈ ਦਾ, ਇਹ ਗੀਤ ਸੁਣਨ ਦੀ ਫਰਮਾਇਸ਼ ਅਰਸ਼ਮਲੀ ਹੁਣਾਂ ਨੇ ਕੀਤੀ ਹੈ। ਚਲੋ ਉਸ ਤੋਂ ਪਹਿਲਾਂ ਮੈਂ ਮੈਸੇਜ ਪਹਿਲਾਂ ਲੈ ਲਵਾਂ ਜਲਦੀ ਜਲਦੀ, ਫਿਰ ਤੁਹਾਡੇ ਤੋਂ ਅਸੀਂ ਇਹ ਗੀਤ ਸੁਣਦੇ ਹਾਂ। ਜਗਤਾਰ ਢੁੱਡੀ ਕੇ ਭਾਜੀ ਨੇ ਹਾਂਗਕਾਂਗ ਤੋਂ ਕਿਹਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਜਸਪਾਲ ਵੀਰੇ ਲੇਖਕ ਗਾਇਕ ਤੇ ਗੀਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ, ਜਦੋਂ ਉਹ ਸ਼ੀਸ਼ੇ ਵਾਲੀ ਜ਼ਿੰਮੇਦਾਰੀ ਤੋਂ ਮੁਨਕਰ ਹੋ ਜਾਣ ਤਾਂ ਉਹਨਾਂ ਦੀ ਉਮਰ ਵਕਤੀ ਰਹਿ ਜਾਂਦੀ ਹੈ, ਸਮਾਜ ਦਾ ਸ਼ੀਸ਼ਾ ਬਣ ਚੱਲੇ ਲੋਕ ਸਦੀਵੀ ਜਿਉਂਦੇ ਰਹਿੰਦੇ ਨੇ, ਤੇ ਪਰਮਾਤਮਾ ਨੇ ਤੁਹਾਨੂੰ ਕੋਈ ਗੁਣ ਦਿੱਤਾ ਹੈ, ਜ਼ਿੰਮੇਵਾਰ ਬਣ ਕੇ ਇਸ ਨੂੰ ਖਿਲਾਰ ਦਿਓ। ਵਾਹ ਬਹੁਤ ਸੋਹਣੀ ਗੱਲ ਜਗਤਾਰ ਭਾਜੀ, ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ, ਇਹ ਸਹੀ ਗੱਲ ਆ। ਮੈਨੂੰ ਲੱਗਦਾ ਜਿਨ੍ਹਾਂ ਜਿਨ੍ਹਾਂ ਤੱਕ ਜਾਣਾ ਚਾਹੀਦਾ, ਪਹੁੰਚਣਾ ਚਾਹੀਦਾ ਇਹ ਚੀਜ਼।
ਬਿਲਕੁਲ ਜੀ, ਜਿੰਨਾ ਚਿਰ ਜਿੱਦਾਂ ਜਗਤਾਰ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਜਿੰਨਿਆਂ ਨੇ ਵੀ ਮੈਸੇਜ ਕੀਤੇ ਆ ਬਹੁਤ ਬਹੁਤ ਧੰਨਵਾਦ। ਐਕਚੁਲੀ ਜਿੰਨਾ ਚਿਰ ਆਪਾਂ ਨੂੰ ਪਿਆਰ ਮਿਲਦਾ ਰਹੂਗਾ ਹੈ ਨਾ, ਉਹਨਾਂ ਚਿੱਤਰ ਆਪਾਂ ਲਿਖੀ ਜਾਣਾ ਨਾ, ਕਿਉਂਕਿ ਇੱਕ ਹੌਸਲਾ ਮਿਲਦਾ, ਇੱਕ ਹੱਲਾਸ਼ੇਰੀ ਮਿਲਦੀ ਆ ਨਾ, ਇਹ ਆਪਾਂ ਨੂੰ ਲੱਗਦਾ ਵੀ ਸਾਨੂੰ ਸੁਣਨ ਵਾਲੇ ਸਰੋਤੇ ਵੀ ਹੈਗੇ ਆ ਹਨਾ, ਸਾਨੂੰ ਪਿਆਰ ਕਰਦੇ ਆ। ਉਹਨਾਂ ਚਿਰ ਕੋਈ ਵੀ ਰਾਈਟਰ ਆ ਜਾਂ ਕੋਈ ਵੀ ਸਿੰਗਰ ਆ, ਉਹ ਕਦੇ ਵੀ ਉਹ ਜਾਣੀ ਪਾਸਾ ਨੀ ਵੱਟੂਗਾ ਜਿੰਨਾ ਚਿੱਤਰ ਉਹਨੂੰ ਸੁਣਨ ਵਾਲੇ ਸਰੋਤੇ ਸਾਰੇ ਉਹਦੇ ਨਾਲ, ਜਿੱਦਾਂ ਕਹਿ ਲਓ ਵੀ ਉਹਦੇ ਨਾਲ ਆ ਹਨਾ, ਉਹਨੂੰ ਪਿਆਰ ਦਿੰਦੇ ਆ। ਚਿਰ ਉਹ ਆਪਣਾ ਜੋ ਉਹਦਾ ਸਟਾਈਲ ਆ ਜਾਂ ਇੱਦਾਂ ਦਾ ਲਿਖ ਗਾ ਰਿਹਾ ਆ, ਉਹ ਉਸੇ ਦਾਇਰੇ ਦੇ ਵਿੱਚ ਰਹੂਗਾ। ਬਾਕੀ
ਅਰਸ਼
ਜਿਹੜੀ ਅੱਜ ਦੀ ਇੰਟਰਵਿਊ ਭੈਣ ਜੀ ਆਪਾਂ ਗੱਲ ਕਰ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਭੈਣ ਜੀ, ਆਪਾਂ ਅੱਜ ਦਾ ਪ੍ਰੋਗਰਾਮ, ਇਹ ਵੀ ਅਰਸ਼ ਵੀਰੇ ਨੇ, ਇਹਨੇ ਪ੍ਰੋਗਰਾਮ ਤਾਂ ਮੇਰੇ ਭਰਾ ਨੇ ਇਹਨੇ ਸੈੱਟ ਕੀਤਾ ਸਾਰਾ ਹੈ ਨਾ, ਮੈਨੂੰ ਕਹਿੰਦਾ ਇਹਨੇ ਤੁਹਾਡੇ ਨਾਲ ਗੱਲ ਕੀਤੀ, ਮੁੜ ਕੇ ਫਿਰ ਆਪਣੀ ਗੱਲ ਹੋਈ ਹੈ ਨਾ, ਤੇ ਬਹੁਤ ਪਿਆਰਾ ਵੀਰਾ ਵੀਰੇ, ਇੱਕ ਵਾਰੀ ਦੋ ਵਾਰੀ ਗੱਲ ਹੋਈ ਆ ਹੁਣ, ਦੋ ਵਾਰੀ ਗੱਲ ਹੋਈ ਸਾਡੀ ਹਾਂਜੀ ਫੋਨ ਤੇ,
ਬਿਲਕੁਲ ਸੁਖਪਾਲ ਜੀ। ਇਹ ਜਿਹੜਾ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਇਹਨੂੰ ਮੈਂ ਹਰਮਨ ਪਰਿਵਾਰ ਕਹਿੰਦੀ ਹੁੰਦੀ ਹਾਂ, ਇਸ ਕਰਕੇ ਵੀ ਸਿਰਫ ਕਿਤਾਬੀ ਜੀ ਗੱਲ ਨੀ, ਸੱਚੀ ਮੁੱਚੀ ਗੱਲ ਆ। ਇਹਦੇ ਵਿੱਚ ਜਦੋਂ ਅਸੀਂ ਆਪਸ ਚ ਗੱਲਾਂ ਬਾਤਾਂ ਕਰੀ ਦੀਆਂ ਨਾ, ਤਾਂ ਸਹੀ ਗੱਲ ਆ, ਏਦਾਂ ਲੱਗਦਾ ਹੁੰਦਾ ਵੀ ਕੋਈ ਚਾਚਾ ਆ, ਕੋਈ ਤਾਇਆ ਆ, ਇਹ ਭਰਾ ਆ, ਇਹ ਭੈਣ ਆ, ਹਨਾ ਇਹ ਭੂਆ ਆ, ਏਦਾਂ ਏਦਾਂ ਦਾ ਇੱਕ ਜਿਹੜਾ ਮਾਹੌਲ ਬਣਿਆ ਹੁੰਦਾ। ਔਰ ਸਾਡੇ ਸਹੀ ਗੱਲ ਆ, ਅਸੀਂ ਬੇਸ਼ੱਕ ਆਪਸ ਚ ਮਿਲੇ ਗਿਲੇ ਨੀ ਹੋਏ, ਪਰ ਫਿਰ ਵੀ ਸਾਡਾ ਇੱਕ ਬਹੁਤ ਆਪਸ ਚ ਪਿਆਰ ਮੁਹੱਬਤ, ਇੱਕ ਜਿੱਦਾਂ ਇੱਕ ਜਜ਼ਬਾਤੀ ਜੇ ਰਿਸ਼ਤੇ ਜਿਹੜੇ ਆਪਸ ਚ ਇੱਕ ਦੂਸਰੇ ਨਾਲ ਬਣੇ ਹੋਏ ਆ। ਸੋ ਇਹ ਰਿਸ਼ਤੇ ਜ਼ਰੂਰ ਸਾਨੂੰ ਮਿਲੇ ਆ ਇੱਥੇ ਆ ਕੇ। ਸੋ ਉਸ ਤੋਂ ਬਾਅਦ ਈਮੇਲ ਦੇ ਜ਼ਰੀਏ ਵੀ ਕੁਝ ਮੇਲਸ ਆਈਆਂ। ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਲਿਖਿਆ, ਕਹਿੰਦੇ ਕਿ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਚੰਗਾ ਲਿਖਦੇ ਆ ਤੇ ਚੰਗੀ ਗੱਲ ਹੈ, ਫਿਰ ਜੇ ਤੁਸੀਂ ਲਿਖਦੇ ਆ ਤੇ ਉਹ ਚੰਗੇ ਗਾਉਂਦੇ ਵੀ ਆ। ਤੇ ਬਾਕੀ ਇਹਨਾਂ ਨੇ ਉਹ ਗੱਲ ਕਹੀ, ਕਹਿੰਦੇ ਤੇ ਪਹਿਲਾਂ ਖਰਚੇ ਘੱਟ ਸੀ ਤੇ ਦਾਦੀ ਤੁਹਾਡੇ ਨੂੰ ਸਬਰ ਸੰਤੋਖ ਸੀ, ਸਾਦੀ ਜ਼ਿੰਦਗੀ ਜਿਉਂਦੇ ਸੀ ਤਾਂ ਹੀ ਰੱਬ ਨੇ ਭਾਗ ਲਾਏ ਹਨ। ਬਿਲਕੁਲ ਸਹੀ ਕਿਹਾ ਜੀ, ਸਿਆਣਿਆਂ ਦੀਆਂ ਜਿਹੜੇ ਅਖਾਣ ਮੁਹਾਵਰੇ ਹੁੰਦੇ ਸੀ ਨਾ, ਦੋ ਦੋ ਲਾਈਨਾਂ ਦੀਆਂ ਗੱਲਾਂ ਇੱਕ ਇੱਕ ਲਾਈਨ ਦੇ ਵਿੱਚ ਜਿਹੜੀਆਂ ਜ਼ਿੰਦਗੀ ਦੇ ਸਾਰ ਲੁਕੇ ਹੁੰਦੇ ਸੀਗੇ, ਉਹ ਹੁਣ ਸਮਝ ਆਉਂਦੇ ਆ। ਗੱਲ ਗੱਲ ਤੇ ਬਜ਼ੁਰਗ ਜਿਹੜੇ ਇਹੋ ਜਿਹੀਆਂ ਗੱਲਾਂ ਕਹਿੰਦੇ ਹੁੰਦੇ ਸੀਗੇ ਤੇ ਉਹ ਉਦੋਂ ਸਮਝ ਨਹੀਂ ਆਉਂਦੀਆਂ ਸੀ, ਪਰ ਉਹ ਹੁਣ ਸਮਝ ਆਉਂਦੀਆਂ ਵੀ ਜ਼ਿੰਦਗੀ ਦੇ ਤੱਤ ਸੀਮਾ ਦੀਆਂ ਗੱਲਾਂ ਦੇ ਵਿੱਚ। ਤੇ ਉਸ ਤੋਂ ਬਾਅਦ ਮੌਲੀ ਜੋਹਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਬੇਟਾ, ਇੰਜੋਇੰਗ ਯੂਅਰ ਸ਼ੋਅ ਦਿਸ ਮਾਰਨਿੰਗ, ਥੈਂਕ ਯੂ। ਐਂਡ ਸੁਖਪਾਲ ਔਜਲਾ, ਫੇਰ ਤੁਸੀਂ ਸਾਨੂੰ ਪੰਜਾਬ ਦਾ ਟ੍ਰਿਪ ਕਰਾ ਦਿੱਤਾ, ਕੀਪ ਅਪ ਦਾ ਗੁੱਡ ਵਰਕ, ਹੈਵ ਅ ਗੁੱਡ ਡੇ। ਬਹੁਤ ਬਹੁਤ ਸ਼ੁਕਰੀਆ ਮੌਲੀ ਦੀ, ਇਹ ਵੀ ਸਾਡੇ ਬੜੇ ਪਿਆਰੀ ਸ਼ਖਸੀਅਤ ਹੈ ਐਡੀਲੇਡ ਤੋਂ। ਸੁਖਪਾਲ ਜੀ ਬੜੇ ਜ਼ਿੰਦਾ ਦਿਲ ਹੈ ਔਰ ਹਮੇਸ਼ਾ ਉਤਸ਼ਾਹਿਤ ਕਰਦੇ ਰਹਿੰਦੇ ਸਾਨੂੰ ਜੀ। ਤੇ
ਉਸ ਤੋਂ
ਬਾਅਦ ਸਾਨੂੰ ਰਵਿੰਦਰ ਧਨੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬਣਾਏ ਬੁਲਾ ਰਹੇ ਹਨ, ਕਹਿੰਦੇ ਬਹੁਤ ਵਧੀਆ ਵੀਰ ਜੀ। ਸੋ ਇਹ ਧਨੀ ਵੀ ਸਿਡਨੀ ਤੋਂ ਆ ਤੇ ਬੜਾ ਹੀ ਰੌਣਕੀ ਜਿਹਾ ਭਰਾ ਹੈ ਮੇਰਾ, ਇਹ ਵੀ ਜਦੋਂ ਪ੍ਰੋਗਰਾਮ ਵਿੱਚ ਆਉਂਦਾ ਤੇ ਫਿਰ ਅਸੀਂ ਬਸ ਪਿੰਡਾਂ ਨੂੰ ਯਾਦ ਕਰ ਕਰਕੇ ਕਈ ਵਾਰੀ ਸਾਨੂੰ ਆਪਣੇ ਕਿੱਸੇ ਤੇ ਆਪਣੇ ਲਤੀਫੇ ਸੁਣਾ ਕੇ ਬੜਾ ਹਸਾਉਂਦਾ ਹੁੰਦਾ ਇਹ। ਸੋ ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਤੇ ਅਰਸ਼ ਕਹਿ ਰਿਹਾ ਵੀ ਗੀਤ ਤਾਂ ਅਸੀਂ ਸੁਣਨਾ ਹੀ ਆ ਨਾਲ ਹੀ ਇਹਨਾਂ ਤੋਂ, ਕਹਿੰਦੇ ਗੀਤ ਤਾਂ ਸੁਣਨਾ ਹੀ ਆ ਨਾਲ ਹੀ ਇਹਨਾਂ ਤੋਂ ਪ੍ਰੋਮਿਸ ਵੀ ਲਓ ਕਿ ਸਾਲ ਚ ਦੋ ਤਿੰਨ ਸ਼ੋਅ ਜ਼ਰੂਰ ਕਰਿਆ ਕਰਨਗੇ ਆਪਣੇ ਨਾਲ। ਅਸੀਂ ਹਰ ਮਹੀਨੇ ਬੁਲਾ ਲਿਆ ਕਰਨੇ ਆ, ਤੁਸੀਂ ਦੋ ਤਿੰਨ ਦੀ ਗੱਲ ਕਰਦੇ ਆ ਸਾਲ ਦੇ ਵਿੱਚ। ਸੋ ਬਿਲਕੁਲ ਸੁਖਪਾਲ ਜੀ, ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਕਰਕੇ।
ਜਦੋਂ ਵੀ ਭੈਣ ਜੀ ਹੁਕਮ ਕਰਨਗੇ ਮੈਂ ਤਾਂ ਰਾਤੀ ਵੀ ਗੱਲ ਕਰ ਦੋਗਾ ਭੈਣ ਜੀ ਨਾਲ। ਮੈਂ ਕਿਹਾ ਜਦੋਂ ਤੁਸੀਂ ਹੁਕਮ ਕਰੋਗੇ ਉਦੋਂ ਹੀ ਇਹ ਭਰਾ ਉਦੋਂ ਹੀ ਹਾਜ਼ਰ ਹੋ ਜਾਊਗਾ, ਕੋਈ ਗੱਲ ਹੀ ਨਹੀਂ ਜੀ। ਐਡੇ ਜਿੱਦਾਂ ਕਈ ਵਾਰੀ ਨਾ ਏਦਾਂ ਹੁੰਦਾ ਆ ਵੀ ਆਪਾਂ ਬਿਜ਼ੀ ਹੁੰਦੇ ਨੇ, ਆਪਾਂ ਬਿਜ਼ੀ ਸ਼ੋਅ ਕਰ ਦਿੱਤਾ ਵੀ ਮੈਂ ਬਿਜ਼ੀ ਬਹੁਤ ਹੋ ਗਿਆ ਹਨਾ, ਬਾਕੀ ਭੈਣਾਂ ਭਰਾਵਾਂ ਲਈ ਟਾਈਮ ਕੱਢਣਾ ਹੀ ਪੈਂਦਾ
ਸਾਰਿਆਂ
ਲਈ। ਬਿਲਕੁਲ ਬਿਲਕੁਲ ਜੀ, ਕੋਈ ਗੱਲ ਹੀ ਨੀ ਜੀ।
ਬਿਲਕੁਲ ਸੁਖਪਾਲ,
ਸਭ ਤੋਂ ਵਧੀਆ,
ਬਿਲਕੁਲ ਪੰਜਾਬ ਛੱਡਿਆ ਉਹ ਸਾਰੇ ਰਿਸ਼ਤੇ ਵੀ ਛੱਡ ਕੇ ਆਏ ਆ, ਪਰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਇੱਕ ਪੰਜਾਬ ਜਿਹਾ ਅਸੀਂ ਫੇਰ ਆਪਣੇ ਆਲੇ ਦੁਆਲੇ ਉਸਾਰਿਆ ਹੋਇਆ, ਭਾਵੇਂ ਉਹ ਇਹਨਾਂ ਗੀਤਾਂ ਦੇ ਜ਼ਰੀਏ ਹੋਵੇ, ਚਾਹੇ ਇਹ ਰੇਡੀਓ ਦੀ ਗੱਲ ਹੋਵੇ ਜਾਂ ਹੋਰ ਛੋਟੀਆਂ ਛੋਟੀਆਂ ਚੀਜ਼ਾਂ ਜਿਹਨਾਂ ਦੇ ਜ਼ਰੀਏ ਅਸੀਂ ਉਹ ਪੰਜਾਬ ਨੂੰ ਆਪਣੇ ਆਲੇ ਦੁਆਲੇ ਉਸਾਰ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਸੇ ਕੋਸ਼ਿਸ਼ ਦੇ ਜ਼ਰੀਏ ਮੈਨੂੰ ਤੁਹਾਡੇ ਅੱਗੇ ਜਿਹੜੇ ਰਿਸ਼ਤੇ ਆ ਉਹ ਮਿਲੇ ਆ ਸੁਖਪਾਲ। ਬਹੁਤ ਕਰਮਾਂ ਵਾਲੀ ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਜਿੱਦਾਂ ਦੇ ਹੁੰਦੇ ਹੋ ਤੁਹਾਨੂੰ ਓਦਾਂ ਦੇ ਲੋਕ ਹੀ ਅੱਗੇ ਆਪ ਮੁਹਾਰੇ ਮਿਲਣੇ ਸ਼ੁਰੂ ਹੋ ਜਾਂਦੇ ਆ। ਸੋ ਨੀਤ ਨੂੰ ਮੁਰਾਦਾਂ ਹੁੰਦੀਆਂ, ਜਿੱਦਾਂ ਦੀ ਤੁਹਾਡੀ ਨੀਤ ਹੈ ਓਦਾਂ ਦੀ ਨੀਯਤ ਦੇ ਲੋਕ ਤੁਹਾਡੇ ਆਲੇ ਦੁਆਲੇ ਪਰਮਾਤਮਾ ਜਿਹੜਾ ਉਹ ਤੁਹਾਨੂੰ ਮਿਲਾਉਣੇ ਸ਼ੁਰੂ ਕਰ ਦਿੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਗੀਤ ਸਾਨੂੰ ਤੁਸੀਂ ਜਿਹੜਾ ਉਹ ਵੀ ਜ਼ਰੂਰ ਸੁਣਾ ਦਿਓ ਜਿਹੜਾ ਇਹਨਾਂ ਨੇ ਫਰਮਾਇਸ਼ ਕੀਤੀ ਅਰਸ਼ ਮੱਲੀਆਂ ਨੇ।
2001 ਤੇ ਮਹੀਨਾ ਭੜਾ ਮਹੀਨਾ ਜੀ ਇਹ ਕਹਿੰਦੇ ਆ।
ਹਾਂਜੀ, ਕਿਵੇਂ ਭੁੱਲਣਾ ਸਾਲ ਜ਼ਿੰਦਗੀ ਚੋਂ ਗਈਦਾ।
ਠੀਕ ਹੈ ਜੀ। 2001 ਤੇ ਮਹੀਨਾ ਪੈੜਾ ਮਈ ਦਾ ਤੈਨੂੰ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਤੈਨੂੰ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਸਟੇਸ਼ਨ ਵੀ ਯਾਦ ਆਉਂਦਾ ਬਹੁਤ ਲੁਧਿਆਣੇ ਦਾ ਕੱਠਿਆਂ ਦਾ ਦਿੱਲੀ ਨੂੰ ਸ਼ਤਾਬਦੀ ਚ ਜਾਣੇ ਦਾ ਸੌ ਖਾਲੀ ਉਦੋਂ ਤੋਂ ਟਰੇਨ ਚ ਨੀ ਬਹਿਦਾ ਕਿਵੇਂ ਭੁੱਲਾਂ ਹਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਕਿਵੇਂ ਭੁੱਲਾਂ ਹਾਲ ਤੇਰਾ ਜ਼ਿੰਦਗੀ ਚੋਂ ਗਈ ਦਾ ਜ਼ਿੱਦ ਉੱਤੋਂ ਲੰਘਦਿਆਂ ਵਾਰ ਵਾਰ ਰੋਣਾ ਏ ਜ਼ਿਕਰ ਫਲੋਰ ਵਾਲੇ ਉੜਦਾ ਵੀ ਹੋਣਾ ਏ ਜ਼ਿਕਰ ਫਲੋਰ ਵਾਲੇ ਉੜਦਾ ਵੀ ਹੋਣਾ ਏ ਜਾਨ ਹੀ ਨਾ ਲੈ ਲੈ ਸਾਡੀ ਡਰਦੇ ਹੀ ਰਹੀ ਦਾ ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ
ਕਿਵੇਂ ਭੁੱਲਾ ਸਾਲ ਤੇਰਾ ਜ਼ਿੰਦਗੀ ਚੋਂ ਗਈ ਦਾ।
ਬਹੁਤ ਖੂਬਸੂਰਤ, ਬਹੁਤ ਹੀ ਸੋਹਣਾ, ਸਹੀ ਗੱਲ ਹੈ। ਇਹ ਫੀਲਿੰਗਸ ਜਿਹੜੀਆਂ ਹੁੰਦੀਆਂ ਨਾ, ਮੈਨੂੰ ਲੱਗਦਾ ਅਜਿਹੀਆਂ ਹੁੰਦੀਆਂ ਹਰ ਕਿਸੇ ਚ, ਪਰ ਉਹਨਾਂ ਨੂੰ ਇੰਨੇ ਖੂਬਸੂਰਤ ਤਰੀਕੇ ਨਾਲ ਪਰਵਾਉਣ ਦਾ ਜਿਹੜਾ ਹੁਨਰ ਤੁਹਾਡੇ ਕੋਲ ਹੈ ਨਾ, ਕਿ ਉਹ ਹਰ ਕਿਸੇ ਨੂੰ ਆਪਣੇ ਆਪ ਨਾਲ ਰਿਲੇਟ ਕਰਨ ਲੱਗ ਜਾਂਦਾ ਉਹ ਚੀਜ਼, ਔਰ ਮਜ਼ਾ ਆ ਗਿਆ ਸੁਣ ਕੇ। ਸਹੀ ਗੱਲ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅਰਸ਼ ਕਹਿ ਰਿਹਾ ਕਿ ਉਹੀ ਪੁਰਾਣਾ ਨੰਬਰ ਵੀ ਜੀ 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 ਨੰਬਰ ਪੁਰਾਣਾ, ਕਿਉਂਕਿ ਹੁਣ ਸਾਡੇ ਕੋਲ ਸਮਾਂ ਥੋੜਾ, ਸਾਨੂੰ ਆਇਆ ਪਰ ਹੁਣ ਸੁਣ ਲਈਏ ਜ਼ਿਆਦਾ ਤੁਹਾਨੂੰ।
ਉਹ ਜੀ ਗੀਤ ਆਪਣੀ ਆਵਾਜ਼ ਵਿੱਚ ਹੀ ਮੈਂ ਗਾਇਆ ਸੀਗਾ, ਬਹੁਤ ਸੋਹਣਾ ਪਿਆਰ ਮਿਲਿਆ ਉਸ ਗੀਤ ਨੂੰ, ਸਾਲ ਕੁ ਪਹਿਲਾਂ ਆਇਆ ਸੀਗਾ ਉਹ ਹੈਗਾ ਜੀ। ਹੈਲੋ ਟੋਨ ਤੇ ਸੈਡ ਬੇਬੀ ਦਾ ਗਾਣਾ ਹੀ ਚੱਲਦਾ, ਹੈਲੋ ਟੋਨ ਤੇ ਸੈਡ ਬੇਬੀ ਦਾ ਗਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਤੇਰੇ ਅੱਜ ਮਾਨਿਆਂ ਦੀ ਹਾਲੇ ਕੋਲ ਰੱਖੀਏ ਮਾਡਲ ਪੁਰਾਣਾ ਤੇ ਸਫਾਰੀ ਸਾਡੀ ਲੱਕੀਏ, ਮਾਡਲ ਪੁਰਾਣਾ ਤੇ ਸਫਾਰੀ ਸਾਡੀ ਲੱਕੀਏ, ਉਹਦੇ ਵਿੱਚ ਪੁਰਾਣੀਆਂ ਰੀਲਾਂ ਮਾਨ ਮਰ ਜਾਣਾ ਹੀ ਚੱਲਦਾ, ਉਹਦੇ ਵਿੱਚ ਪੁਰਾਣੀਆਂ ਰੀਲਾਂ ਮਾਨ ਮਰ ਜਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਅੱਖਾਂ ਮੀਟ ਕੇ ਖੈਰ ਤੇਰੇ ਵਿੱਚ ਵੜ ਸਕਦੇ ਆ, ਤੇਰੀਆਂ ਚਿੱਠੀਆਂ ਬਿਨ ਦੇਖੇ ਪੜ ਸਕਦੇ ਆ,
ਪੜ ਸਕਦੇ
ਤੇਰੀਆਂ ਚਿੱਠੀਆਂ ਬਿਨ ਦੇਖੇ ਹੀ ਪੜ ਸਕਦੇ ਆ, ਅੱਖਾਂ ਮੀਟ ਕੇ ਸ਼ਹਿਰ ਤੇਰੇ ਵਿੱਚ ਵੜ ਸਕਦੇ ਆ, ਕੋਈ ਪੁੱਛਦਾ ਸ਼ਹਿਰ ਸੱਜਣ ਦਾ ਨਾਂ ਲੁਧਿਆਣਾ ਹੀ ਚੱਲਦਾ, ਕੋਈ ਪੁੱਛਦਾ ਸ਼ਹਿਰ ਸੱਜਣ ਦਾ ਨਾਂ ਲੁਧਿਆਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ।
ਵਾਹ, ਬਹੁਤ ਸੋਹਣਾ, ਬਹੁਤ ਵਧੀਆ, ਔਰ ਸਹੀ ਗੱਲ ਆ, ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹੋਣਾ ਇਹ ਗੀਤ ਜਿਹੜਾ ਤੁਸੀਂ ਸੁਣਾਇਆ, ਬਹੁਤ ਵਧੀਆ। ਔਰ ਮੇਰੇ ਲਈ ਧੰਨਵਾਦ ਕਹਿਣਾ ਸ਼ਬਦ ਮੈਨੂੰ ਛੋਟਾ ਲੱਗ ਰਿਹਾ ਅੱਜ, ਜਿੰਨਾ ਮਜ਼ਾ ਤੁਹਾਡੇ ਨਾਲ ਗੱਲਾਂ ਕਰਕੇ ਆਇਆ, ਸਹੀ ਗੱਲ ਏਦਾਂ ਲੱਗ ਰਿਹਾ ਸੀ ਵੀ ਆਪਣੇ ਘਰ ਦੇ ਨਾ ਵਿਹੜੇ ਵਿੱਚ ਬੈਠੀ ਮੰਜੇ ਤੇ ਤੁਹਾਡੇ ਨਾਲ ਗੱਲਾਂ ਕਰਦੀ ਪਈ ਆ, ਉਹ ਵਾਲਾ ਸਵਾਦ ਜਿਹੜਾ ਘਰ ਦੇ ਮੰਜੇ ਤੇ ਚਾਹ ਪੀਣ ਦਾ ਨੀ ਆਉਂਦਾ ਹੁੰਦਾ ਸੀ, ਦੇਸੀ ਬਿਸਕਿਟ ਡੋਬ ਡੋਬ ਕੇ ਤੇ ਨਾਲ ਗੱਲਾਂ ਕਰੀਦੀਆਂ ਸੀਗੀਆਂ, ਉਹ ਵਾਲਾ ਸਵਾਦ ਅੱਜ ਸੁੱਪਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਆਇਆ। ਸੋ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਤੁਹਾਨੂੰ ਹਮੇਸ਼ਾ, ਔਰ ਸਹੀ ਗੱਲ ਆ, ਅੱਜ ਤੁਹਾਨੂੰ ਤਾਂ ਜਾਣ ਦੇਣਾ ਤੇ ਸਾਡੇ ਨਾਲ ਵਾਅਦਾ ਕਰਕੇ ਜਾਓ ਕਿ ਜਲਦੀ ਤੁਸੀਂ ਫੇਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਿੱਸਾ ਬਣੋਗੇ।
ਮੈਂ ਭੈਣ ਜੀ ਵਾਅਦਾ ਕਰਦਾ ਜੀ, ਤੁਸੀਂ ਜਦੋਂ ਤੁਸੀਂ ਹੁਕਮ ਕਰਨਾ ਮੈਨੂੰ ਵੀ ਸੁਖਪਾਲ ਕੱਲ ਨੂੰ 9 ਵਜੇ ਮੈਂ ਕਾਲ ਕਰਨੀ ਆ ਬਸ।
ਹਾਂ ਥੈਂਕ ਯੂ ਵੈਰੀ ਮਚ ਵੀਰੇ, ਸਹੀ ਗੱਲ ਆ, ਇੰਨਾ ਮਾਣ ਹੈਗਾ ਤੁਹਾਡੇ ਤੇ ਸਾਨੂੰ, ਔਰ ਬਿਲਕੁਲ ਰੱਬ ਹਮੇਸ਼ਾ ਖੁਸ਼ ਰੱਖੇ ਤੁਹਾਨੂੰ, ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਔਰ ਉਸ ਪੰਜਾਬ ਦੇ ਨਾਲ ਜੋੜੀ ਰੱਖੇ, ਆਪਣੀ ਮਿੱਟੀ ਦੇ ਨਾਲ ਹਮੇਸ਼ਾ ਜੋੜੀ ਰੱਖੇ, ਸਾਨੂੰ ਇਹ ਅਰਦਾਸ ਕਰਦੀ ਆ। ਔਰ ਵਧੀਆ ਲੱਗਦਾ ਹੈ ਭਰਾਵਾਂ ਨਾਲ ਜਦੋਂ ਮਿਲਦੇ ਗਿਲਦੇ ਰਹੋ, ਆਉਣਾ ਜਾਣਾ ਲੱਗਿਆ ਰਹੇ ਤੇ ਵਧੀਆ ਲੱਗਦਾ। ਬਾਕੀ ਸਹੀ ਗੱਲ ਆ, ਜ਼ਿੰਦਗੀ ਦੇ ਵਿੱਚ ਕੰਮ ਕਾਰ ਬਹੁਤ ਜ਼ਰੂਰੀ ਆ, ਉਹ ਵੀ ਕਰੀ ਜਾਂਦੇ, ਏਦਾਂ ਦੀ ਗੱਲ ਥੋੜੀ ਅਸੀਂ ਬੈਠੇ ਹਾਂ, ਜ਼ਿੰਦਗੀ ਦੇ ਵਿੱਚ ਕੰਮ ਕਾਰ ਚੱਲੀ ਜਾਂਦੇ ਆ, ਆਪਣੇ ਘਰ ਪਰਿਵਾਰ ਵੀ ਵਧੀਆ ਪਾਲਦੇ ਪਏ ਆ ਤੇ ਨਾਲ ਫਿਰ ਵੀ ਅਸੀਂ ਪੰਜਾਬ ਦਾ ਪੱਲਾ ਜਿਹੜਾ ਨਹੀਂ ਛੱਡਿਆ, ਇਸ ਗੱਲ ਤੇ ਵੀ ਇੱਕ ਪ੍ਰਾਊਡ ਹੁੰਦਾ। ਮੈਂ ਪ੍ਰੋਗਰਾਮ ਚ ਪਹਿਲਾਂ ਵੀ ਕਹਿ ਕੇ ਹਟਿਆ ਪਈ, ਮੈਨੂੰ ਬੜਾ ਮਾਣ, ਸਭ ਤੋਂ ਜ਼ਿਆਦਾ ਮਾਣ ਮੈਨੂੰ ਇਸ ਗੱਲ ਦਾ, ਅੱਜ ਤੱਕ ਭਾਵੇਂ ਜਿੰਨਾ ਮਰਜ਼ੀ ਪੜ੍ਹੀ ਵੀ ਆ ਚਲੋ ਹਨਾ, ਜਾਂ ਹੋਰ ਵੀ ਚੀਜ਼ਾਂ ਅਚੀਵ ਕੀਤੀਆਂ ਕਿ ਜ਼ਿੰਦਗੀ ਦੇ ਵਿੱਚ, ਪਰ ਸਭ ਤੋਂ ਜ਼ਿਆਦਾ ਮਾਣ ਮੈਨੂੰ ਇੱਕ ਪਿੰਡੂ ਹੋਣ ਤੇ ਆ, ਕਿ ਇੱਕ ਪਿੰਡ ਦੀ ਕੁੜੀ ਆ, ਉਸ ਚੀਜ਼ ਦਾ ਮਾਣ ਮੈਨੂੰ ਹਮੇਸ਼ਾ ਰਿਹਾ ਸਭ ਤੋਂ ਜ਼ਿਆਦਾ। ਔਰ ਪਰਮਾਤਮਾ ਸਾਡੇ ਮਾਣ ਬਣਾਈ ਰੱਖੇ, ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ। ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਜੇ ਤੁਸੀਂ ਸਾਨੂੰ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ ਤਾਂ?
ਨਹੀਂ, ਸੁਨੇਹਾ
ਤੇ ਆਪਾਂ ਦੇਣ ਵਾਲੇ ਕੌਣ ਹੁੰਦੇ ਆ ਜੀ? ਇੱਕ ਇਹੀ ਆ ਵੀ ਆਪਾਂ ਇਹ ਕਹੂੰਗਾ ਮੈਂ ਤਾਂ ਪੰਜਾਬ ਨਾਲ ਜੁੜ ਕੇ ਰਹੋ ਸਾਰੇ ਜਾਣੇ, ਅਸੀਂ ਵੀ ਜੁੜੇ ਆ ਸਾਰਿਆਂ ਨੂੰ, ਬਸ ਇਹ ਆ ਵੀ ਜਿਹੜੀਆਂ ਯਾਦਾਂ ਆ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਲ ਸਾਂਝੀਆਂ ਕਰੋ ਹਮੇਸ਼ਾ, ਵੀ ਸਾਡਾ ਇੱਦਾਂ ਹੁੰਦਾ ਸੀਗਾ, ਪਿੰਡ ਆਪਣਾ ਇੱਦਾਂ ਆ, ਸਾਰਾ ਕੁਛ ਇੱਦਾਂ, ਇਹ ਕਰਕੇ ਵੀ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਜਾਓ ਉਹਨਾਂ ਨੂੰ ਉਪਰਾ ਨਾ ਲੱਗੇ ਕੁਛ, ਉਹਨਾਂ ਨੂੰ ਕੁਛ ਉਪਰਾ ਨਾ ਲੱਗੇ, ਤੇ ਜੋ ਵੀ ਹੈਗੀਆਂ ਉਹਨਾਂ ਨਾਲ ਸਾਰੀਆਂ ਗੱਲਾਂ ਆਪਣੀਆਂ ਜੇ ਇੱਥੇ ਤਾਂ ਆਪਾਂ ਸਾਂਝੀਆਂ ਕਰਨੀਆਂ, ਪਰ ਆਪਣੇ ਸਾਰਾ ਕੁਛ ਦੱਸਿਆ ਵੀ ਕਰੋ ਹਨਾ। ਜਾਣੀ ਦਸੰਬਰ ਵਿੱਚ ਮੈਂ ਤੁਹਾਨੂੰ ਆਪਣੀ ਭੈਣ ਜੀ ਦੱਸਦਾ, ਮੈਂ ਆਪਣੇ ਬੱਚਿਆਂ ਨੂੰ ਨਾ, ਮੇਰੇ ਬੱਚੇ ਕਹਿੰਦੇ ਕਿਉਂਕਿ ਜਿੱਥੇ ਆਪਾਂ ਰਹਿੰਦੇ ਉਹ ਜਿੱਦਾਂ ਕਿ ਜਾਣੀ ਗੋਰਿਆਂ ਦੇ, ਜਾਣੀ ਕਿ ਗੋਰਿਆਂ ਦਾ ਏਰੀਆ ਜਿੱਥੇ ਆਪਾਂ ਰਹਿ ਰਹੇ ਹਾਂ ਹਨਾ ਹੁਣ ਜਿੱਥੇ ਘਰ ਆ, ਤੇ ਉੱਥੇ ਜਦੋਂ ਨਾ ਜਿੱਦਾਂ ਕ੍ਰਿਸਮਸ ਤੇ ਉਹ ਕਹਿੰਦੇ ਵੀ ਆਪਾਂ ਵੀ, ਮੈਨੂੰ ਕਹਿੰਦੇ ਆਪਾਂ ਡੈਡੀ ਆਪਾਂ ਲਾਈਟਿੰਗ ਲਾਉਣੀ ਆ, ਮੈਂ ਕਿਹਾ ਨਹੀਂ ਪੁੱਤ ਆਪਾਂ ਲਾਈਟਿੰਗ ਨੀ ਲਾਉਣੀ ਹਨਾ, ਆਪਾਂ ਲਾਈਟਿੰਗ ਨਹੀਂ ਲਾਉਣੀ ਹਨਾ, ਮੈਨੂੰ ਕਹਿੰਦੇ ਆਪਾਂ ਡੈਡੀ ਕਿਉਂ ਨੀ ਲਾ ਸਕਦੇ? ਫਿਰ ਮੈਂ ਉਹਨਾਂ ਨੂੰ ਛੋਟੇ ਸਾਹਿਬਜ਼ਾਦੇ ਲਿਆ ਕੇ ਮੂਵੀ ਦਿਖਾਈ ਹਨਾ, ਮੈਂ ਕਿਹਾ ਪੁੱਤ ਇਹਨਾਂ ਦਿਨਾਂ ਵਿੱਚ ਬਾਬਾ ਜੀ ਦੇ, ਬਾਬਾ ਜੀ ਦੇ ਪੁੱਤਰ ਸੀਗੇ ਉਹ, ਛੋਟੇ ਛੋਟੇ ਮੈਂ ਕਿਹਾ ਸ਼ਹੀਦ ਕਰ ਦਿੱਤੇ ਸੀਗੇ ਹਨਾ, ਤੇ ਉਹ ਸਾਰਾ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ, ਉਹਨਾਂ ਨੂੰ ਭੈਣ ਜੀ 3 ਸਾਲ ਹੋ ਗਏ, ਉਹਨਾਂ ਨੇ ਕਦੇ ਮੈਨੂੰ ਕਹੀ ਨੀ ਕਿ ਉਸਨੇ ਲਾਈਟਿੰਗ ਲਾਉਣੀ ਆਪਾਂ। ਪਰ ਕੋਸ਼ਿਸ਼ ਕਰੋ ਵੀ ਆਪਣਾ ਵੀ ਜਿਹੜਾ ਆਪਣਾ ਵਿਰਸਾ ਆ ਜਾਂ ਆਪਣਾ ਜੋ ਵੀ ਕੁਰਬਾਨੀਆਂ ਆ ਉਹ ਉਹਨਾਂ ਨੂੰ ਨਾ ਭੁਲਾਵੋ, ਉਹਨਾਂ ਨੂੰ ਵੀ ਪਿੱਛੇ ਨਾ ਛੱਡੋ ਕਿਸੇ ਤਰ੍ਹਾਂ ਵੀ, ਉਹ ਜ਼ਰੂਰੀ ਉਹਨਾਂ ਨਾਲ ਆਪਣੇ ਇਤਿਹਾਸ ਨਾਲ ਉਹਨਾਂ ਨੂੰ ਜੋੜੀ ਰੱਖੋ, ਜੋ ਵੀ ਆਪਣਾ ਜਿੰਨਾ ਕੁ ਫਰਜ਼ ਬਣਦਾ ਜ਼ਰੂਰ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦਿਓ, ਤੇ ਉਹਨਾਂ ਦੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰੋ ਵੀ ਸਾਡਾ ਪੰਜਾਬ ਇੱਦਾਂ ਆ, ਸਾਰਾ ਕੁਛ ਉੱਥੇ ਇੱਦਾਂ, ਜੋ ਤੁਸੀਂ ਜਾਓਗੇ ਜਿੱਦਾਂ ਵੀ ਆ ਉਹਨਾਂ ਨੂੰ ਲੈ ਕੇ ਵੀ ਜਾਓ, ਇਹ ਜਿਹੜੇ ਮਾਹੌਲ ਆਪਾਂ ਕਹਿ ਦਿੰਦੇ ਮਾਹੌਲ ਇੱਥੇ ਬੈਠਣ ਨੂੰ ਆਪਾਂ ਨੂੰ ਕਈ ਵਾਰੀ ਬਹੁਤ ਖਰਾਬ ਲੱਗਦੇ, ਜਦੋਂ ਆਪਾਂ ਉੱਥੇ ਜਾਂਦੇ ਹਾਂ ਆਪਾਂ ਨੂੰ ਸਾਰਾ ਕੁਛ ਠੀਕ ਹੀ ਲੱਗਦਾ ਹਨਾ, ਮੈਂ ਤਾਂ ਰਾਤ ਨੂੰ ਵੀ ਡਰਾਈਵ ਕਰਨ
ਠੀਕ ਲੱਗਦਾ ਬਿਲਕੁਲ,
ਬਾਬੇ ਦੀ ਮਿਹਰ
ਸਹੀ ਗੱਲ ਆ। ਬਿਲਕੁਲ ਸਹੀ ਕਿਹਾ। ਸੋ ਬਿਲਕੁਲ ਜੀ, ਅਸੀਂ ਇੱਥੇ ਦੂਰ ਬੈਠੇ ਅਰਦਾਸ ਹੀ ਕਰ ਸਕਦੇ ਹਾਂ ਵੀ ਠੰਡੀਆਂ ਹਵਾਵਾਂ ਸਾਨੂੰ ਆਉਂਦੀਆਂ ਰਹਿਣ, ਚੰਗੀਆਂ ਖਬਰਾਂ ਆਉਂਦੀਆਂ ਰਹਿਣ, ਪੰਜਾਬ ਦੇ ਵੱਲੋਂ ਹਮੇਸ਼ਾ ਹਾਸਾ ਵਾਸਾ ਰਵੇ, ਪੰਜਾਬ ਸਾਡਾ ਤੇ ਸਾਡਾ ਆਉਣਾ ਜਾਣਾ ਜਿਹੜਾ ਲੱਗਾ ਰਵੇ ਉੱਥੇ, ਤੇ ਸਾਡੇ ਬੱਚਿਆਂ ਦਾ ਅੱਗੇ ਮੋਹ ਪਿਆਰ ਜਿਹੜਾ ਉਹ ਪੰਜਾਬ ਦੇ ਨਾਲ ਬਣਿਆ ਰਵੇ, ਇਸ ਤੋਂ ਵੱਧ ਕੇ ਖੁਸ਼ੀ ਸਾਨੂੰ ਹੋਰ ਕੋਈ ਨਹੀਂ ਹੋ ਸਕਦੀ। ਸੋ ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ। ਹੁਣ ਮੇਰਾ ਇਹ ਕਹਿਣ ਨੂੰ, ਤੁਹਾਨੂੰ ਭੇਜਣ ਨੂੰ ਜੀ ਤਾਂ ਨਹੀਂ ਕਰਦਾ, ਪਰ ਸਮਾਂ ਮੈਂ ਪਹਿਲਾਂ ਹੀ ਜ਼ਰੂਰਤ ਤੋਂ ਜ਼ਿਆਦਾ ਲੈ ਚੁੱਕੀ ਹਾਂ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਲਈ ਫਿਰ ਇੱਕ ਵਾਰੀ ਸਾਰੇ ਸਰੋਤਿਆਂ ਵੱਲੋਂ, ਸਾਡੀ ਸਾਰੀ ਹਰਮਨ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਸੁਖਪਾਲ ਜੀ। ਸਤਿ ਸ਼੍ਰੀ ਅਕਾਲ।
ਬਹੁਤ 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 ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ।
ਸੋ ਬਿਲਕੁਲ ਜੀ, ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਕੇ, ਤੇ ਬਹੁਤ ਹੀ ਵਧੀਆ ਲੱਗਦਾ ਹੁੰਦਾ ਜਦੋਂ ਕੋਈ ਇਹੋ ਜਿਹਾ ਮਹਿਮਾਨ ਪ੍ਰੋਗਰਾਮ ਦੇ ਵਿੱਚ ਆਉਂਦਾ ਜਿਹਦੇ ਨਾਲ ਬੈਠ ਕੇ ਆਪਣੇ ਵਰਗਾ ਲੱਗਦਾ ਜਿਹੜਾ, ਹੈਨਾ। ਵੈਸੇ ਤੇ ਹਰਮਨ ਰੇਡੀਓ ਤੇ ਅਸੀਂ ਸਾਰੇ ਇੱਕੋ ਜਿਹੇ ਹੀ ਆ, ਕਿਉਂਕਿ ਤੁਸੀਂ ਉਹੀ ਚੀਜ਼ ਸੁਣਦੇ ਆ ਜਿੱਥੇ ਤੁਹਾਨੂੰ ਓਦਾਂ ਦੀਆਂ ਗੱਲਾਂ ਆਪਣੇ ਵਰਗੀਆਂ ਮਿਲਦੀਆਂ ਆ, ਤੇ ਤਾਂ ਹੀ ਗੱਲ ਕਰਨ ਦਾ ਵੀ ਮਜ਼ਾ ਆਉਂਦਾ। ਅਦਰਵਾਈਜ਼ ਬਹੁਤ ਸਾਰੇ ਰੇਡੀਓ, ਬਹੁਤ ਸਾਰੇ ਚੈਨਲਸ ਆ, ਹਰ ਕੋਈ ਉੱਥੇ ਹੀ ਜਾਂਦਾ ਜਿੱਥੇ ਉਹਨੂੰ ਆਪਣੇ ਰੂਹ ਦੀ ਖੁਰਾਕ ਮਿਲਦੀ ਹੈ, ਹਨਾ। ਸੋ ਇਸੇ ਲਈ ਅਸੀਂ ਸਾਰੇ ਇੱਕੋ ਜਿਹੇ ਹੀ ਹੁੰਦੇ ਹਾਂ ਜਿਹੜੇ ਹਰਮਨ ਰੇਡੀਓ ਤੇ ਵੀ ਆ, ਔਰ ਵਧੀਆ ਲੱਗਦਾ ਜਦੋਂ ਸਾਨੂੰ ਕੋਈ ਮਹਿਮਾਨ ਵੀ ਇਹੋ ਜਿਹਾ ਆ ਕੇ ਉਹੋ ਜਿਹੀਆਂ ਗੱਲਾਂ ਸੁਣਾ ਕੇ ਜਾਂਦਾ ਜੋ ਅਸੀਂ ਸੁਣਨ ਦੀ ਭੁੱਖ ਰੱਖਦੇ ਹੁੰਦੇ ਹਾਂ ਆਪਣੇ ਅੰਦਰ। ਸੋ ਅੱਜ ਦੇ ਪ੍ਰੋਗਰਾਮ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਨਰਿੰਦਰ ਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਮੌਲੀ ਹੁਣਾਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਮੌਲੀ ਭੂਆ ਜੀ। ਹਾਂ, ਤੁਹਾਡੀ ਮੌਲੀ ਭੂਆ ਹਨਾ, ਤੇ ਮੇਰੀ ਤੇ ਮੌਲੀ ਮਾਸੀ ਲੱਗਦੀ ਆ। ਸੋ ਦੇਖ ਲਓ ਰਿਸ਼ਤੇਦਾਰੀਆਂ ਹੁਣ ਅਸੀਂ ਆਪਣੀਆਂ ਏਦਾਂ ਹੀ ਬਣਾ ਲੈਣੀਆਂ ਆ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ, ਲਓ ਜੀ ਇਹ ਵੀ ਧਨੀ ਦੇ ਚਾਚਾ ਜੀ ਆ ਗਏ। ਹੁਣ ਜੇ ਮੈਂ ਗੱਲ ਕਰਾਂ ਰਿਸ਼ਤਿਆਂ ਦੀ, ਤੇ ਇਹਨਾਂ ਨੇ ਇੱਕ ਹੋਰ ਮੈਸੇਜ ਲਿਖਿਆ, ਕਹਿੰਦੇ ਇਕੱਲਾ ਰਿਸ਼ਤੇ ਹੋਣ ਨਾਲ ਹੀ ਰਿਸ਼ਤੇ ਨਹੀਂ ਬਣਦੇ, ਰਿਸ਼ਤੇ ਤਾਂ ਸਿਰਫ ਰਿਸ਼ਤੇ ਨਿਭਾਉਣ ਨਾਲ ਬਣਦੇ ਆ। ਬਿਲਕੁਲ ਸਹੀ ਕਿਹਾ ਤੁਸੀਂ, ਨਿਭਾਉਣੇ ਪੈਂਦੇ ਆ ਜੀ ਰਿਸ਼ਤੇ, ਰਿਸ਼ਤੇ ਫੇਰ ਹੀ ਬਣਦੇ ਆ। ਤੇ ਨਾਲ ਹੀ ਕਹਿੰਦੇ ਚੱਕ ਸੁੱਖ ਰਿਸ਼ਤਿਆਂ ਦੀ ਗੱਲ। ਹਾਂ, ਹੁਣ ਤੁਸੀਂ ਨਾ ਹਵਾ ਦਿੰਦੇ ਪਏ ਹੋ ਵੀ ਬਸ ਹੁਣ ਸੁੱਖ ਨੂੰ ਤਾਂ ਕਹਿਣ ਦੀ ਗੱਲ ਹੁੰਦੀ ਹੈ, ਹੁਣ ਰਿਸ਼ਤਿਆਂ ਤੇ ਸ਼ੁਰੂ ਹੋ ਜਾਣਾ ਆ। ਮੇਰੇ ਕੋਲ ਤਾਂ ਭਾਵੇਂ ਹੁਣ 4 ਘੰਟੇ ਤੁਸੀਂ ਰਿਸ਼ਤਿਆਂ ਤੇ ਗੱਲ ਕਰਾ ਲਓ, ਸਹੀ ਗੱਲ ਆ, ਰਿਸ਼ਤਿਆਂ ਦਾ ਟੌਪਿਕ ਹੀ ਇੰਨਾ ਪਿਆਰਾ, ਪਰ ਕੋਈ ਗੱਲ ਨੀ, ਅਸੀਂ ਰਿਸ਼ਤਿਆਂ ਤੇ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਰੂਰ ਕਿਤੇ ਰਿਸ਼ਤਿਆਂ ਦੀ ਗੱਲ ਤੋਰੂੰਗੀ ਮੈਂ ਤੁਹਾਡੇ ਸਾਰਿਆਂ ਦੇ ਨਾਲ, ਕਿਉਂਕਿ ਇੱਕ ਰਿਸ਼ਤੇ ਪੰਜਾਬ ਦੇ ਤੇ ਇੱਕ ਰਿਸ਼ਤੇ ਤੁਹਾਡੇ ਸਾਰਿਆਂ ਦੇ ਨਾਲ ਜਿਹੜੇ ਬਣੇ ਹੋਏ ਆ। ਤੇ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ, ਬਹੁਤ ਵਧੀਆ ਗੀਤ ਹੈ ਜੀ, ਪਰ ਹੁਣ ਫੋਨ ਨੀ ਕਰਦੇ, ਬਲਾਕ ਕਰ ਦਿੰਦੇ ਹਨ। ਬਲਾਕ ਹੀ ਕਰ ਦਿੰਦੇ, ਸਹੀ ਗੱਲ ਆ ਹਨਾ। ਤੇ ਉਸ ਤੋਂ ਬਾਅਦ ਜਿੱਧਰ ਘੁੰਮਣ ਅੰਕਲ ਹੁਣਾਂ ਦੇ ਮੈਨੂੰ ਕਈ ਮੈਸੇਜ ਆਏ ਹੋਏ, ਕਹਿੰਦੇ ਕਿ ਸੁਖਪ੍ਰੀਤ ਜੀ ਮਿਲਨੇ ਮਿਲੇ ਤੋਂ ਪਛਤਾਏ, ਨਾ ਮਿਲੇ ਤੋਂ ਪਛਤਾਏ, ਜਬ ਚਾਹ ਕੀ ਲੋੜ ਸੀ ਚਾਹ ਨਾ ਮਿਲੀ, ਜਬ ਚਾਹੇ
ਵਾਹ ਜੀ ਵਾਹ, ਬੜੀ ਵਧੀਆ ਸ਼ਾਇਰੀ। ਤੇ ਸੋ ਕੋਸ਼ਿਸ਼ ਕੀਤੀ ਹੈ ਜੀ ਸਾਰੇ ਜਿਹੜੇ ਮੈਸੇਜਿਸ ਆ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਾਂ, ਜੇ ਕੋਈ ਰਹਿ ਗਿਆ ਹੋਵੇ ਤਾਂ ਉਹਦੇ ਲਈ ਮੈਨੂੰ ਮਾਫ ਕਰਿਓ। ਸੋ ਅੱਜ ਸਰਬਜੀਤ ਭਾਜੀ ਲਈ ਵੀ ਮੈਂ ਜ਼ਰੂਰਤ ਤੋਂ ਜ਼ਿਆਦਾ ਉਹਨਾਂ ਦਾ ਵੀ ਟਾਈਮ ਲੈ ਲਿਆ ਪ੍ਰੋਗਰਾਮ ਦੇ ਵਿੱਚ, ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ, ਪਰ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਪ੍ਰੋਗਰਾਮ ਨੂੰ ਜ਼ਰੂਰ ਪਸੰਦ ਕੀਤਾ ਹੋਣਾ। ਸੋ ਜ਼ਿਆਦਾ ਨਾ ਬੋਲਦੀ ਹੋਈ ਅੱਜ ਇੱਥੇ ਤੁਹਾਡੇ ਤੋਂ ਲੈਂਦੀ ਹਾਂ ਵਿਦਾ। ਮੈਂ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੀ ਬਹੁਤ ਸਾਰੀਆਂ ਯਾਦਾਂ ਦੇ ਨਾਲ ਤੇ ਕੁਝ ਹੋਰ ਗੱਲਾਂ ਬਾਤਾਂ ਦੇ ਨਾਲ। ਆਪਣਾ ਰੱਖੋ ਧਿਆਨ ਜੀ, ਚੜ੍ਹਦੀ ਕਲਾ ਤੇਰਾ ਪ੍ਰਖਾ।
ਸੈਡ ਦੇਵੀ ਦਾ ਗਾਣਾ ਹੀ ਚੱਲਦਾ, ਹੈਲੋ ਟੋਨ ਤੇ ਸੈਡ ਦੇਵੀ ਦਾ ਗਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲਈ ਫੋਨ ਨੰਬਰ ਪੁਰਾਣਾ ਹੀ ਚੱਲਦਾ।